ਤੇ ਤੁਹਾਡੇ ਪੁੰਨਾ ਵਿੱਚ ਵੀ ਵਾਅਦਾ ਕਰ ਰਹੇ ਸੀ, ਕਈ ਕੋਟ ਕਈ ਅੱਗ ਫਲਾ ਸੁਣ ਗਾਵਨ ਹਾਰੇ ਰਾਮ। ਕਰੋੜਾਂ ਸਮੇਤ ਜਗ੍ਹਾ ਦਾ ਫਲ ਸੁਣਨ ਵਾਲੇ ਨੂੰ ਔਰ ਗਾਵਨ ਹਾਰੇ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਬਾਣੀ ਦਾ ਮਹਾਤਮਾ ਏਡਾ ਵੱਡਾ ਹੈ। ਤੇ ਉਹ ਰਸ ਪਿੰਨਾ ਕੀਰਤਨ ਜਿਸ ਦੇ ਵਿੱਚ ਸ਼ਬਦ ਦੀ ਟੇਕ ਲਈ ਸੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਇਸੇ ਸ਼ਬਦ ਦੇ ਵਿਚਾਰ ਵਾਸਤੇ ਟੇਕ ਲੈ ਲਈ ਹੈ। ਚਾਲੀ ਕੀ ਹੈ, ਚਾਲੀ ਦਾ ਅਰਥ ਕੀ ਹੈ, ਇਸ ਬਾਤ ਨੂੰ ਇਸ ਪਦ ਨੂੰ ਸਮਝ ਲਈਏ ਤਾਂ ਫਿਰ ਇਸ ਸ਼ਬਦ ਦੇ ਵਿੱਚੋਂ ਜੋ ਉਪਦੇਸ਼ ਸਾਡੇ ਲਈ ਸਤਿਗੁਰਾਂ ਨੇ ਕਥਨ ਕੀਤਾ ਹੈ ਉਹਦੇ 'ਤੇ ਅਮਲ ਕਰਕੇ ਸਾਡਾ ਭਲਾ ਹੋ ਸਕਦਾ ਹੈ। ਕੇਵਲ ਸਰਵਣ ਕਰਨ ਦੇ ਨਾਲ ਨਹੀਂ, ਜੋ ਕੁਝ ਸੁਣਿਆ ਉਹਨੂੰ ਮੰਨਣ ਦੇ ਵਿੱਚ ਲੈ ਆਈਏ ਫਿਰ ਲਾਭ ਹੋਇਆ। ਮਹਾਰਾਜ ਸਾਹਿਬ ਨੇ ਕਿਹਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਬੜੇ ਸੁੰਦਰ ਸ਼ਬਦਾਂ ਵਿੱਚ, ਪਿਆਰੇ ਸ਼ਬਦਾਂ ਵਿੱਚ ਸਿੱਖ ਨੂੰ ਮੀਤ ਮਿੱਤਰ ਕਹਿ ਕੇ, ਹੈ ਗੁਰਸਿੱਖ ਮਿੱਤਰਾ ਤੂੰ ਗੁਰੂ ਦੀ ਚਾਲੀ 'ਤੇ ਚੱਲ। ਚਾਲੀ ਦਾ ਅਰਥ ਕੀ ਹੈ, ਰਹੁ ਰੀਤ ਮਰਿਆਦਾ। ਗੁਰੂ ਸ਼ਬਦ ਨਾਲ ਲੱਗਿਆ ਗੁਰੂ ਦੀ ਚਲਾਈ ਹੋਈ ਰਹੁ ਰੀਤ, ਗੁਰੂ ਦੀ ਚਲਾਈ ਹੋਈ ਚਾਲੀ ਯਾਨੀ ਮਰਿਆਦਾ, ਉਹਦੇ 'ਤੇ ਚਲੋ, ਇਹ ਹੁਕਮ ਹੈ ਗੁਰੂ ਸਾਹਿਬ ਦਾ। ਜੋ ਗੁਰ ਕਹੈ ਸੋਈ ਭਲ ਮੰਨੋ, ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਮੰਨੋ। ਤੇ ਗੁਰੂ ਦੀ ਚਾਲੀ ਕੀ ਹੈ, ਸੰਸਾਰ ਦੀ ਆਪਣੀ ਚਾਲੀ ਹੈ, ਗੁਰਸਿੱਖਾਂ ਦੀ ਆਪਣੀ ਚਾਲੀ ਹੈ। ਸੰਤ ਭਗਤ ਗੁਰਸਿੱਖ ਹੈ ਜਗ ਤਾਰਨ ਆਏ, ਤੇ ਉਹਨਾਂ ਦੀ ਚਾਲੀ ਕੀ ਹੈ, ਅਨੰਦ ਸਾਹਿਬ ਪੜ੍ਹਦੇ ਹੋ ਉਹਦੇ ਵਿੱਚ ਚਾਲੀ ਲਿਖੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਇਹ ਨਿਰਾਲੀ ਹੈ ਚਾਲੀ। ਸੰਸਾਰ ਦੀ ਚਾਲੀ ਨਾਲੋਂ ਵੀ ਫਰਕ ਹੈ, ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਏ। ਸੰਸਾਰ ਦੀ ਆਪਣੀ ਚਾਲੀ ਹੈ, ਆਪਣੀ ਰਹੁ ਰੀਤ ਹੈ, ਆਪਣੀ ਮਰਿਆਦਾ ਹੈ, ਸੰਸਾਰ ਆਪਣੀ ਚਾਲੇ ਚੱਲਦਾ ਹੈ, ਤੇ ਗੁਰਸਿੱਖ ਗੁਰੂ ਦੀ ਚਾਲੀ 'ਤੇ ਚੱਲਦਾ। ਗੁਰਸਿੱਖ ਨੂੰ ਹੁਕਮ ਹੀ ਵੀ ਇਹੀ ਹੈ ਕਿ ਗੁਰੂ ਦੀ ਜੋ ਚਾਲੀ ਹੈ, ਮਰਿਆਦਾ ਹੈ, ਉਹਦੇ 'ਤੇ ਅਮਲ ਕਰਨਾ, ਉਹਦੇ 'ਤੇ ਚੱਲਣਾ, ਤੇ ਇਸੇ ਨੂੰ ਦੂਸਰੇ ਸ਼ਬਦਾਂ ਵਿੱਚ ਰਹਿਤ ਕਿਹਾ ਹੈ। ਚਾਲੀ ਦੇ ਨਾਲ ਸੰਬੰਧਿਤ ਹੈ ਰਹਿਤ, ਰਹਿਤ ਕੀ ਹੈ, ਗੁਰੂ ਦੀ ਮਰਿਆਦਾ, ਰਹੁ ਰੀਤ ਚਾਲੀ, ਦੋ ਪ੍ਰਕਾਰ ਦੀ ਰਹਿਤ ਹੈ, ਇੱਕ ਸਰੀਰ ਦੀ ਰਹਿਤ ਹੈ, ਸਰੀਰ ਦੇ ਉੱਤੇ ਚਿੰਨ੍ਹ ਗੁਰੂ ਸਾਹਿਬ ਜੀ ਦੇ ਜੋ ਕਕਾਰ ਰੂਪ ਦੇ ਵਿੱਚ ਚਾਲੀ ਚਲਾਈ ਅਨੰਦਪੁਰ ਸਾਹਿਬ, ਤੇ ਰਹਿਤ ਨੂੰ ਇੰਨਾ ਪਿਆਰ ਕੀਤਾ ਗੁਰੂ ਸਾਹਿਬ ਜੀ ਨੇ ਪਾਵਨ ਵਚਨ ਉਚਾਰਨ ਕੀਤੇ, ਰਹਿਤ ਤੋਂ ਜੋ ਬਿਨਾਂ ਹੈ ਉਹ ਸਿੱਖ ਕਹਾਉਣ ਦੇ ਯੋਗ ਨਹੀਂ। ਰਹਿਤ ਬਿਨਾਂ ਨਹਿ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਜਿਹੜਾ ਗੁਰੂ ਕੀ ਚਾਲੀ ਤੋਂ ਬਾਹਰ ਨਿਕਲ ਗਿਆ, ਗੁਰੂ ਕੀ ਰਹੁ ਰੀਤ ਮਰਿਆਦਾ ਛੱਡ ਦਿੱਤੀ, ਉਹਨੂੰ ਸੰਸਾਰ ਦੇ ਵਿੱਚ ਤਾਂ ਕਿ ਸਰੀਰ ਤਿਆਗਣ ਤੋਂ ਬਾਅਦ ਵੀ ਸੁੱਖ ਨਹੀਂ ਪ੍ਰਾਪਤ ਹੋਣਾ, ਕਿਉਂਕਿ ਉਸਨੇ ਗੁਰੂ ਦੀ ਚਾਲੀ ਛੱਡ ਦਿੱਤੀ। ਸਤਿਗੁਰਾਂ ਨੇ ਪਾਵਨ ਬਚਨ ਉਚਾਰਨ ਕੀਤੇ, ਰਹਿਤ ਬਿਨਾਂ ਨੇ ਸਿੱਖ ਕਹਾਵੈ, ਰਹਿਤ ਤੋਂ ਬਿਨਾਂ ਸਿੱਖ ਹੈ ਹੀ ਕੀ, ਸਿੱਖ ਦੇ ਪੱਲੇ ਕੀ ਹੈ, ਜੇ ਗੁਰੂ ਕੀ ਰਹਿਤ ਨਹੀਂ, ਗੁਰੂ ਦੀ ਸਿੱਖਿਆ ਅਮਲ ਵਿੱਚ ਹੈ ਨਹੀਂ। ਗੁਰੂ ਸਾਹਿਬ ਨੇ ਰਹਿਤ ਵਿੱਚ ਪੰਜ ਕਕਾਰ, ਸਰੀਰਕ ਰਹਿਤ ਵਿੱਚ ਚਾਰ ਬੱਜਰ ਕਰਹਿਤਾਂ ਤੋਂ ਬਚਣਾ, ਸਰੀਰ ਦੇ ਨਾਲ ਸੰਬੰਧਿਤ ਰਹਿਤਾਂ ਔਰ ਕਰਹਿਤਾਂ ਦਾ ਜ਼ਿਕਰ ਕੀਤਾ ਹੈ ਫਾਰਸੀ ਦੇ ਇੱਕ ਸ਼ਬਦ ਵਿੱਚ। ਵਿਦਵਾਨਾਂ ਦੀ ਉਹ ਸ਼ਬਦ ਬਾਰੇ ਵੱਖਰੀ ਵੱਖਰੀ ਰਾਏ ਹੈ। ਮਸਕੀਨ ਜੀ ਹਮੇਸ਼ਾ ਇਹ ਕਹਿੰਦੇ ਰਹੇ ਵੀ ਇਹ ਭਾਈ ਨੰਦ ਲਾਲ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਸਾਬਤ ਕੀਤਾ ਕਿ ਫੁਟਕਲ ਕਵਿਤਾ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਸ਼ਬਦ ਹੈ। ਔਰ ਮਹਾਂਪੁਰਸ਼ਾਂ ਦੀ ਗੱਲ ਵਧੇਰੇ ਮੰਨਣ ਯੋਗ ਜਾਪਦੀ ਹੈ। ਉਹਦੇ ਵਿੱਚ ਸਰੀਰਕ ਰਹਿਤ ਵਿੱਚ ਨਿਸ਼ਾਨੇ ਸਿੱਖੀ ਪੰਜ ਹਰਫ, ਹਰਫ ਫਾਰਸੀ ਵਿੱਚ ਕਹਿੰਦੇ ਨੇ, ਆਪਾਂ ਅੱਖਰ ਕਹਿੰਦੇ। ਸਿੱਖੀ ਦੇ ਨਿਸ਼ਾਨ, ਸਿੱਖੀ ਦੇ ਨਿਸ਼ਾਨ ਕੀ ਚਿੰਨ, ਜਿਹਨੂੰ ਆਪਾਂ ਨਿਸ਼ਾਨ ਕਹਿੰਦੇ ਹਾਂ, ਗੁਰਦੁਆਰੇ ਸਾਹਿਬ ਦੇ ਬਾਹਰ ਜੋ ਗੁਰਦੁਆਰੇ ਸਾਹਿਬ ਦਾ ਚਿੰਨ ਹੈ, ਨਿਸ਼ਾਨ ਹੈ, ਉਹਨੂੰ ਕਹਿੰਦੇ ਨਿਸ਼ਾਨ ਸਾਹਿਬ। ਸਾਹਿਬ ਅੰਦਰ ਬੈਠਾ ਹੈ, ਉਹ ਸਾਹਿਬ ਦਾ ਨਿਸ਼ਾਨ ਬਾਹਰ ਹੈ, ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਵੀ ਇੱਥੇ ਸਾਹਿਬ ਦਾ ਨਿਵਾਸ ਹੈ, ਗੁਰੂ ਸਾਹਿਬ ਦਾ ਨਿਵਾਸ ਹੈ, ਉਹਦਾ ਨਿਸ਼ਾਨ ਹੈ। ਕੇਵਲ ਨਿਸ਼ਾਨ ਹੋਵੇ, ਉੱਥੇ ਲੰਗਰ ਨਾ ਚੱਲਦਾ ਹੋਵੇ, ਨਾਮ ਬਾਣੀ ਦਾ ਪ੍ਰਚਾਰ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ, ਤਾਂ ਕਿੰਨੀ ਕੁ ਮਹੱਤਤਾ ਰਹਿ ਗਈ। ਲੋਕੀ ਸ਼ੱਕ ਕਰਨਗੇ ਵੀ ਇਹ ਜੀ ਧਰਤੀ ਮੱਲਣ ਵਾਸਤੇ ਕਿਤੇ ਨਿਸ਼ਾਨ ਸਾਹਿਬ ਲਾ ਦਿੱਤਾ, ਕਬਜ਼ਾ ਕਰਨ ਵਾਸਤੇ, ਪਤਾ ਨਹੀਂ ਕੀ ਕੀ ਗੱਲਾਂ ਬਣਾ ਲੈਣ। ਔਰ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਨਿਸ਼ਾਨ ਨਹੀਂ ਹੈ, ਤਾਂ ਇਹ ਸ਼ੱਕ ਕੀਤੀ ਜਾ ਸਕਦੀ ਹੈ ਵੀ ਕਿਸੇ ਦਾ ਆਪਣਾ ਮਕਾਨ ਹੋਊਗਾ, ਗੁਰੂ ਕਾ ਨਹੀਂ ਹੋ ਸਕਦਾ। ਗੁਰੂ ਕਾ ਹੁੰਦਾ ਤਾਂ ਨਿਸ਼ਾਨ ਜ਼ਰੂਰ ਹੁੰਦਾ, ਇਸ ਕਰਕੇ ਉਹਦੀ ਸੰਗਿਆ ਪਈ ਨਿਸ਼ਾਨ ਸਾਹਿਬ। ਸਾਹਿਬ ਦੀ ਨਿਸ਼ਾਨੀ ਹੈ ਕਿ ਇੱਥੇ ਗੁਰੂ ਸਾਹਿਬ ਦਾ ਨਿਵਾਸ ਹੈ। ਸੋ ਇਸ ਕਰਕੇ ਨਿਸ਼ਾਨ ਸਾਹਿਬ ਦਾ ਆਪਣੀ ਥਾਂ 'ਤੇ ਵਿਸ਼ੇਸ਼ ਕਰਕੇ ਸਤਿਕਾਰ ਹੈ, ਕਿਉਂਕਿ ਗੁਰੂ ਕਾ ਨਿਸ਼ਾਨ ਹੈ, ਗੁਰੂ ਕਾ ਚਿੰਨ੍ਹ ਹੈ, ਗੁਰੂ ਦੇ ਚਿੰਨ੍ਹਾਂ ਦਾ ਸਤਿਕਾਰ ਹੈ। ਗੁਰੂ ਦੇ ਚਰਨਾਂ ਦੇ ਵਿੱਚ ਤਾਂ ਉਹ ਚਿੰਨ੍ਹ ਹੈ ਜਿਹਦੇ 'ਤੇ ਖੰਡਾ ਲੱਗਣ ਕਰਕੇ ਮਹੱਤਤਾ ਕੁਛ ਬਹੁਤ ਜ਼ਿਆਦਾ ਬਣ ਜਾਂਦੀ ਹੈ। ਜਿਹੜੇ ਪਸ਼ੂ ਮਰੇ ਹੋਇਆਂ ਦੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਗਈਆਂ ਪ੍ਰੇਮੀਆਂ ਨੇ, ਪੋਠੋਹਾਰ ਦੇ ਕਿਸੇ ਪ੍ਰੇਮੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਜੋੜਾ ਭੇਟ ਕੀਤਾ, ਗੁਰੂ ਸਾਹਿਬ ਜੀ ਨੇ ਉਹ ਪਹਿਨੇ ਆ। ਹਰਿਆਣੇ ਦੇ ਵਿੱਚ ਜੋੜਾ ਸਾਹਿਬ ਗੁਰਦੁਆਰਾ ਬਣਿਆ ਹੋਇਆ, ਉੱਥੇ ਮਹਾਰਾਜ ਸਾਹਿਬ ਨੇ ਉਹ ਜੋੜਾ ਸਾਹਿਬ ਬਖਸ਼ਿਸ਼ ਕੀਤਾ ਕਿ ਉਸ ਜੋੜੇ ਦੀ ਪੂਜਾ ਹੋ ਰਹੀ ਹੈ, ਕਿਉਂ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਿਹਾ, ਗੁਰੂ ਦੇ ਨਾਲ ਜੁੜਿਆ ਹੋਇਆ। ਉਹਦੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਬਾਰਕ ਚਰਨ ਲੱਗੇ ਨੇ, ਉਹ ਜੋੜੇ ਨੂੰ ਮੱਥੇ ਟੇਕਦੇ ਆ ਲੋਕ, ਤੇ ਗੁਰੂ ਕੇ ਸਿੱਖ ਦਾ ਸਤਿਕਾਰ ਕਿਉਂ ਨਹੀਂ ਹੋਊਗਾ, ਜਿਹਨੇ ਗੁਰੂ ਕੇ ਚਿੰਨ੍ਹ ਸੰਭਾਲ ਕੇ ਰੱਖੇ, ਰਹਿਤ ਸੰਭਾਲ ਕੇ ਰੱਖੇ ਹੈ। ਚਮੜੇ ਦੀ ਪੂਜਾ ਹੋ ਰਹੀ ਹੈ, ਮਰੇ ਹੋਏ ਪਸ਼ੂ ਦੇ ਚਮੜੇ ਦੀ। ਹੁਣ ਮਨਮਤੀਏ ਲੋਕ ਤਾਂ ਉਹਨੂੰ ਵੀ ਕਹਿਣਗੇ ਜੀ ਇਹ ਗਲਤ ਹੈ, ਗੱਲ ਨਾਸਤਿਕ ਭਾਵਨਾ ਵਾਲੇ ਖਬਰ ਹੈ, ਕੀ ਕਹਿ ਦੇਣ। ਇਹਨਾਂ ਤੋਂ ਡਰਨ ਦੀ ਲੋੜ ਨਹੀਂ, ਜਿਹੜੀ ਗੁਰਮਤਿ ਦੀ ਬਾਤ ਹੈ ਉਹਦੇ 'ਤੇ ਪ੍ਰਪੱਕ ਹੋਣ ਦੀ ਲੋੜ ਹੈ। ਅਤੇ ਮਹਾਰਾਜ ਸਾਹਿਬ ਨੇ ਪ੍ਰਮਾਣ ਕੀਤਾ ਨਿਸ਼ਾਨੇ ਸਿੱਖੀ, ਸਿੱਖੀ ਦੀ ਨਿਸ਼ਾਨੀ ਜਿਹੜੀ ਹੈ ਪਹਿਚਾਣ, ਜਿਵੇਂ ਗੁਰਦੁਆਰੇ ਦੀ ਪਹਿਚਾਣ ਨਿਸ਼ਾਨ ਸਾਹਿਬ ਨਾਲ ਹੈ, ਸਿੱਖ ਦੀ ਪਹਿਚਾਣ ਪੰਜੇ ਕਕਾਰਾਂ ਦੇ ਨਾਲ। ਜੇ ਕਕਾਰ ਨਹੀਂ ਹੈ ਤਾਂ ਪਹਿਚਾਣ ਕੀ ਹੈ ਸਿੱਖ ਦੀ? ਆਮ ਬੰਦਿਆਂ ਵਰਗਾ ਤੁਰਿਆ ਫਿਰਦਾ ਰਲਗੜ ਹੈ, ਅੰਮ੍ਰਿਤਧਾਰੀ ਦੀ ਪਹਿਚਾਣ ਪੰਜ ਕਕਾਰ। ਮਹਾਰਾਜ ਕਹਿੰਦੇ ਇਹਨਾਂ ਪੰਜਾਂ ਨੂੰ ਵੀ ਇੱਕੋ ਹੀ ਹਰਫ, ਇੱਕੋ ਹੀ ਅੱਖਰ ਪੰਜ ਥਾਂ ਤੇ ਇਸਤੇਮਾਲ ਕੀਤਾ ਜਾਂਦਾ। ਨਿਸ਼ਾਨੇ ਸਿੱਖੀ ਪੰਜ ਹਰਫ, ਪੰਜ ਹਰਫਾਂ ਦੇ ਨਾਲ, ਪੰਜ ਅੱਖਰਾਂ ਦੇ ਨਾਲ ਇਹ ਸਿੱਖੀ ਨੂੰ ਇਹਦੀ ਵਿਆਖਿਆ ਕੀਤੀ ਮਹਾਰਾਜ ਨੇ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤ, ਅਸਦ ਅਰਥ ਹੈ ਅਸਤ ਕਾਫ, ਫਾਰਸੀ ਵਿੱਚ ਕਾਫ ਕਹਿੰਦੇ ਨੇ ਕੱਕੇ ਨੂੰ, ਕੱਕਾ ਅੱਖਰ ਹੈ ਜਿਹੜਾ ਇਹ ਕਾਫ ਕਹਿੰਦੇ ਨੇ ਇਹਨੂੰ ਫਾਰਸੀ ਵਿੱਚ। ਕਹਿੰਦੇ ਕੱਕੇ ਅੱਖਰ ਦੇ ਨਾਲ ਸਾਰੀਆਂ ਚੀਜ਼ਾਂ ਸੰਬੰਧਿਤ ਕੀਤੀਆਂ ਹਨ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ ਹਰਗਿਨਾ ਵਾਸਤ ਅਜੀ ਪੰਜ ਮਾਫ, ਇਹਨਾਂ ਪੰਜਾਂ ਚੋਂ ਇੱਕ ਵੀ ਮਾਫ ਨਹੀਂ ਹੋ ਸਕਦਾ ਜੇ ਕੋਈ ਕਹੇ ਨਾ। ਬਹੁਤ ਸਾਰੇ ਐਸੇ ਮਨਮਤੀਏ ਵੀ ਮਿਲਦੇ ਨੇ ਜਿਹਨੂੰ ਪੁੱਛੇ ਭਾਈ ਅੰਮ੍ਰਿਤ ਛਕਿਆ ਤਾਂ ਕਿਰਪਾਨ ਨਹੀਂ ਪਾਈ, ਅਤੇ ਇਹਦਾ ਉੱਤਰ ਕਈ ਤਰ੍ਹਾਂ ਦਾ ਮਿਲਦਾ। ਕੁਛ ਪ੍ਰੇਮੀ ਤਾਂ ਕਹਿੰਦੇ ਜੀ ਮੈਂ ਇਸ ਕਰਕੇ ਨਹੀਂ ਪਾਈ, ਸਾਡੇ ਸੰਤ ਨਹੀਂ ਸੀ ਪਾਉਂਦੇ ਹੁੰਦੇ। ਫਿਰ ਇਹ ਦੱਸੋ ਵੀ ਸਿੱਖੀ ਜਿਹੜੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ, ਕਿਸੇ ਸੰਤ ਦੀ ਤਾਂ ਹੈ ਨਹੀਂ ਇਹ। ਜੇ ਕੋਈ ਮਹਾਂਪੁਰਸ਼ ਵਿੱਚ ਰਹਿਤ ਦੇ ਭਗਤੋਂ ਢਿੱਲ ਹੈ, ਕਮਜ਼ੋਰੀ ਹੈ, ਤਾਂ ਫਿਰ ਪੀੜ੍ਹੀ ਦਰ ਪੀੜ੍ਹੀ ਇਹ ਇਸੇ ਤਰ੍ਹਾਂ ਚੱਲਣਾ ਹੈ। ਗਲਤੀ ਤਾਂ ਗਲਤੀ ਹੈ ਚਾਹੇ ਕੋਈ ਕਰੇ, ਗੁਰਮਤਿ ਦੇ ਕਾਨੂੰਨ ਕਹਿਦੇ ਵਿੱਚ ਬਾਤ ਜਿਹੜੀ ਹੈ ਕਿ ਅੰਮ੍ਰਿਤਧਾਰੀ ਵਾਸਤੇ ਪੰਜੇ ਕਕਾਰ। ਅਤੇ ਕੁਛ ਲੋਕ ਕਹਿੰਦੇ ਆ ਜੀ ਅਸੀਂ ਇਸ ਕਰਕੇ ਨਹੀਂ ਪਾਉਂਦੇ, ਬਹੁਤ ਸਾਲ ਹੋ ਗਏ ਨਗਰ ਕਨੇਜ ਤੋਂ ਲੁਧਿਆਣੇ ਜ਼ਿਲ੍ਹੇ ਵਿੱਚ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹੁੰਚੇ ਸੀ ਇਸ ਨਗਰ ਵਿੱਚ, ਪ੍ਰੇਮੀ ਦੀਵਾਨ ਲੈਣ ਵਾਸਤੇ ਆਏ। ਉਹਨਾਂ ਦੇ ਵਿੱਚ ਇੱਕ ਚੰਗੀ ਸੂਝਬੂਝਤਾ ਵਾਲੇ, ਨਿਤਨੇਮ ਕਰਨ ਵਾਲੇ, ਜਿੱਥੇ ਕਮਾਈ ਵਾਲੇ ਗੁਰਸਿੱਖ ਸੀ, ਇੱਕ ਮਹਾਂਪੁਰਸ਼ਾਂ ਦਾ ਸੰਗੀ ਜਿਹੜਾ ਬਹੁਤ ਸ਼ੰਕਾਬਾਦੀ ਵੀ ਸੀ। ਦੀਵਾਨ ਲੈ ਲਏ ਅਤੇ ਉਦੋਂ ਬਾਅਦ ਉਹਨੂੰ ਪਤਾ ਸੀ ਵੀ ਇਹਨਾਂ ਨੇ ਪ੍ਰਚਾਰ ਇਸ ਤਰ੍ਹਾਂ ਦਾ ਕਰਨਾ। ਉਹ ਕਹਿੰਦਾ ਜੀ ਮੈਨੂੰ ਐਂ ਦੱਸੋ, ਮੇਰੀ ਸ਼ੰਕਾ ਹੈ ਵੀ ਕਿਰਪਾਨ ਨਾਲ ਮੁਕਤੀ ਮਿਲ ਜਾਂਦੀ ਹੈ। ਇਹਨੇ ਸ਼ੁਰੂ ਇੱਥੋਂ ਕੀਤੀ, ਕਹਿੰਦਾ ਕਿਰਪਾਨ ਨਾਲ ਮੁਕਤੀ ਮਿਲ ਜਾਂਦੀ ਹੈ। ਮੈਂ ਕਿਹਾ ਹਾਂ ਜੀ ਮਿਲ ਜਾਂਦੀ ਹੈ। ਕਹਿੰਦਾ ਜੀ ਕਿਵੇਂ ਮਿਲ ਜਾਂਦੀ ਹੈ? ਕਹਿੰਦਾ ਮੈਂ ਤਾਂ ਮੰਨਦਾ ਨਹੀਂ ਵੀ ਕਿਰਪਾਨ ਨਾਲ ਮੁਕਤੀ ਮਿਲਦੀ ਹੈ। ਮੈਂ ਕਿਹਾ ਤੁਸੀਂ ਨਾ ਮੰਨੋ ਪਰ ਮਿਲ ਜਾਂਦੀ ਹੈ। ਕਹਿੰਦਾ ਮੈਨੂੰ ਦੱਸੋ ਕਿਵੇਂ ਮਿਲਦੀ ਹੈ? ਮੈਂ ਕਿਹਾ ਬਾਅਦ 'ਚ ਦੱਸੂ, ਪਹਿਲਾਂ ਮੈਂ ਪੁੱਛਦਾ ਤੈਨੂੰ ਵੀ ਨਾਮ ਜਪਣ ਨਾਲ ਮੁਕਤੀ ਮਿਲ ਜਾਂਦੀ ਹੈ। ਕਹਿੰਦੇ ਜੀ ਇਹਦੇ ਸ਼ੱਕੇ ਕੋਈ ਨਹੀਂ। ਮੈਂ ਕਿਹਾ ਮੈਂ ਨਹੀਂ ਮੰਨਦਾ ਵੀ ਨਾਮ ਜਪਣ ਨਾਲ ਮੁਕਤੀ, ਮੈਂ ਵੀ ਉਲਟ ਗੱਲ ਕਰਤੀ ਉਹਦੇ ਮੁਕਾਬਲੇ 'ਚ, ਹਾਲਾਂਕਿ ਗੱਲ ਤਾਂ ਹੈ ਨਹੀਂ, ਮੁਕਤੀ ਤਾਂ ਮਿਲਦੀ ਹੈ ਨਾਮ ਨਾਲ। ਮੈਂ ਕਿਹਾ ਮੈਂ ਨਹੀਂ ਮੰਨਦਾ। ਕਹਿੰਦਾ ਤੁਸੀਂ ਨਾ ਮੰਨੋਗੇ ਫਿਰ ਵੀ ਸੱਚਾਈ ਤਾਂ ਇਹੀ ਹੈ। ਮੈਂ ਕਿਹਾ ਇਸੇ ਤਰ੍ਹਾਂ ਕਿਰਪਾਨ ਵਾਲੀ ਜਿਹੜੀ ਗੱਲ ਹੈ ਸੱਚਾਈ ਇਹੀ ਹੈ ਵੀ ਮਿਲਦੀ ਉਹਦੇ ਨਾਲ ਮੁਕਤੀ, ਤੂੰ ਨਾ ਮੰਨ। ਮੁਕਾਬਲੇ 'ਚ ਪਹਿਲਾਂ ਤਾਂ ਗੱਲ ਖੜੀ ਕੀਤੀ, ਫਿਰ ਮੈਂ ਕਿਹਾ ਵੀ ਤੂੰ ਦੱਸ ਵੀ ਨਾਮ ਨਾਲ ਕਿਵੇਂ ਮੁਕਤੀ ਮਿਲਦੀ ਹੈ? ਕਹਿੰਦਾ ਨਾਮ ਜਪ ਕੇ। ਮੈਂ ਕਿਹਾ ਬਿਲਕੁਲ ਨਹੀਂ। ਕਹਿੰਦਾ ਹੋਰ ਕਿਵੇਂ ਮਿਲਦੀ ਹੈ? ਮੈਂ ਕਿਹਾ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਜੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਦੀ ਮਤ ਅਨੁਸਾਰ ਨਾਮ ਜਪਿਆ ਹੋਏਗਾ ਤਾਂ ਮੁਕਤੀ ਮਿਲੂਗੀ, ਨਹੀਂ ਇਕੱਲੇ ਨਾਮ ਨਾਲ ਮੁਕਤੀ ਨਹੀਂ ਮਿਲਦੀ। ਕਹਿੰਦਾ ਜੀ ਇਹ ਤਾਂ ਗੱਲ ਮੰਨਣ ਵਾਲੀ, ਮੰਨ ਗਿਆ ਇਸ ਗੱਲ। ਮੈਂ ਕਿਹਾ ਫਿਰ ਹੁਣ ਦੂਸਰੀ ਬਾਤ ਇਹ ਹੈ ਵੀ ਗੁਰੂ ਦਾ ਹੁਕਮ ਹੈ ਵੀ ਕਿਰਪਾਨ ਪਹਿਨੋ। ਜਦੋਂ ਗੁਰੂ ਦਾ ਹੁਕਮ ਮੰਨਿਆ, ਉਹ ਹੁਕਮ ਮੰਨਣ ਨੇ ਮੁਕਤੀ ਦੇਣੀ ਹੈ, ਤੇ ਫਿਰ ਉਹ ਮੰਨ ਗਿਆ। ਕਹਿੰਦਾ ਜੀ ਠੀਕ ਹੈ ਵੀ ਮੇਰੇ ਸਮਝ ਵਿੱਚ ਆ ਗਈ। ਮੈਂ ਕਿਹਾ ਇਹ ਗੁਰੂ ਦਾ ਹੁਕਮ ਹੈ, ਨਿਸ਼ਾਨੇ ਸਿੱਖੀ ਪੰਜ ਹਰਫ, ਜੇ ਕਿਸੇ ਦੇ ਵਿੱਚ ਇਹ ਕਮਜ਼ੋਰੀ ਹੈ ਉਹ ਆਪਣੀ ਕਮਜ਼ੋਰੀ ਨੂੰ ਲੁਕਾਉਣ ਵਾਸਤੇ ਇਹ ਨਾ ਪ੍ਰਚਾਰ ਕਰੇ ਵੀ ਇਹਦੀ ਲੋੜ ਹੀ ਨਹੀਂ ਹੈ, ਇਹ ਤਾਂ ਉਹਦੀ ਕਮਜ਼ੋਰੀ ਹੋ ਸਕਦੀ ਹੈ, ਲੇਕਿਨ ਗੁਰੂ ਦਾ ਹੁਕਮ ਤਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ। ਅੱਜ ਦੀ ਜਿਵੇਂ ਰਾਜਗੀ ਰਾਗੀ ਸਿੰਘ ਪੜ੍ਹ ਰਹੇ ਸੀ, ਆਪਣੀ ਇਹੀ ਵਿਚਾਰ ਹੈ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ ਹਰਗਿਜ਼ ਨਾ ਵਾਸਤ ਅਜੀ ਪੰਜ, ਕਹਿੰਦੇ ਇਹਨਾਂ ਚੋਂ ਇੱਕ ਵੀ ਮਾਫ ਨਹੀਂ ਹੋ ਸਕਦਾ ਪੰਜਾਂ ਚੋਂ, ਤੇ ਫਿਰ ਵੀ ਬਹੁਤ ਸਾਰੇ ਮਨਮਤੀ ਲੋਕ, ਹੁਣ ਤਾਂ ਇਹ ਬਿਮਾਰੀ ਹਟ ਗਈ, ਬੜੀ ਕਸੂਤੀ ਬਿਮਾਰੀ ਲੱਗੀ ਸੀ ਕਈ ਥਾਂ ਤੇ, ਅੰਮ੍ਰਿਤਧਾਰੀ ਨੂੰ ਪੁੱਛਣਾ ਵੀ ਭਾਈ ਅੰਮ੍ਰਿਤ ਛਕਿਆ ਕਿਰਪਾਨ ਨਹੀਂ ਪਹਿਨੀ, ਕਹਿੰਦੇ ਜੀ ਮੈਂ 40 ਦਿਨ ਪਹਿਨ ਲਈ ਸੀ, 40 ਦਿਨ ਤੋਂ ਬਾਅਦ ਕਿਲੇ ਟੰਗ ਦਿੱਤੀ। ਹੁਣ ਇਹ ਦੱਸੋ ਕਿਹੜੇ ਵਿਧਾਨ 'ਚ ਲਿਖਿਆ ਵੀ 40 ਦਿਨ ਪਹਿਨਣੀ ਹੈ, 40 ਦਿਨ ਤੋਂ ਬਾਅਦ ਫਿਰ ਕਿਰਪਾਨ ਲਾ ਦਿਓ, ਵੀ ਇਹ ਕਿਹਨੇ ਲਿਖ ਕੇ ਦਿੱਤਾ ਤੁਹਾਨੂੰ? ਗੁਰੂ ਦਾ ਹੁਕਮ ਹੈ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ, ਤੇ ਇਸ ਕਰਕੇ ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ ਹਰਗੇ ਨਾ ਵਾਸਤ ਅਜੀ ਪੁੰਜ ਮਾ, ਇਹਦੇ 'ਚ ਮਾਫੀ ਨਹੀਂ ਹੈ, ਪਹਿਨਣੀ ਪਹਿਣਗੇ, ਗੁਰੂ ਦਾ ਹੁਕਮ ਹੈ। ਤੇ ਭਾਵੇਂ ਜਥੇਬੰਦੀਆਂ ਨੇ ਇਹਨੂੰ ਕਿਰਪਾਨ ਦੇ ਸਹਿਜ ਦੀ ਗੱਲ ਕੀਤੀ ਹੈ, ਟਕਸਾਲ ਦੇ ਮਹਾਂਪੁਰਖਾਂ ਨੇ ਵੀ ਕੀਤੀ ਹੈ, ਕੋਈ ਸ਼ੰਕਾ ਨਹੀਂ ਹੈ, ਉਹਨਾਂ ਨੇ ਇਸ ਕਰਕੇ ਕੀਤੀ ਹੈ ਵੀ ਲੋਕ ਢਿੱਲੜ ਨਾ ਬਣ ਜਾਣ। ਮੈਂ ਮਹਾਂਪੁਰਸ਼ਾਂ ਨੂੰ ਸਵਾਲ ਕੀਤਾ ਸੀ, ਮੈਂ ਕਿਹਾ ਜੀ ਮੈਨੂੰ ਐਂ ਦੱਸੋ ਵੀ ਕਿਰਪਾਨ ਦਾ ਸਹਿਜ ਕੋਈ ਨਿਸ਼ਚਿਤ ਗੁਰੂ ਵੱਲੋਂ ਹੋਇਆ ਵਾ ਹੋਵੇ ਵੀ ਕਿੰਨੀ ਪਹਿਨਣੀ ਚਾਹੀਦੀ ਹੈ? ਕਹਿੰਦੇ ਵੀ ਅਸਲੀਅਤ ਇਹ ਹੈ ਹਰੀ ਸਿੰਘ ਵੀ ਗੁਰੂ ਵੱਲੋਂ ਕੋਈ ਸਹਿਜ ਦੀ ਨਿਸ਼ਚਿਤ ਨਹੀਂ ਹੈ ਵੀ ਇੰਨੇ ਹੋਣਾ ਚਾਹੀਦਾ ਵੀ ਕਿਰਪਾਨ ਲਿਖਿਆ। ਮੈਂ ਕਿਹਾ ਜੀ ਮੇਰਾ ਮਨ ਵੀ ਇਹੀ ਕਹਿੰਦਾ ਸੀ, ਕਛਹਿਰਾ ਕੋਈ ਲਿਮਿਟ ਨਹੀਂ ਵੀ ਕਿੱਡਾ ਵੱਡਾ ਹੋਵੇ, ਕੱਦ ਦੇ ਮੁਤਾਬਕ ਹੈ, ਕੜੇ ਦੀ ਕੋਈ ਲਿਮਿਟ ਨਹੀਂ, ਕੇਸਾਂ ਦੀ ਕੋਈ ਲਿਮਿਟ ਨਹੀਂ ਵੀ ਇੰਨੇ ਕੇਸ ਹੋਣ ਤਾਂ ਸਿੱਖ ਹੈ, ਜੇ ਛੋਟੇ ਹੋਣ ਤਾਂ ਸਿੱਖ ਨਹੀਂ ਰਿਹਾ, ਖਕਾਰ ਨਾ ਕੇਸ, ਜਿੰਨੇ ਪਰਮਾਤਮਾ ਦੇ ਦਰ ਤੋਂ ਮੇਰੇ ਠੀਕ ਹੈ, ਅਤੇ ਕੜਾ ਜਿੰਨਾ ਹੱਥ ਹੈ ਸਾਡਾ ਉਹਦੇ ਸਾਈਜ਼ ਦਾ ਕੜਾ ਅਸੀਂ ਦੇਖ ਕੇ ਪਾਉਂਦੇ ਹਾਂ ਵੀ ਮੇਰੇ ਮੇਚ ਦਾ ਕੜਾ ਹੈ। ਇਸੇ ਤਰ੍ਹਾਂ ਪੰਜੇ ਕਕਾਰ ਕੰਘਾ ਜਿਹੜਾ ਜਿੰਨੇ ਕੁ ਨਾਲ ਕੇਸ ਵਾਹ ਸਕਦੇ ਹਾਂ, ਕਿਸੇ ਦੇ ਕੋਲ ਵੱਡਾ ਕੜਾ ਕੰਘਾ ਹੈ, ਕਿਸੇ ਕੋਲ ਛੋਟਾ ਹੈ, ਕਿਉਂਕਿ ਸਹਿਜ ਨਿਸ਼ਚਿਤ ਨਹੀਂ ਕੀਤਾ ਹੋਇਆ ਗੁਰੂ ਸਾਹਿਬ ਵੱਲੋਂ। ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਵੀ ਜਿਹੜਾ ਉਹਦਾ ਅਰਥ ਹੀ ਭੁਲਾ ਦੇਈਏ, ਕਿਰਪਾਨ ਦਾ ਜਿਹੜਾ ਅਰਥ ਹੈ ਉਹ ਢੁਕਣਾ ਚਾਹੀਦਾ। ਇੱਕ ਤਾਂ ਹੁੰਦੀ ਹੈ ਕਿਰਪਾਨ, ਇੱਕ ਕਿਰਪਾਨ ਦਾ ਚਿੰਨ੍ਹ ਹੀ ਹੁੰਦਾ ਹੈ, ਕਿਰਪਾਨ ਨਹੀਂ ਹੁੰਦੀ, ਉਹ ਗੱਲ ਗਲਤ ਹੈ। ਕਿਰਪਾਨ ਦਾ ਚਿੰਨ੍ਹ ਅਲੱਗ ਬਾਤ ਹੈ, ਕਿਰਪਾਨ ਅਲੱਗ ਬਾਤ ਹੈ, ਸ਼ਸਤਰ ਹੈ। ਮੈਂ ਕਿਹਾ ਜੀ ਮੇਰਾ ਇਹ ਵਿਸ਼ਵਾਸ ਹੈ ਵੀ ਜੇ ਛੋਟੀ ਤੋਂ ਛੋਟੀ ਕਿਰਪਾਨ ਦਾ ਸਹਿਜ ਦੇਖਣਾ ਹੋਵੇ ਨਾ ਵੀ ਗੁਰੂ ਸਾਹਿਬ ਵੱਲੋਂ ਪ੍ਰਮਾਣਿਤ ਕਿੰਨਾ ਹੈ, ਤਾਂ ਹਜ਼ੂਰ ਸਾਹਿਬ ਜਾਣਾ ਪਊਗਾ। ਉੱਥੇ ਹਰ ਰੋਜ਼ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਵੱਡੀਆਂ ਕਿਰਪਾਨਾਂ, ਛੋਟੀਆਂ ਸਾਰੇ, ਮਹਾਰਾਜਾ ਰਣਜੀਤ ਸਿੰਘ ਦੀਆਂ, ਸੂਰਮੇ ਦੀਆਂ, ਉੱਥੇ ਫਿਰ ਇੱਕ ਸੋਨੇ ਦੀ ਡੱਬੀ ਖੋਲ੍ਹਦੇ ਆ ਸਿੰਘ ਸਾਹਿਬ। ਉਹ ਡੱਬੀ ਖੋਲ੍ਹਣ ਤੋਂ ਪਹਿਲੇ ਹੀ ਸਾਵਧਾਨ ਕਰ ਦਿੰਦੇ ਨੇ ਵੀ ਹੁਣ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਛੋਟੀ ਸ੍ਰੀ ਸਾਹਿਬ ਜੋ ਕੇਸਾਂ ਵਿੱਚ ਰੱਖਦੇ ਸੀ ਮਹਾਰਾਜ, ਉਹਦੇ ਦਰਸ਼ਨ ਕਰਾਏ ਜਾਂਦੇ ਆ, ਅਤੇ ਉਹ ਸਾਰਿਆਂ ਤੋਂ ਛੋਟਾ ਸਹਿਜ ਉਹ ਹੋ ਗਿਆ ਵੀ ਇੱਦੋਂ ਛੋਟੀ ਨਹੀਂ ਪਹਿਣੀ, ਇੱਦੋਂ ਵੱਡੀ ਜਿੰਨੀ ਮਰਜ਼ੀ ਪਹਿਣੀ, ਚਾਹੇ ਕੋਈ 3.5 ਫੁੱਟ ਦੀ ਪਾਈ ਫਿਰੇ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤ ਕਾਫ ਹਰਗਿਜ਼ ਨਾ ਵਾਸ ਅਜੀ ਪੰਜ ਮਾਫ, ਇਹਨਾਂ 'ਚੋਂ ਮਾਫੀ ਨਹੀਂ ਹੈ, ਅਤੇ ਇਹਨਾਂ ਦੇ ਵਿੱਚੋਂ ਇਕੱਲੇ ਇਕੱਲੇ ਸ਼ਸਤਰ ਦਾ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਪੰਜੇ ਜਿਹੜੇ ਕਕਾਰ ਨੇ ਉਹਨਾਂ ਦਾ ਵਿਧਾਨ ਵੀ ਸਾਰਾ ਵੱਖਰਾ ਵੱਖਰਾ ਹੈ, ਮੈਂ ਪਹਿਲਾਂ ਸ਼ਬਦ ਪੂਰਾ ਕਰ ਲਾਂ। ਅਤੇ ਉਹਦੇ 'ਚ ਕੜਾ ਕਾਰ ਦੋ ਕੱਛ ਕੰਘੇ ਬਿਨਾਂ ਬਿਲਾ ਕੇਸ ਹੇਚ ਅਸਤ ਜ਼ੁਮਰੇ ਨਿਸ਼ਾਂ, ਕਹਿੰਦੇ ਚਾਰੇ ਕਕਾਰ ਕਿਸੇ ਅਰਥ ਨਹੀਂ ਜੇ ਕੇਸ ਨਾ ਹੋਣ। ਪੰਜਵੇਂ ਕੇਸ ਕਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੰਨੇ ਹੈ, ਕੇਸ ਕੀ ਕੇਸਾਂ ਦੀ ਸੰਭਾਲ ਵਾਸਤੇ ਹੈ, ਕਕਾਰ ਨਹੀਂ ਹੈ, ਲੇਕਿਨ ਕੇਸ ਕੀ ਪਹਿਨਣੀ ਕੇਸਾਂ ਦੀ ਸੰਭਾਲ ਵਾਸਤੇ ਇਹ ਬਹੁਤ ਚੰਗੀ ਗੱਲ ਹੈ ਜਿਹੜੀਆਂ ਬੀਬੀਆਂ ਪਹਿਨ ਸਕਦੀਆਂ। ਪਰ ਕੇਸ ਕਕਾਰ ਹਨ ਤੇ ਇਹਦੇ ਵਿੱਚ ਅੱਗੇ ਚੱਲ ਕੇ ਮਹਾਰਾਜ ਸਾਹਿਬ ਕਹਿੰਦੇ ਸਾਰਿਆਂ ਨੂੰ ਕੱਕਾ ਅੱਖਰੇ ਲੱਗਦਾ ਜਾਂਦਾ, ਕੜਾ ਕੱਕਾ ਲੱਗਿਆ, ਕਾਰ ਦੋ ਕਿਰਪਾਨ ਫਿਰ ਕੱਕਾ ਲੱਗਿਆ, ਕਛਹਿਰਾ ਫਿਰ ਕੱਕਾ ਲੱਗਿਆ, ਕੰਘਾ ਕੇਸ ਸਾਰਿਆਂ ਨੂੰ ਇੱਕੋ ਹੀ ਅੱਖਰ ਪੰਜ ਥਾਂ 'ਤੇ ਲੱਗਿਆ। ਫਿਰ ਇਸ ਤੋਂ ਅੱਗੇ ਮਹਾਰਾਜ ਕਹਿੰਦੇ ਹਰ ਫਹਾਇਤ ਅਸਤ ਅਜੀ ਪੰਜ ਕਾ ਬੇਦਾਨੰਦ ਵਾਵਰ ਨਾ ਗੋਇਮ ਖਿਲਾਫ, ਕਹਿੰਦੇ ਹੁਣ ਚਾਰ ਬੱਜਰ ਕਰੇ ਤਾਂ ਉਹਨਾਂ ਨੂੰ ਹਾਹੇ ਲੱਗਣਗੇ, ਹੋਕਾ ਹਾਹਾਕਰ ਮੂਹਰੇ ਲੱਗਿਆ, ਤੰਬਾਕੂ ਦਾ ਸੇਵਨ ਜਗਤ ਜੂਠ ਕਹਿੰਦਾ ਖਾਲਸਾ ਨੂੰ। ਸਰਬ ਸ਼੍ਰੋਮਣ ਖਾਲਸਾ, ਸਾਰਿਆਂ ਧਰਮਾਂ ਦਾ ਸ਼੍ਰੋਮਣੀ ਧਰਮ ਖਾਲਸਾ ਹੈ। ਸਰਬ ਸ਼੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਬਿਨ ਇੱਕ ਗੰਦੇ ਧੂਮ ਦੇ ਜਗ ਮੈਂ ਅਧਿਕ ਸੁਹਾਏ। ਜਗਤ ਦੇ ਵਿੱਚ ਅਤਿਅੰਤ ਸੋਭਾ ਪਾਉਣ ਵਾਲਾ ਅਤੇ ਗੰਦੇ ਧੂੰਏ ਤੋਂ ਆਪਣੇ ਸਿੱਖਾਂ ਨੂੰ ਮਹਾਰਾਜ ਨੇ ਬਚਾ ਲਿਆ। ਅੱਜ ਮੈਡੀਕਲ ਸਾਇੰਸ ਨੇ ਲੋਕਾਂ ਨੂੰ ਰਿਸਰਚ ਕਰਕੇ ਸੁਚੇਤ ਕੀਤਾ, ਜੇ ਜਨਤਕ ਅਦਾਰਿਆਂ 'ਚ ਇਹਨੂੰ ਬੰਦ ਕਰ ਦਿਓ, ਕਿਉਂਕਿ ਤੰਬਾਕੂ ਪੀਣ ਵਾਲੇ ਨੂੰ ਇਹ ਕੈਂਸਰ ਨਹੀਂ ਲੱਗਦਾ ਤਾਂ ਸੁੰਘਣ ਵਾਲੇ ਨੂੰ ਵੀ ਲੱਗਦਾ। ਅਮੈਰੀਕਾ ਦੀ ਇੱਕ ਗੋਰੀ ਨੂੰ ਸੁੰਘਣ ਤੋਂ, ਜਿਸ ਥਾਂ 'ਤੇ ਉਹ ਕੰਮ ਕਰਦੀ ਸੀ ਉਸ ਥਾਂ 'ਤੇ ਹੋਟਲ ਦੇ ਵਿੱਚ ਸਮੋਕਿੰਗ ਹੁੰਦੀ ਰਹਿੰਦੀ ਸੀ, ਜਦੋਂ ਉਹਨੂੰ ਡਾਕਟਰ ਨੇ ਦੱਸਿਆ ਵੀ ਤੈਨੂੰ ਕੈਂਸਰ ਹੋ ਗਿਆ, ਉਹ ਕਹਿੰਦੀ ਵੀ ਕਿਉਂ ਹੋਇਆ? ਕਹਿੰਦੇ ਤੰਬਾਕੂ ਦੇ ਕਾਰਨ ਹੋਇਆ, ਸਮੋਕਿੰਗ ਦੇ ਕਾਰਨ ਹੋਇਆ। ਉਹ ਕਹਿੰਦੀ ਮੈਂ ਤਾਂ ਸਮੋਕਿੰਗ ਨਹੀਂ ਕਰਦੀ। ਡਾਕਟਰ ਸੋਚਾਂ 'ਚ ਪੈ ਗਿਆ, ਕਹਿੰਦਾ ਵੀ ਹੋਇਆ ਉਹਦੇ ਨਾਲ, ਇਹ ਸਾਡੀ ਜਿਹੜੀ ਰਿਸਰਚ ਦੱਸ ਰਹੀ ਹੈ। ਉਹ ਕਹਿੰਦਾ ਬੀਬੀ ਬਾਤ ਇਹ ਹੈ, ਤੂੰ ਆਪ ਨਹੀਂ ਸਮੋਕਿੰਗ ਕਰਦੀ ਪਰ ਤੂੰ ਅਜਿਹੇ ਥਾਂ 'ਤੇ ਜ਼ਰੂਰ ਰਹੀ ਹੋਏਗੀ ਜਿੱਥੇ ਤੰਬਾਕੂ ਦਾ ਧੂੰਆਂ ਤੇਰੀਆਂ ਨਾਸਾਂ ਨੂੰ ਚੜ੍ਹਦਾ ਰਿਹਾ। ਉਹ ਕਹਿੰਦੀ ਵੀ ਮੈਂ ਕੰਮ ਉੱਥੇ ਕਰਦੀ ਸੀ। ਉਹਨੇ ਸ਼ੂ ਕੀਤਾ, $4 ਲੱਖ ਅਮੈਰੀਕਨ $USA ਉਹਨੂੰ ਜੁਰਮਾਨਾ ਦੇਣਾ ਪਿਆ ਉਸ ਭਾਈ ਨੂੰ ਜਿਹਦਾ ਹੋਟਲ ਸੀ। ਉਹ ਬੀਬੀ ਨੂੰ $4 ਲੱਖ ਮਿਲਿਆ ਕਿਉਂਕਿ ਉਹਨੇ ਕਿਹਾ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਕੁਛ ਰਹਿਤ ਦੇ ਵਿੱਚ ਦਿੱਤਾ ਉਹਦਾ ਸਦੀਆਂ ਬਾਅਦ ਰਿਜ਼ਲਟ ਨਿਕਲਿਆ, ਭਾਵੇਂ ਸੰਸਾਰਕ ਪੱਖ ਵਿੱਚ ਏਡਜ਼ ਦੀ ਬਿਮਾਰੀ ਅੱਜ ਦੁਨੀਆ ਵਿੱਚ ਫੈਲ ਗਈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਹਿਲੇ ਹੀ ਇੱਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ, ਪਹਿਲੇ ਹੀ ਸਚੇਤ ਕਰ ਦਿੱਤਾ ਨਿਜ ਨਾਰੀ ਕੇ ਸਾਥ ਨਿਹੁਤਮ ਨਿਤ ਵਢਾਇਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਚਾਹੀਏ। ਫਿਰ ਵੀ ਜਿਹਨੇ ਡਿੱਗਣਾ ਕੁਝ ਡਿੱਗੇ, ਪਰ ਗੁਰੂ ਸਾਹਿਬ ਨੇ ਤਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ, ਰਾਗੀ ਸਿੰਘ ਇਹ ਤੁਕ ਪੜ੍ਹ ਰਹੇ ਸੀ, ਇਹੀ ਸਿਧਾਂਤ ਹੈ ਅੱਜ ਦਾ ਇਸ ਤੁਕ ਦਾ। ਹਰ ਫਹਾਇ ਕਾਸ ਅਜੀ ਪੰਜ ਕਾਫ ਬਿਦਾਨੰਦ ਬਾਬਰ ਨਾ ਗੋਇਮ ਖਿਲਾਫ, ਮਹਾਰਾਜ ਕਹਿੰਦੇ ਮੈਂ ਕੋਈ ਵੀ ਇਹਦੇ 'ਚ ਝੂਠ ਬਾਤ ਨਹੀਂ ਕਹੀ ਹੈ। ਹੁੱਕਾ ਤੰਬਾਕੂ ਦਾ ਸੇਵਨ ਇਹ ਬੱਜਰ ਕਰਾਹਤ ਹੈ, ਮਹਾਰਾਜ ਕਹਿੰਦੇ ਅੰਮ੍ਰਿਤਧਾਰੀ ਸਿੰਘ ਜੇ ਭੁਲੇਖੇ ਦੇ ਕਾਰਨ ਜਾਣਬੁੱਝ ਕੇ ਤਾਂ ਹੋ ਹੀ ਨਹੀਂ ਸਕਦਾ, ਕਹਿੰਦੇ ਫਿਰ ਉਹ ਸਿੱਖੀ ਤੋਂ ਪਤਿਤ ਹੋ ਗਿਆ, ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪਊਗਾ। ਹਜ਼ਾਮਤ ਰੋਮ ਕੱਟੇ ਗਏ, ਆਪਰੇਸ਼ਨ ਕਰਾਉਣ ਦੇ ਕਾਰਨ ਕੱਟੇ ਗਏ ਜਾਂ ਕੋਈ ਹੋਰ ਭਾਣਾ ਵਰਤ ਗਿਆ, ਗਲਤੀ ਨਾਲ ਕੱਟੇ ਗਏ, ਮਜ਼ਬੂਰੀ 'ਚ ਕੱਟੇ ਗਏ, ਪਰ ਕੇਸ ਕੱਟੇ ਗਏ, ਉਹ ਵੀ ਪਤਿਤ ਹੈ। ਅਤੇ ਉਹਨੂੰ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਦੁਬਾਰੇ ਤਾਂ ਤਿਆਰ ਪ੍ਰਤਿਆਰ ਹੋਣਾ ਪਊ। ਹੁੱਕਾ ਹਜ਼ਾਮਤ ਹਲਾਲੋ ਹਰਾਮ, ਹਲਾਲ ਕਹਿੰਦੇ ਨੇ ਕਿ ਜਿਹੜਾ ਅੱਗੇ ਪੁਰਾਣਾ ਸ਼ਬਦ ਜਿਹੜਾ ਸੀ ਸਾਹਿਬ ਸਿੰਘ ਜੀ, ਹੁਣ ਤਾਂ ਇਹਦੇ ਅਰਥ ਆਪਣੇ ਲੋਕ 'ਤੇ ਲੋੜ ਦੇ ਵੀ ਕੱਢ ਲਿਆ। ਚਲੋ ਪੁਰਾਣੇ ਸਮੇਂ ਦੇ ਅੰਦਰ ਗੁਰੂ ਸਾਹਿਬ ਜੀ ਦੇ ਦੇਹ ਕਾਲ ਵਿੱਚ ਝਟਕਾ ਸ਼ਬਦ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਕਿਤੇ ਵੀ ਤੁਹਾਨੂੰ ਝਟਕਾ ਸ਼ਬਦ ਨਹੀਂ ਮਿਲੂਗਾ, ਕੁੱਠਾ ਮਿਲੂਗਾ, ਹਲਾਲ ਦੀ ਗੱਲ ਆਊਗੀ। ਉਹ ਮਾਰਨ ਨੂੰ ਇਹ ਹਲਾਲ ਉਸ ਵੇਲੇ ਦੀ ਬੋਲੀ ਵਿੱਚ ਇਹੀ ਕਿਹਾ ਜਾਂਦਾ ਸੀ, ਪਰ ਫਿਰ ਵੀ ਦੋ ਗੱਲਾਂ ਹੁੰਦੀਆਂ ਹਨ। ਆਪਾਂ ਕਿਸੇ ਆਪਣੇ ਬੱਚੇ ਨੂੰ ਸਿੱਖਿਆ ਦਿੰਦੇ ਹਾਂ ਵੀ ਬੇਟਾ ਆਹ ਗੱਲ ਨਹੀਂ ਤੂੰ ਕਰਨੀ, ਇਹ ਕੰਮ ਨਹੀਂ ਕਰਨਾ, ਇੱਕ ਗੱਲ ਹੋ ਗਈ। ਦੂਜੀ ਗੱਲ ਹੋ ਗਈ ਵੀ ਇਹ ਕੰਮ ਬਿਲਕੁਲ ਨਹੀਂ ਕਰਨਾ, ਜਿਵੇਂ ਇਹਦੇ ਵਿੱਚ ਅਰਥ ਹੈ ਇਸੇ ਤਰ੍ਹਾਂ ਹਲਾਲ ਵਾਲੀ ਗੱਲ ਵਿੱਚ ਅਰਥ ਹੈ। ਇਹਦਾ ਮਤਲਬ ਹੀ ਕਰਨਾ ਤਾਂ ਇਹ ਵੀ ਨਹੀਂ ਪਰ ਜੇ ਤੂੰ ਇਹ ਕਰੇਗਾ ਇਹਦੇ ਨਾਲ ਤਾਂ ਤੇਰਾ ਰਹਿਣਾ ਕੱਖ ਨਹੀਂ, ਕੰਮ ਇਹ ਵੀ ਗਲਤ ਹੈ ਪਰ ਇਹਦੇ ਨਾਲ ਤਾਂ ਬਿਲਕੁਲ ਬਰਬਾਦ ਹੋ ਜਾਏਗਾ ਤੂੰ। ਮਹਾਰਾਜ ਸਾਹਿਬ ਨੇ ਕਿਤੇ ਵੀ ਸਿੱਖ ਨੂੰ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ, ਪਰ ਜਿਹੜਾ ਮੁਸਲਮਾਨੀ ਤਰੀਕੇ ਨਾਲ ਕਲਮਾ ਪੜ੍ਹ ਕੇ ਬਣਾਇਆ ਹੋਇਆ ਉਹ ਤਾਂ ਕਹਿੰਦੇ ਫਿਰ ਮੁਸਲਮਾਨ ਹੀ ਹੋ ਗਿਆ ਨਾ ਜਿਹਨੇ ਉਹ ਖਾ ਲਿਆ, ਉਹ ਤਾਂ ਮੁਸਲਮਾਨ ਹੀ ਹੋ ਗਿਆ। ਹੁਕਾ ਹਜ਼ਾਮਤ ਹਲਾਲੋ ਹਰਾਮ, ਇਸਤਰੀ ਲਈ ਪਰਾਇਆ ਪੁਰਸ਼ ਹਰਾਮ, ਪੁਰਸ਼ ਦੇ ਲਈ ਪਰਾਈ ਇਸਤਰੀ ਹਰਾਮ। ਕਹਿੰਦੇ ਇਹ ਚਾਰ ਬੱਜਰ ਕਰਹਿਤਾ ਨਾ, ਇਹਨਾਂ 'ਚੋਂ ਇੱਕ ਵੀ ਹੋ ਜਾਵੇ ਤਾਂ ਸਿੱਖ ਸਿੱਖੀ ਤੋਂ ਪਤਿਤ ਹੋ ਗਿਆ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਮਰਨ ਤੋਂ ਪਹਿਲਾਂ ਪਹਿਲਾਂ ਸਦਾਈ ਕਰਾ ਲਈ ਤਾਂ ਬਾਜੂਗਾ, ਨਹੀਂ ਫਿਰ ਨਰਕਾਂ ਨੂੰ ਜਾਓ। ਕਈ ਤਾਂ ਸੰਗ ਦੇ ਮਾਰੇ ਨਹੀਂ ਸਲਾਹੀ, ਕਹਿੰਦੇ ਵੀ ਪਤਾ ਲੱਗ ਜੂ ਮੇਰਾ ਵੀ ਇਹਦੇ ਕੋਲੋਂ ਇਹ ਕੁਕਰਮ ਹੋ ਗਿਆ। ਉਹ ਇਹ ਲੋਕ 'ਚ ਇੱਜ਼ਤ ਰੱਖਦੇ ਰੱਖਦੇ ਗਾਹਾਂ ਜਵਾਂ ਦੇ ਲੋਕ 'ਚ ਜੁੱਤੀਆਂ ਖਾ ਲੈਂਦੇ ਆ, ਉੱਥੇ ਮੂੰਹ ਕਾਲਾ ਕਰਾ ਲੈਂਦੇ ਆ, ਸਮੇਂ ਇੱਥੇ ਨਿਬੜ ਜਾਣਾ ਕੰਮ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਅਦਾਲਤ ਹੈ ਫੈਸਲਾ ਕਰਨ ਵਾਲੀ, ਧਰਮ ਰਾਜ ਤੋਂ ਉੱਪਰਲੀ ਕਚਹਿਰੀ ਇੱਥੇ ਮਾਤ ਲੋਕ ਦੇ ਸਥਾਪਨ ਕਰ ਦਿੱਤੀ। ਜਿਹਦਾ ਫੈਸਲਾ ਧਰਮ ਰਾਜ 'ਤੇ ਲਾਗੂ ਹੁੰਦਾ, ਧਰਮ ਰਾਜ ਦਾ ਉਹਨਾਂ 'ਤੇ ਲਾਗੂ ਨਹੀਂ ਹੁੰਦਾ ਜਿਹੜੇ ਪੰਜ ਪਿਆਰੇ ਨੇ। ਸੱਚੀ ਅਦਾਲਤ ਹੈ, ਬਾਰੰਗ ਦੇ ਕੇ ਛੱਡ ਦੇਵੇ ਅਦਾਲਤ ਦੀ ਮਰਜ਼ੀ ਹੈ, ਕਿੰਨੀ ਸਜ਼ਾ ਲਾਉਣੀ ਹੈ ਕਿਹੜੇ ਨੂੰ ਕਿੰਨੀ ਲਾਉਣੀ ਹੈ ਇਹ ਤਾਂ ਜੱਜ ਦੀ ਮਰਜ਼ੀ ਹੁੰਦੀ ਹੈ। ਉਸ ਵੇਲੇ ਜਿਹੋ ਜਿਹੀ ਪ੍ਰੇਰਨਾ ਹੋ ਗਈ। ਪੰਜਾਂ ਪਿਆਰਿਆਂ ਦੇ ਵਿਧਾਨ ਵਿੱਚ ਇਹ ਲਿਖਿਆ ਹੈ ਕਿ ਜਿਸ ਵੇਲੇ ਕੋਈ ਆਪਣਾ ਗੁਨਾਹ ਦੱਸਿਆ ਕੇ, ਇੱਕ ਤਾਂ ਬਾਹਰ ਕਿਸੇ ਇੱਕ ਵੀ ਬੰਦੇ ਨੂੰ ਉਹਦਾ ਗੁਨਾਹ ਨਹੀਂ ਦੱਸਣਾ, ਕਿਉਂਕਿ ਪੰਜ ਪਿਆਰੇ ਗੁਰੂ ਸਰੂਪ ਨੂੰ ਮਾਂ ਪਿਓ ਪਰਦਾ ਰੱਖਦੇ ਹੁੰਦੇ ਹੈ ਆਪਣੇ ਧੀਆਂ ਪੁੱਤਾਂ ਦਾ। ਉਸ ਵੇਲੇ ਮਾਂ ਪਿਓ ਦੇ ਰੋਲ ਦੇ ਵਿੱਚ ਨੇ ਪੰਜ ਪਿਆਰੇ। ਜੇ ਉੱਥੋਂ ਦੀਆਂ ਗੱਲਾਂ ਬਾਹਰ ਦੱਸਦਾ ਹੈ ਉਹ ਤਾਂ ਹੋ ਗਿਆ ਮੁਕਤ, ਅਤੇ ਫਸੂ ਉਹ ਜਿਹੜਾ ਪੰਜਾਂ ਪਿਆਰਾਂ 'ਚ ਲੱਗਿਆ। ਇਸ ਕਰਕੇ ਗੁਰਮਤਿ ਦੀ ਚਾਲੀ ਬੜੀ ਸੂਖਮ ਹੈ, ਬੜੇ ਡਰ ਕੇ ਚੱਲਣ ਦੀ ਲੋੜ ਹੈ। ਬਹੁਤ ਸਾਰੇ ਪ੍ਰੇਮੀ ਨੇ ਐਸੇ ਪੰਜਾਂ ਪਿਆਰਿਆਂ 'ਚ ਲੱਗੇ, ਪਤਾ ਹੁੰਦਾ ਵੀ ਕਿਹੜੇ ਨੇ ਸਧਾਈ ਕਰਾਏ ਕੀ ਕਰਿਆ, ਬਾਹਰ ਉਹਦਾ ਪ੍ਰਚਾਰ ਕਰਨ ਲੱਗ ਜਾਂਦੇ ਨੇ, ਉਹਦਾ ਪਾਪ ਫਿਰ ਉਹਨਾਂ ਨੂੰ ਹੀ ਲੱਗਣਾ, ਹੋਰ ਕਿਹਨੂੰ ਲੱਗੂਗਾ। ਇਸ ਕਰਕੇ ਮਹਾਰਾਜ ਸਾਹਿਬ ਨੇ ਨਿਸ਼ਾਨੇ ਸਿੱਖੀ ਪੰਜ ਹਰਪ ਅਸਤ ਕਾਵ ਹਰ ਕਿਸ ਨਾ ਵਾਸਤ ਅਜੀ ਪੰਜ ਮਾਫ ਕੜਾ ਕਾਰ ਦੋ ਕੱਚ ਕੰਘੀ ਬਿਨਾ ਬਿਲਾ ਕੇ ਸਿਹਤ ਅਸ ਜੁਮਲੇ ਨਿਸਾ ਹਰਫ ਹਾਇ ਕਿਆ ਅਸਤ ਅਜੀ ਪੰਜ ਕਾਵ ਬਿਦਾਨੰਦ ਵਾਵਰ ਨਾ ਗੋਇਮ ਖਿਲਾਫ ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰਿਸ਼ ਹਿਨਾ ਕਰਦਰੂ ਸਿਆ ਫਾਂ। ਫਿਰ ਛੋਟੀਆਂ ਕਰਹਿਤਾਂ ਲਈਆਂ ਕਿ ਆਪਣੇ ਬਾਲਾਂ ਨੂੰ ਰੰਗਣਾ ਨਹੀਂ ਹੈ, ਨਾ ਇਹਨਾਂ ਨੂੰ ਮਹਿੰਦੀ ਲਾਉਣੀ ਹੈ। ਮੁਸਲਮਾਨ ਜਿਵੇਂ ਲਾਉਂਦੇ ਨੇ ਉਹ ਮਹਿੰਦੀ ਲਾਉਂਦੇ ਨੇ, ਅਤੇ ਬਹੁਤ ਸਾਰੇ ਆਪਣੇ ਵਿੱਚੋਂ ਭਾਈ ਉਹ ਕਲਫ ਲਾਉਂਦੇ ਆ, ਉਹ ਕਾਹਦੇ ਵਾਸਤੇ ਹੈ, ਉਹਦਾ ਅਰਥ ਕੀ ਹੈ। ਇਹਦੇ 'ਚ ਇਹੋ ਜਿਹੇ ਕੈਮੀਕਲ ਪੈਂਦੇ ਨੇ ਜਿਹੜਾ ਰੋਮ ਦੇ ਨਾਲ ਜਾ ਕੇ ਚਮੜੀ ਦੇ ਵਿੱਚ ਬਹਿ ਜਾਂਦਾ, ਜਿਹੜਾ ਉਸ ਕਲਫ ਦੇ ਵਿੱਚੋਂ ਕਿਤੇ ਰੇਸ਼ਾ ਹੋ ਜਾਏ ਨਾ ਉਹ ਹਟਦਾ ਨਹੀਂ ਕਿਸੇ ਬਿਮਾਰੀ ਨਾਲ, ਫਿਰ ਬਿਮਾਰੀਆਂ ਲੱਗਦੀਆਂ ਨੇ ਇਹਦੇ ਨਾਲ। ਕਾਹਦੇ ਵਾਸਤੇ ਲਾਉਂਦੇ ਆ, ਉਹ ਇਹ ਹੈ ਵੀ ਮੈਂ ਜਵਾਨ ਲੱਗਾਂ ਬੁੱਢਾ ਨਾ ਲੱਗਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਕਿਤੇ ਸਰਦਾਰ ਇਕੱਠੇ ਹੋ ਕੇ ਕਹਿਣ ਲੱਗੇ, ਮਹਾਰਾਜ ਵੀ ਦੇਖੋ ਗੁਰੂ ਸਾਹਿਬ ਦੀ ਕਿਰਪਾ, ਵੀ ਚਿਹਰਾ ਤਾਂ ਤੁਹਾਡਾ ਪਹਿਲਾਂ ਹੀ ਇਹੋ ਜਿਹਾ ਵੀ ਜੁਰੜੀ ਕੋਈ ਨਹੀਂ ਪੈਂਦੀ, ਬੁਢਾਪੇ ਦੇ ਵਿੱਚ ਆ ਕੇ ਮਾਸ ਦੇ 'ਚ ਵੱਟ ਪੈ ਜਾਂਦੇ ਆ, ਫੇਸ ਤੁਹਾਡਾ ਪਹਿਲਾਂ ਹੀ ਐਨ ਬਹੁਤ ਵਧੀਆ, ਸਕਿਨ ਪੂਰੀ ਸਾਫ਼ ਹੈ ਤੁਹਾਡੀ, ਵੀ ਕੰਮ ਥੋੜ੍ਹਾ ਜਿਹਾ ਖਰਾਬ ਇਹ ਹੁੰਦਾ ਵੀ ਦਾੜਾ ਜਮੇ ਹੀ ਚਿੱਟਾ ਹੋ ਗਿਆ। ਇਹ ਸਿੱਖਾਂ ਦਾ ਰਾਜਾ ਹੋਵੇ ਅਤੇ ਨਾਲ ਇਹ ਸ਼ਬਦ ਲੱਗ ਗਿਆ ਵੀ ਸਿੱਖਾਂ ਦਾ ਰਾਜਾ ਬੁੱਢਾ ਹੋ ਗਿਆ। ਵੀ ਇਸ ਕਰਕੇ ਮਹਾਰਾਜ ਜੇ ਤੁਸੀਂ ਥੋੜ੍ਹਾ ਜਿਹਾ ਰੰਗ ਢੰਗ ਬਦਲ ਲਓ, ਵੀ ਥੋੜ੍ਹਾ ਜਿਹਾ ਦਾੜਾ ਜਿਹੜਾ ਵੀ ਕੇਸ ਤਾਂ ਚਲੋ ਦਿਸਦੇ ਹੀ ਨਹੀਂ ਹੈਗੇ ਸਿਰ ਵਾਲੇ ਕੇਸ, ਤਾਂ ਵੀ ਦਾੜਾ ਹੀ ਦਿਸਦਾ ਹੁੰਦਾ, ਵੀ ਤੁਸੀਂ ਥੋੜ੍ਹਾ ਜਿਹਾ ਇਹਨੂੰ ਕਲਫ ਲਾ ਕੇ ਇਹਨੂੰ ਕਾਲਾ ਕਰ ਲਓ, ਯੰਗ ਲੱਗੋਗੇ, ਰੋਬਦਾ ਬਣਿਆ ਰਹੂਗਾ ਵੀ ਸਿੱਖਾਂ ਦਾ ਰਾਜਾ ਨੌਜਵਾਨ ਹੈ। ਸ਼੍ਰੀ ਪੰਜਾਬ ਕਹਿਣ ਲੱਗੇ, ਕਹਿੰਦੇ ਦੇਖੋ ਮੈਂ ਪਹਿਲਾਂ ਇੱਕ ਗਲਤੀ ਕਰਕੇ ਫਸ ਗਿਆ ਸੀ, ਵੀ ਉਦੋਂ ਦੀ ਸਿੱਖਿਆ ਲਈ ਹੋਈ ਹੈ, ਇਮਲੀ ਦੇ ਨਾਲ ਬੰਨ ਲਿਆ ਸੀ ਸਿੰਘ ਸਾਹਿਬ ਨੇ ਵੀ ਬਹੁਤ ਸਖਤ ਹੈ ਸਿੰਘ ਸਾਹਿਬ, ਹੁਣ ਤਾਂ ਬਹੁਤ ਮੌਜ ਹੈ, ਸਿੰਘ ਸਾਹਿਬ ਨੂੰ ਬੜੇ ਲਾਣੇਦਾਰ ਜਿਵੇਂ ਮਰਜ਼ੀ ਚਲਾ ਲੈਣ ਭਾਈ, ਉੱਪਰ ਤੇ ਰੋਹਬ ਦੇ ਕੇ ਰਾਤ ਰਾਤ ਬਿਆਨ ਬਦਲ ਦਿੰਦੇ ਨੇ ਸਿੰਘ ਸਾਹਿਬਾਨਾਂ ਦੇ, ਸੰਘੀ ਨੂੰ ਹੱਥ ਪਾ ਲੈਣਾ ਉਸੇ ਵੇਲੇ ਉੱਪਰ ਤੋਂ ਕਹਿਣ ਵਾਸਤੇ ਸਿੰਘ ਸਾਹਿਬ ਨੂੰ ਜਣਾ ਦਿੰਦੇ ਨੇ ਵੀ ਤੁਸੀਂ ਸਾਡੇ ਨੌਕਰ ਹੋ, ਅਸੀਂ ਤੁਹਾਨੂੰ ਤਨਖਾਹ ਦਿੰਦੇ ਹਾਂ। ਸਿੰਘ ਸਾਹਿਬ ਹੀ ਤਾਂ ਉਸ ਵੇਲੇ ਸੀ ਗੁਰੂ ਪਿਆਰੇ ਜਦੋਂ ਸਰਕਾਰ ਡਰਦੀ ਸੀ, ਸਰਕਾਰ ਸਿੰਘ ਸਾਹਿਬਾਨ ਦੇ ਕੋਲੋਂ ਸੱਚੀ ਸਰਕਾਰ ਸੀ, ਅਕਾਲ ਤਖ਼ਤ ਦਾ ਜਥੇਦਾਰ, ਔਰ ਉਹਦੀ ਚੋਣ ਹੁੰਦੀ ਸੀ ਸਰਬ ਪ੍ਰਮਾਣਿਤ, ਸਾਰੀਆਂ ਜਥੇਦਾਰੀਆਂ ਜਥੇਬੰਦੀਆਂ ਬੁਲਾਈਆਂ ਜਾਂਦੀਆਂ, ਉਨੀ ਦੇਰ ਤੱਕ ਉਹ ਪ੍ਰਮਾਣਿਤ ਨਾ ਜਿੰਨੀ ਦੇਰ ਤੱਕ ਸਾਰਿਆਂ ਦਾ ਹੋਵੇ, ਅਕਾਲ ਤਖ਼ਤ ਦਾ ਜਥੇਦਾਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਜਿਹੜਾ ਮੋਹਰਾ ਰਾਣੀ ਦੇ ਨਾਲ ਵਿਆਹ ਕਰਾਇਆ ਵੀ ਉਹਦੇ ਦੋਸ਼ ਦੇ ਵਿੱਚ ਮੈਨੂੰ ਬਹੁਤ ਭਾਰੀ ਸਜ਼ਾ ਮਿਲੀ, ਮੈਨੂੰ ਕ੍ਰਹਿਤੀਆ ਮੰਨਿਆ ਗਿਆ ਅਤੇ ਮੈਂ ਭੁੱਲ ਵਿਛਾਉਣ ਵਾਸਤੇ ਗਿਆ, ਮੇਰੇ ਕੋਰੜੇ ਮਾਰੇ ਗਏ, ਵੀ ਹੁਣ ਮੈਨੂੰ ਨਹੀਂ ਪਤਾ ਵੀ ਕਲਫ ਲਾਉਣੀ ਜਿਹੜੀ ਹੈ, ਮੈਂ ਤਾਂ ਰਾਜਸੀ ਬੰਦਾ ਪਰ ਮੈਂ ਚੱਲੂੰਗਾ ਅਕਾਲ ਤਖ਼ਤ ਦੇ ਹੁਕਮ ਅਨੁਸਾਰ, ਸਭ ਕੁਛ ਅਕਾਲ ਤਖ਼ਤ ਹੈ। ਵੀ ਅਕਾਲ ਤਖ਼ਤ ਸਾਹਿਬ 'ਤੇ ਜਿਹੜੀ ਗੁਰੂਆਂ ਦੀ ਮਰਿਆਦਾ ਲਾਗੂ ਕੀਤੀ ਹੈ, ਉਹ ਸਿੰਘ ਸਾਹਿਬ ਨੂੰ ਗਿਆਨ ਹੁੰਦਾ ਸੀ ਵੀ ਗੁਰੂ ਸਾਹਿਬ ਦੀ ਕੀ ਮਰਿਆਦਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਉਹ ਗੁਰੂ ਦੀ ਚਾਲੀ ਨੂੰ ਕੋਲੋਂ ਬਣਾ ਕੇ ਨਹੀਂ ਕਰ ਸਕਦਾ ਸੀ ਕੋਈ ਵੀ ਹੁਕਮ, ਗੁਰੂ ਦੇ ਦਿੱਤੇ ਹੁਕਮ ਨੂੰ ਲਾਗੂ ਕਰਦਾ ਹੁੰਦਾ ਸਿੰਘ ਸਾਹਿਬਾਨ। ਇਸ ਕਰਕੇ ਵੀ ਮੈਂ ਸਿੰਘ ਸਾਹਿਬ ਨੂੰ ਪੁੱਛ ਲਿਆ ਜਰਾ, ਕਹਿੰਦੇ ਠੀਕ ਹੈ ਪੁੱਛ ਲਓ। ਮਹਾਰਾਜੇ ਨੇ ਬੜੀ ਨਿਮਰਤਾ ਨਾਲ ਚਿੱਠੀ ਲਿਖ ਕੇ ਹਲਕਾਰੇ ਦੇ ਹੱਥ ਫੜਾ ਦਿੱਤੀ ਵੀ ਸਿੰਘ ਸਾਹਿਬ ਨੂੰ ਪੁੱਛ ਕੇ ਆਓ, ਮੈਨੂੰ ਸਰਦਾਰ ਕਹਿੰਦੇ ਆ ਵੀ ਕਾਲਸ ਲਾ ਕੇ ਦਾੜਾ ਕਾਲਾ ਕਰ ਲੈ, ਵੀ ਸਿੰਘ ਸਾਹਿਬ ਜੀ ਜੇ ਅਕਾਲ ਤਖ਼ਤ ਗੁਰੂ ਸਾਹਿਬ ਦੀ ਮਰਿਆਦਾ ਤੋਂ ਉਲਟ ਨਹੀਂ ਤਾਂ ਮੈਂ ਇਹ ਕੰਮ ਕਰ ਲਾਂ, ਆਪ ਹੁਕਮ ਦਿਓ। ਉਸ ਵੇਲੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਉਹਨਾਂ ਦੇ ਕੋਲ ਹਲਕਾਰਾ ਪਹੁੰਚਿਆ, ਕਹਿੰਦੇ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਵੈਸੇ ਮਹਾਰਾਜਾ ਰਣਜੀਤ ਸਿੰਘ ਦਾ ਇਹ ਹੁਕਮ ਸੀ ਵੀ ਅਕਾਲ ਤਖ਼ਤ 'ਤੇ ਜਾ ਕੇ ਮੈਨੂੰ ਮਹਾਰਾਜਾ ਨਾ ਕਹੇ ਕੋਈ, ਇਕੱਲਾ ਰਣਜੀਤ ਸਿੰਘ ਕਿਹਾ ਜਾਏ। ਕਹਿੰਦੇ ਜੀ ਭੇਜਿਆ ਸੁਨੇਹਾ ਵੀ ਦੱਸੋ ਕੀ ਹੁਕਮ ਹੈ, ਕਾਲ ਸਲਾ ਲਵੇ, ਹੁਕਮ ਕੀ ਹੈ? ਕਹਿੰਦੇ ਭਾਈ ਗੁਰੂ ਦਾ ਹੁਕਮ ਮੂੰਹ ਕਾਲਾ ਕਰਨ ਦਾ ਨਹੀਂ ਹੈ, ਅੰਮ੍ਰਿਤਧਾਰੀ ਸਿੰਘ ਇਹ ਨਹੀਂ ਕਰ ਸਕਦਾ, ਉਹ ਸਿੰਘ ਹੈ, ਸਿੱਖਾਂ ਦਾ ਰਾਜਾ ਹੈ, ਜੇ ਇਹ ਕਰਹਿਤ ਕਰੂਗਾ ਫਿਰ ਬਾਕੀ ਕਿਵੇਂ ਚੱਲਣਗੇ। ਉਹਨੂੰ ਕਹਿੰਦੇ ਲਿਖੋ ਮੇਰੇ ਵੱਲੋਂ ਹੁਕਮ, ਉੱਤਰ ਲਿਖੋ ਮੇਰੇ ਵੱਲੋਂ। ਕਹਿੰਦੇ ਜੀ ਦੱਸੋ। ਇਹੋ ਜਿਹੇ ਸਿੰਘ ਸਾਹਿਬ ਹੁੰਦੇ ਸੀ ਭਾਈ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨਿਕਲ ਕੇ ਇੱਕ ਅੱਖ ਚਲੀ ਗਈ ਸੀ, ਇੱਕ ਅੱਖ ਦੀ ਉਹ ਨਿਗਾਹ ਸੀ ਮਹਾਰਾਜ ਦੀ ਸ਼ੇਰੇ ਪੰਜਾਬ ਦੀ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢੱਗੇ ਨੂੰ, ਢੱਗਾ ਸ਼ਬਦ ਵਰਤਿਆ, ਐਡਾ ਵੱਡਾ ਸਮਰਾਟ, ਥਰ ਥਰ ਕੰਬਦੇ ਸੀ ਪਠਾਨ ਜਿਹਦੇ ਜਰਨੈਲਾਂ ਤੋਂ, ਹਰੀ ਸਿੰਘ ਨਰੂਏ ਵਰਗਿਆਂ ਤੋਂ, ਅੱਜ ਤੱਕ ਉਹਦਾ ਨਾਮ ਲੈ ਕੇ ਪਠਾਣੀਆਂ ਚੁੱਪ ਕਰਾਉਂਦੀਆਂ ਜੇ ਬੱਚਾ ਰੋਂਦਾ ਹੋਵੇ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢੱਗੇ ਨੂੰ ਨਾ ਕਾਲਾ ਕਰਨਾ ਬੱਗੇ ਨੂੰ, ਓਏ ਅੰਤ ਨੂੰ ਜੇ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ, ਮੌਤ ਨੇ ਤਾਂ ਫਿਰ ਵੀ ਆ, ਜੇ ਜਰਵਾਣਾ ਪਰਹਰ ਹੈ ਜਰਵੇਸ਼ ਕਰੇਂਦੀ ਆਈ ਹੈ, ਅੰਮ੍ਰਿਤਧਾਰੀ ਸਿੰਘ ਵਾਸਤੇ ਇਹ ਪਾਬੰਦੀ ਹੈ, ਬਾਰਿਸ਼ ਹੀ ਨਾ ਕਰਦਰੂ ਸਿਆ ਫਾਮ। ਰਾੜੇ ਵਾਲੇ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਬਚਪਨ ਤੋਂ ਭਗਤੀ ਵਿੱਚ ਰੰਗੇ ਹੋਏ ਸੀ, ਬਚਪਨ ਤੋਂ 4 ਸਾਲ ਦੀ ਉਮਰ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਸਾਡੇ ਇਲਾਕੇ ਦੇ ਸੀ, ਬਾਬਾ ਵੀਰ ਉਦਾਸ, ਜਿਹੜੇ ਰਾਜਿਆਂ ਮਹਾਰਾਜਿਆਂ ਦੀ ਪਰਵਾਹ ਨਹੀਂ ਸੀ ਕਰਦੇ ਬਦੌਛੀ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਬਾਬਾ ਰਾਮ ਸਿੰਘ ਜੀ ਜਿਹੜੇ ਸੰਤਾਂ ਦੇ ਪਿਤਾ ਸੀ, ਬੇਬੇ ਰਤਨ ਕੌਰ, ਇਹ ਉੱਥੋਂ ਆਲੋਵਾਲ ਪਿੰਡ, 24 ਪਿੰਡ ਖਰੋਡਾਂ ਦੇ ਨੇ, ਇੱਕੋ ਹੀ ਗੋਦ ਦੇ 24 ਪਿੰਡ, ਉਹਨਾਂ ਦਾ ਟਿੱਕਾ ਹੈ ਜਿਹੜਾ ਉਹ ਚਲੈਲਾ ਪਿੰਡ ਹੈ, ਚਲੈਲੇ ਦੀ ਸਾਖੀ 10ਵੇਂ ਗ੍ਰੰਥ 'ਚ ਵੀ ਮਹਾਰਾਜ ਨੇ ਲਿਖੀ ਹੈ 73 ਦੇ ਵਿੱਚ, ਉੱਥੇ ਪੜ੍ਹੇ ਹੈ ਮਹਾਂਪੁਰਸ਼, ਮੁੱਢਲੀ ਵਿੱਦਿਆ ਜਿਹੜੀ ਸੀ ਪ੍ਰਾਇਮਰੀ ਦੀ ਵਿੱਦਿਆ ਤੇ ਉਹ ਮਹਾਂਪੁਰਸ਼ ਉਦੋਂ 4 ਵਰਿਆਂ ਦੀ ਉਮਰ ਸੀ, ਸਾਰੀ ਗੋਦੀ ਚੁੱਕੇ ਹੋਏ ਸੀ। ਸਾਡਾ ਸਾਰਾ ਇਲਾਕਾ ਉਸ ਮਹਾਂਪੁਰਸ਼ ਨੂੰ ਨਤਮਸਤਕ ਹੁੰਦਾ ਸੀ। ਐਡੀ ਵੱਡੀ ਕਮਾਈ ਸੀ, ਜੋ ਬਚਨ ਸੁਭਾਵ ਕਹਿ ਦਿੰਦੇ ਉਹ ਵੀ ਪੂਰਾ ਹੁੰਦਾ ਸੀ। ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲੀ ਜਿੱਥੋਂ ਪ੍ਰਣਾਲੀ ਜਨਮ ਲੈਂਦੀ ਹੈ, ਬਾਬਾ ਗੁਰਮੁਖ ਸਿੰਘ ਨੇ 12 ਸਾਲ ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਕੇ ਉਹਨਾਂ ਦੇ ਬਚਨਾਂ ਦੇ ਅਨੁਸਾਰ ਇਹ ਕਾਰ ਸੇਵਾ ਦੀ ਪ੍ਰਣਾਲੀ ਸ਼ੁਰੂ ਕੀਤੀ ਹੈ। ਉਹਦਾ ਮੁੱਢ ਵੀ ਬਾਬਾ ਵੀਰ ਅਮਦਾਸ ਨੂੰ ਨਾਮ ਦੀਆਂ ਬਰਕਤਾਂ ਹੁੰਦੀਆਂ। 12 ਸਾਲ ਦੀ ਸੇਵਾ ਤੋਂ ਬਾਅਦ ਬਾਬਾ ਸਾਧੂ ਸਿੰਘ, ਬਾਬਾ ਗੁਰਮੁਖ ਸਿੰਘ, ਅਤੇ ਉਹਨੇ ਕਿਹਾ, ਕਹਿੰਦੇ ਭਾਈ ਤੇਰੀ ਸੇਵਾ ਪੂਰੀ ਹੋ ਗਈ ਗੁਰਮੁਖਾ। ਬਾਬਾ ਵੀਰ ਅਮਦਾਸ ਕਹਿੰਦੇ ਸੇਵਾ ਪੂਰੀ ਹੋ ਗਈ ਤੇਰੀ। ਕਹਿੰਦੇ ਹੁਣ ਤੂੰ ਜਾ। ਕਹਿੰਦਾ ਬਾਬਾ ਜੀ ਕਿੱਧਰ ਨੂੰ ਜਾਵਾਂ? ਕਹਿੰਦੇ ਜਿੱਧਰ ਨੂੰ ਮੂੰਹ ਹੈ ਇੱਧਰ ਨੂੰ ਚਲਿਆ ਜਾ, ਤੇਤੋਂ ਗੁਰੂ ਨੇ ਸੇਵਾ ਲੈਣੀ ਹੈ। ਉਹਨਾਂ ਹੀ ਕਿਹਾ ਵੀ ਕਿਤੇ ਬੇਅਦਬੀ ਨਾ ਹੋ ਜਾਵੇ। ਕਹਿੰਦੇ ਜੀ ਮੇਰਾ ਮੂੰਹ ਤਾਂ ਦਰਬਾਰ ਸਾਹਿਬ ਵੱਲ ਨੂੰ ਆਇਆ। ਕਹਿੰਦੇ ਫਿਰ ਇਹੀ ਤਾਂ ਮੈਂ ਕਹਿ ਰਿਹਾ, ਉੱਧਰ ਨੂੰ ਜਾਣਾ। ਉੱਥੇ ਆ ਕੇ ਸੇਵਾ ਆਰੰਭ ਕੀਤੀ ਅਤੇ ਅੱਜ ਪੂਰੇ ਸੰਸਾਰ ਵਿੱਚ ਇਸ ਜਥੇਬੰਦੀ ਦਾ ਨਾਂ ਹੈ। ਅਤੇ ਉਹ ਬਾਬਾ ਵੀਰ ਅਮਦਾਸ 4 ਸਾਲ ਦੀ ਉਮਰ, ਬਾਬਾ ਰਾਮ ਸਿੰਘ ਲੰਬੜਦਾਰ ਹੁੰਦੇ ਸੀ ਸੰਤਾਂ ਦੇ ਪਿਤਾ, ਆਲੋਵਾਲ ਨਗਰ ਦੇ ਵਿੱਚ ਬੜਾ ਸਤਿਕਾਰ ਸੀ ਇਹਨਾਂ ਦਾ। ਅਤੇ ਜਿਸ ਵੇਲੇ ਆਏ, ਆਪਣੇ ਘਰੋਂ ਮਾਤਾ ਨੂੰ ਕਹਿਣ ਲੱਗੇ ਵੀ ਬੱਚੇ ਦਾ ਸੁਭਾਅ ਹੁੰਦਾ ਹੈ ਵੀ ਉਹ ਆਪਣੇ ਸੁਭਾਅ ਦੇ ਅਨੁਸਾਰ ਵਰਤਦਾ ਹੈ। ਸੰਤਾਂ ਦਾ ਸੁਭਾਅ ਹੈ ਕਰੜਾ, ਵੀ ਬਾਬਾ ਜੀ ਦੇ ਸਾਹਮਣੇ ਨਾ ਲੈ ਕੇ ਜਾਈਏ ਵੀ ਉੱਥੇ ਐਵੇਂ ਬੱਚੇ ਨੇ ਕੋਈ ਮਾੜੀ ਮੋਟੀ ਵੀ ਹਰਕਤ ਕਰ ਦਿੱਤੀ, ਸਾਧੂ ਦਾ ਪਤਾ ਨਹੀਂ ਕਦੋਂ ਕਿਹਾ ਜਿਹਾ ਬਚਨ ਕਰ ਦੇਵੇ। ਇਹ ਇਸ ਤਰ੍ਹਾਂ ਕਰੋ, ਗਮਾਂਡੀ ਨੂੰ ਫੜਾ ਦਿਓ। ਗਮਾਂਡਰ ਸੀ ਬੀਬੇ ਇੱਕ, ਉਹਨੂੰ ਫੜਾ ਦਿੱਤੇ। ਸੰਤ 4 ਸਾਲ ਦੀ ਉਮਰ ਸੀ। ਅਤੇ ਜਦੋਂ ਬਾਬਾ ਜੀ ਦੇ ਸਾਹਮਣੇ ਗਏ, ਕਹਿੰਦੇ ਲੰਬੜਦਾਰਾ, ਹਾਂ ਮਹਾਰਾਜ। ਕਹਿੰਦੇ ਘਰ ਤੋਂ ਤਾਂ 3 ਜਣੇ ਚੱਲੇ ਸੀ, ਮੇਰੇ ਕੋਲ 2 ਹੀ ਆਏ ਹੋ। ਉਹ ਫਿਰ ਜਿਹੜੇ ਉਤਸ਼ਾਹ ਜਾ ਗਿਆ ਆਪਣੇ ਘਰੋਂ, ਮਾਤਾ ਨੂੰ ਕਹਿੰਦੇ ਜਾ ਲਿਆ ਜਾ ਕੇ, ਮਹਾਂਪੁਰਸ਼ਾਂ ਦੀ ਖੁਸ਼ੀ ਹੈ ਇਸ ਗੱਲ 'ਚ, ਉਹਦਾ ਪਿੱਛੇ ਛੱਡ ਗਏ ਸੀ। ਗਏ ਜਾ ਕੇ ਮਾਤਾ ਜੀ ਚੁੱਕ ਲਿਆਏ ਅਤੇ ਮਹਾਂਪੁਰਸ਼ਾਂ ਤੋਂ ਨਮਸਕਾਰ ਕਰਾਈ। ਪੈਰਾਂ ਨੂੰ ਹੱਥ ਤਾਂ ਨਹੀਂ ਸੀ ਲਾਉਣ ਦਿੰਦੇ, ਦੂਰ ਤੋਂ ਹੀ ਮੱਥਾ ਟੇਕ ਦਿੱਤਾ। ਲੰਬੜਦਾਰ ਜੀ ਨੇ ਆਪਣੀ ਗੋਦ ਵਿੱਚ ਲੈ ਲਿਆ ਆਪਣੇ ਪੁੱਤਰ ਨੂੰ, ਸੰਤ ਬਾਬਾ ਈਸ਼ਰ ਸਿੰਘ ਜੀ ਨੂੰ। ਅਤੇ ਉਹ ਮਹਾਂਪੁਰਸ਼ ਕਹਿੰਦੇ ਲੰਬੜਦਾਰਾ, ਕਹਿੰਦੇ ਮੇਰੇ ਵੱਲ ਵੇਖ। ਕਹਿੰਦੇ ਹਾਂ ਜੀ। ਕਹਿੰਦੇ ਲੋਕ ਮੈਨੂੰ ਵੀ ਸੰਤ ਕਹਿੰਦੇ ਨੇ। ਇਹ ਮਹਾਰਾਜ ਤੁਸੀਂ ਸੰਤ ਹੋ ਤਾਂ ਲੋਕ ਕਹਿੰਦੇ ਨੇ ਕਮਾਈ ਕੀਤੀ ਹੈ। ਕਹਿੰਦੇ ਗਾਹਾਂ ਵਾਲੀ ਗੱਲ ਸੁਣ, ਜਿਹੜਾ ਤੇਰੀ ਗੋਦ ਵਿੱਚ ਚੱਕਿਆ ਹੈ, ਕਹਿੰਦੇ ਇਹ ਸੰਤ ਏ ਨਹੀਂ, ਕਹਿੰਦੇ ਇਹਦੇ ਨਾਲ ਇੱਕ ਹੋਰ ਪਦ ਬਾਬਾ ਜੀ ਨੇ ਕਿਹਾ, ਕਹਿੰਦੇ ਰਾਜਾ ਜੋਗੀ ਸੰਤ ਹੈ। ਇਹ ਸੰਤ ਵੀ ਆ, ਰਾਜਾ ਜੋਗੀ ਹੈ। ਇਹ ਬਚਨ ਬਾਬਾ ਵੀਰ ਅਮਦਾਸ ਦਾ ਹੋਇਆ ਰਾੜੇ ਵਾਲੇ ਮਹਾਂਪੁਰਸ਼ਾਂ। ਉਹ ਮਹਾਂਪੁਰਸ਼ ਬਚਪਨ ਤੋਂ ਹੀ ਭਾਈ ਬੜੀ ਕਮਾਈ ਵਾਲੇ ਸੀ। ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹੋਏ, ਜਿਨ੍ਹਾਂ ਦੇ ਚਰਨ ਸ਼ਰਨ ਵਿੱਚ ਰਹਿ ਕੇ ਗੁਰਮਤਿ ਧਾਰਨ ਕੀਤੀ ਉਹਨਾਂ ਨੇ, ਬਾਬਾ ਕਿਸ਼ਨ ਸਿੰਘ ਜੀ ਨੇ ਵੀ, ਬਾਬਾ ਈਸ਼ਰ ਸਿੰਘ ਜੀ ਨੇ ਵੀ। ਜਦੋਂ ਮਹਾਂਪੁਰਸ਼ਾਂ ਦੇ ਸਮੇਂ ਅਨੁਸਾਰ ਦਾੜੇ ਵਿੱਚ ਧੌਲਾ ਵਾਲ ਆਇਆ, 1 ਜਾਂ 2 ਅਜੇ ਵਾਲ ਆਏ ਸੀ, ਇੱਕ ਬੀਬੀ ਮਾਤਾ ਕਹਿਣ ਲੱਗੀ ਮਹਾਂਪੁਰਸ਼ਾਂ ਨੂੰ, ਕਹਿੰਦੇ ਜੀ ਹੁਣ ਤਾਂ ਧੌਲੇ ਆਉਣੇ ਸ਼ੁਰੂ ਹੋ ਗਏ। ਮਹਾਂਪੁਰਸ਼ ਕਹਿੰਦੇ ਮਾਈ ਹੋਰ ਕੋਈ ਬਚਨ ਨਾ ਕਰੀ, ਕਹਿੰਦੇ ਮੈਂ ਤਾਂ ਉਡੀਕਦਾ ਸੀ ਕਦੋਂ ਧੌਲੇ ਆਉਣੇ ਸ਼ੁਰੂ ਹੋਣ। ਕਾਲੇ ਦਾੜੇ ਐਤਵਾਰ ਕੌਣ ਕਰਦਾ? ਕਹਿੰਦੇ ਹੁਣ ਥੋੜ੍ਹਾ ਜਿਹਾ ਐਤਵਾਰ ਬਣਨ ਲੱਗਿਆ ਉਮਰ ਦੇ ਨਾਲ, ਇਸ ਕਰਕੇ ਤਾਂ ਹੀਰੇ ਨੇ ਮੇਰੇ ਪਾਤਸ਼ਾਹ ਦੇ ਦਿੱਤੇ ਹੋਏ। ਜਿਨ੍ਹਾਂ ਦੇ ਮਨ ਦੇ ਵਿੱਚ ਭਾਈ ਸਤਿਕਾਰ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਇੱਕ ਗੁਰਮੁਖ ਦੇ 1 ਜਾਂ 2 ਧੌਲੇ ਵਾਲ ਆ ਗਏ, ਚਿੱਟੇ ਵਾਲ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਲ ਬੁਲਾ ਕੇ ਉਹਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ। ਉਹਨਾਂ ਕਾਰਨ ਵੀ ਇਹਨੇ ਧੌਲੇ ਵਾਲ ਪੱਟੇ ਨਹੀਂ, ਲੋਕ ਪੱਟ ਦਿੰਦੇ ਹੁੰਦੇ ਸੀ। ਬੜੀ ਆਦਤ ਹੈ ਕਈਆਂ ਨੂੰ ਵੀ ਹੁਣ ਕਿੰਨੇ ਕੁ ਪੱਟੀਆਂ ਆ, ਦੇਖੋ ਜੋ ਜੇ ਕਿਤੇ ਦੂਜਾ ਬੰਦਾ ਦਾੜੀ ਪੱਟ ਦੇਵੇ ਕੇਸ ਚੱਲ ਜਾਂਦੇ ਨੇ, ਕਤਲ ਹੋ ਜਾਂਦੇ ਨੇ, ਆਪਣੀ ਦਾੜੀ ਆਪ ਹੀ ਪੱਟੀ ਜਾਂਦੇ ਆ। ਕਿੱਡੀ ਕਿੱਡੀ ਕਾਕਲ ਵਾਲੀ ਗੱਲ ਹੈ ਭਲਾ, ਇਹ ਆਦਤ ਪੈ ਜਾਂਦੀ ਹੈ। ਪਟਿਆਲੇ ਇੱਕ ਗੁਰਮੁਖ ਇਹੋ ਜਿਹਾ ਆਪਣੀ ਦਾੜੀ ਪੱਟ ਪੱਟ ਕੇ ਖੋਜਾ ਹੋ ਗਿਆ। ਮੈਂ ਕਿਹਾ ਭਾਈ ਕੀ ਹੋ ਗਿਆ ਤੈਨੂੰ? ਕਹਿੰਦਾ ਬਾਬਾ ਜੀ ਦੱਸਦਿਆਂ ਵੀ ਸ਼ਰਮ ਆਉਂਦੀ ਹੈ, ਮੈਂ ਦੁਕਾਨ ਲਾਉਣ ਗਿਆ ਸੀ, ਮੈਂ ਕਿਹਾ ਕੀ ਹੈ? ਕਹਿੰਦਾ ਮੈਨੂੰ ਆਦਤ ਪੈ ਗਈ ਇਸ ਤਰ੍ਹਾਂ, ਕਹਿੰਦਾ ਐਂ ਹੱਥ ਘਸਾਉਣ ਦੀ, ਕਹਿੰਦਾ ਉਹ ਵਾਲ ਪੱਟੇ ਜਾਂਦੇ ਨੇ ਉਹਦੇ ਨਾਲ। ਮੈਂ ਕਿਹਾ ਨਾ ਘਸਾਇਆ ਕਰ, ਕਹਿੰਦਾ ਮੈਂ ਤਾਂ ਹੱਥਾਂ ਦੇ ਉੱਤੇ ਦਸਤਾਨੇ ਪਾ ਪਾ ਕੇ ਦੇ ਲਏ, ਕਹਿੰਦਾ ਇਹਦੀ ਆਦਤ ਪੈ ਗਿਆ, ਕਹਿੰਦਾ ਵਾਲ ਪੱਟਣ ਦੇ ਨਹੀਂ ਮੈਂ ਹਟਦਾ। ਉਹ ਆਪਣੀ ਦਾੜੀ ਪੱਟ ਪੱਟ ਕੇ ਖੋਜਾ ਹੋ ਗਿਆ। ਉਹ ਇਹ ਆਦਤ ਪੈ ਜਾਂਦੀ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨੂੰ ਸਿੱਖ ਨੂੰ ਬਹੁਤ ਪਿਆਰ ਕੀਤਾ ਗੁਰਮੁਖਾ, ਪਰ ਉਹਨੂੰ ਪਤਾ ਨਹੀਂ ਲੱਗਿਆ ਵੀ ਪਿਆਰ ਕਿਹੜੀ ਗੱਲ ਨੂੰ ਕਰਦੇ ਨੇ ਮਹਾਰਾਜ। ਮਹਾਰਾਜ ਦਾ ਪਿਆਰ ਕੀਤਾ ਵੀ ਇਹਨੇ ਰੱਬ ਦੀ ਰਜ਼ਾ ਨੂੰ ਮੰਨਿਆ। ਜੇ ਰੱਬ ਨੇ ਕਾਲੇ ਵਾਲ ਦਿੱਤੇ ਸੀ ਉਹ ਹੰਢਾ ਲਏ, ਜੇ ਹੁਣ ਚਿੱਟੇ ਆਉਣ ਲੱਗੇ ਇਤਰਾਜ਼ ਕਿਉਂ? ਇਤਰਾਜ਼ ਤਾਂ ਸਿੱਖ ਮੌਤ 'ਤੇ ਨਹੀਂ ਕਰਦਾ, ਉਹਦੇ ਦੀ ਵੀ ਭਾਣੇ 'ਚ ਰਹਿੰਦਾ, ਜਦੋਂ ਆਉਣਾ ਆਏ ਜਾਣਾ ਮੌਤ ਨੇ। ਅਤੇ ਦੂਸਰੇ ਦਿਨ ਹੁਣ ਗਿਆ ਜਾ ਕੇ ਸ਼ੀਸ਼ੇ 'ਤੇ ਆਪਣਾ ਚਿਹਰਾ ਦੇਖਣ ਲੱਗਿਆ ਵੀ ਇਹਦਾ ਮਤਲਬ ਮਹਾਰਾਜ ਸਾਹਿਬ ਜੀ ਨੇ, ਮੇਰੀ ਦਸਤਾਰ ਸੁੰਦਰ ਸੀ, ਮੇਰਾ ਚਿਹਰਾ ਸੁੰਦਰ ਸੀ, ਮੇਰੇ ਅੰਗ ਪੈਰ ਵੀ, ਮੈਨੂੰ ਇਸ ਕਰਕੇ ਸਤਿਗੁਰੂ ਜੀ ਨੇ ਪਹਿਲ ਦਿੱਤੀ ਆ ਦੂਜਿਆਂ ਨੂੰ। ਉਹਨੇ ਕਿਹਾ ਵੀ ਆਹ ਮਾੜਾ ਜਿਹਾ ਨੁਕਸ ਹੈ ਜਿਹੜਾ ਚਿੱਟਾ ਜਿਹਾ ਵਾਲ ਆਇਆ, ਇਹ ਵੀ ਪੱਟ ਕੇ ਐਨ ਕਰ ਦਈਏ ਵੀ ਬੜਾ ਵਧੀਆ ਲੱਗੇ। ਉਹਨੇ ਵਾਲ ਪੁੱਟ ਦਿੱਤਾ, ਮਹਾਰਾਜ ਸਾਹਿਬ ਜੀ ਦੇ ਸਾਹਮਣੇ ਆਇਆ। ਸਤਿਗੁਰੂ ਕਹਿੰਦੇ ਅੱਖਾਂ ਤੋਂ ਪਰੇ ਹੋ ਜਾ। ਨਹੀਂ ਮਹਾਰਾਜ ਕੱਲ੍ਹ ਤਾਂ ਇੰਨਾ ਪਿਆਰ ਕਰਦੇ ਸੀ, ਕਹਿੰਦੇ ਹੀਰੇ ਗਵਾ ਕੇ ਆਇਆ, ਹੀਰੇ ਕੱਲ੍ਹ ਤੇਰੇ ਕੋਲ ਹੀਰੇ ਸੀ, ਅੱਜ ਤੇਰੇ ਕੋਲ ਹੈ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਜੋ ਸਾਨੂੰ ਰਹਿਤ ਦਿੱਤੀ ਹੈ, ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਕੇਸ ਜਿੰਨੇ ਦੇ ਦਿੱਤੇ ਉਹਨੂੰ ਰੱਖਣੇ, ਇਹ ਵੀ ਆਪਣਾ ਇੱਕ ਅੰਗ ਹੈ। ਚਾਰੇ ਵੇਦਾਂ ਵਿੱਚ ਬਚਨ ਆਉਂਦੇ ਨੇ, ਚਾਰੇ ਵੇਦਾਂ 'ਚ। ਮੈਂ ਤਾਂ ਇਹ ਕਈ ਵਾਰੀ ਬੜੀ ਹੈਰਾਨੀ ਲੱਗਦੀ ਹੈ ਵੀ ਵੇਦਾਂ ਨੂੰ ਪੜ੍ਹਨ ਵਾਲਿਆਂ ਨੂੰ ਦੱਸਣਾ ਚਾਹੀਦਾ ਸੀ, ਉਹਦੇ ਅਨੁਸਾਰ ਕੋਈ ਵੀ ਹਿੰਦੂ ਭਰਾ ਕੇਸ ਨਹੀਂ ਕੱਟ ਸਕਦਾ। ਮੁੰਡਣ ਦਾ ਰਵਾਬ ਬਾਅਦ 'ਚ ਲਿਆ, ਉਹ ਬਾਕੀ ਦੇ ਗ੍ਰੰਥਾਂ 'ਚ ਬਾਅਦ 'ਚ ਪਾਏ ਸਲੋਕ ਜਿਹੜੇ ਪਾਏ ਆ ਵੇਦਾਂ ਦੇ ਅੰਦਰ, ਚਾਰੇ ਵੇਦਾਂ ਦੇ ਸਲੋਕ ਉਹਨਾਂ ਦੇ ਪੰਨੇ ਨੋਟਨ ਜਿਨ੍ਹਾਂ 'ਤੇ ਹੁਕਮ ਦਿੱਤਾ ਹੋਇਆ ਵੀ ਕੋਈ ਵੀ ਕੇਸ ਨਹੀਂ ਕੱਟ ਸਕਦਾ। ਅਤੇ ਹੁਣ ਤਾਂ ਸਮਾਂ ਬਦਲ ਗਿਆ, ਇਸਲਾਮ ਦਾ ਸਭ ਤੋਂ ਵੱਡਾ ਸਥਾਨ ਜਿਹੜਾ ਹੈ ਉਹ ਮੱਕਾ ਕਾਬਾ ਹੈ, ਮੱਕਾ ਸ਼ਹਿਰ ਹੈ, ਕਾਬਾ ਉੱਥੇ ਮਸੀਤ ਹੈ ਜਿੱਥੇ ਜਾਂਦੇ ਨੇ ਹੱਜ ਕਰਨ ਵਾਸਤੇ। ਮੁਹੰਮਦ ਸਾਹਿਬ ਨੇ ਕਿਹਾ ਸੀ, ਕਹਿੰਦੇ ਮੈਨੂੰ ਖੁਦਾ ਵੱਲੋਂ ਅਲਾਮ ਉਤਰਿਆ, ਖੁਦਾ ਵੱਲੋਂ ਆਇਤ ਉਤਰੀ ਹੈ ਵੀ ਜਿਹੜਾ ਮੇਰੇ ਘਰ ਦਰਸ਼ਨ ਕਰਨ ਵਾਸਤੇ ਆਵੇ ਹੱਜ ਤਾਂ ਮਨਜ਼ੂਰ ਹੋਊਗਾ, ਕਹਿੰਦੇ ਸਾਬਤ ਸੂਰਤ ਹੋ ਕੇ ਆਵੇ। ਕੁਰਾਨ ਦੇ ਵਿੱਚ ਲਿਖਿਆ ਹੋਇਆ ਹੈ, ਯਾਨੀ ਕੇਸ ਨਾ ਕੱਟੇ ਹੋਣ ਤਾਂ ਹੱਜ ਮਨਜ਼ੂਰ ਹੋਊਗਾ। ਇਸ ਕਰਕੇ ਮਹਾਰਾਜ ਸਾਹਿਬ ਨੇ ਇਹ ਰੱਬੀ ਗੁਣ ਦੇ ਦਿੱਤੇ ਅਤੇ ਹੁਕਮ ਕੀ ਕੀਤਾ, ਜਿਹੜਾ ਬਚਨ ਪੰਜਵੇਂ ਪਾਤਸ਼ਾਹ ਨੇ ਕੀਤਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਲਾਈ ਹੋਈ ਚਾਲੀ, ਗੁਰੂ ਨਾਨਕ ਤੋਂ ਗੁਰਸਿੱਖੀ ਦੀ ਚਾਲੀ ਚੱਲੀ ਹੈ, ਰਹਿਤ ਅੰਤਰੀਬ ਵੀ ਹੈ ਅਤੇ ਰਹਿਤ ਬਾਜ ਵੀ ਹੈ। ਜਿਹੜੀ ਬਾਹਰਲੀ ਰਹਿਤ ਆ ਉਹ ਪੰਜੇ ਕਕਾਰਾਂ ਦੀ ਹੈ, ਜਿਹੜੀ ਅੰਤਰੀਬੀ ਰਹਿਤ ਹੈ ਸਤ ਸੰਤੋਖ ਦਇਆ ਧਰਮ ਵਿਚਾਰ, ਜੇ ਬਾਹਰਲੀ ਰਹਿਤ ਹੈ ਕਿਸੇ ਕੋਲ ਝੂਠ ਵੀ ਬੋਲਦਾ ਹੈ ਠੱਗੀਆਂ ਵੀ ਮਾਰਦਾ ਹੈ, ਤਾਂ ਫਿਰ ਸਾਧ ਸਿੰਘ ਅੰਦਰਲੀ ਰਹਿਤ ਹੈ ਨਹੀਂ, ਮਨ ਤਾਂ ਕੁਰਾਇਤੀਆ ਹੋ ਰਿਹਾ ਹੈ, ਮਰਜ਼ੀ ਕਰ ਰਿਹਾ ਹੈ, ਸਰੀਰ ਨੂੰ ਰਹਿਤ ਨਾਲ ਜ਼ਰੂਰ ਬੰਨਿਆ ਹੋਇਆ, ਸਰੀਰ ਦੇ ਕੋਲੋਂ ਗਲਤ ਕੰਮ ਵੀ ਕਰਾ ਰਿਹਾ ਹੈ ਮਨ ਜਿਹੜਾ ਹੈ। ਮਹਾਰਾਜ ਸਾਹਿਬ ਕਹਿੰਦੇ ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਅਤੇ ਫਿਰ ਰਹਿਤ ਦੇ ਵਿੱਚ ਮਹਾਰਾਜ ਸਾਹਿਬ ਨੇ ਪੰਜ ਕਕਾਰ, ਚਾਰ ਬਜਰ ਕ੍ਰਹਿਤਾਂ ਤੋਂ ਬਚ ਕੇ ਰਹਿਣਾ, ਅਤੇ ਪੰਜ ਬਾਣੀਆਂ ਦਾ ਘੱਟੋ ਘੱਟ ਪੰਜ ਬਾਣੀਆਂ ਦਾ ਨਿਤਨੇਮ, ਇਹਦੋਂ ਵੱਧ ਜਿੰਨਾ ਮਰਜ਼ੀ ਕਰੋ, ਪਾਬੰਦੀ ਨਹੀਂ, ਵੱਧ ਕਰਨ 'ਤੇ ਪਾਬੰਦੀ ਨਹੀਂ, ਘੱਟ ਕਰਨ 'ਤੇ ਪਾਬੰਦੀ ਹੈ, ਇਦੋਂ ਘੱਟ ਨਹੀਂ ਕਰਨਾ। ਰਹਿ ਰਾਜ ਸੋਹਲੇ ਦਾ ਪਾਠ, ਅਤੇ ਚਾਰ ਬਜਰ ਕ੍ਰਹਿਤਾਂ ਤੋਂ ਬਚ ਕੇ ਰਹਿਣਾ, ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਪੰਜ ਕਕਾਰਾਂ ਦੀ ਰਹਿਤ 'ਚ ਫਰਕ ਨਹੀਂ ਪੈਣ ਦੇਣਾ। ਹੁਣ ਸਮੱਸਿਆ ਖੜੀ ਹੋ ਜਾਂਦੀ ਹੈ ਬਹੁਤ ਸਾਰੇ ਗੁਰਮੁਖਾਂ ਨੂੰ, ਉਹ ਕਹਿੰਦੇ ਜੀ ਜਹਾਜ਼ ਦੇ ਵਿੱਚ ਕਿਰਪਾਨ ਨਹੀਂ ਜਾਣ ਦਿੰਦੇ, ਵੀ ਉੱਥੇ ਦੱਸੋ ਕੀ ਕਰੀਏ ਫਿਰ, ਚਲੋ ਉਹ ਕਿਹੜਾ ਵੱਸ ਦੀ ਬਾਤ ਤਾਂ ਹੈ ਨਹੀਂ। ਉੱਥੇ ਇੱਕ ਹੈ ਜਿਹੜੀ ਵਸਦੀ ਬਾਤ ਹੈ। 40 ਦਿਨ ਤੱਕ ਜੇ ਬੰਦਾ ਕੁਛ ਬਣਾ ਖਾਵੇ ਨਾ, ਪ੍ਰਾਣ ਨਹੀਂ ਨਿਕਲਦੇ, 40 ਦਿਨ ਨਹੀਂ ਪ੍ਰਾਣ ਨਿਕਲਦੇ। ਇਹ ਦੇਖਿਆ ਹੋਇਆ ਤਜਰਬਾ ਕਰਕੇ, ਅਤੇ 8 ਦਿਨ ਤੱਕ ਤਾਂ ਮੇਰਾ ਤਜਰਬਾ ਹੈ ਵੀ 8 ਦਿਨ ਤੱਕ ਕੁਛ ਨਹੀਂ ਹੁੰਦਾ, ਸਰੀਰ ਚੱਲਦਾ ਫਿਰਦਾ ਵੀ ਰਹਿੰਦਾ, ਕਮਜ਼ੋਰ ਜ਼ਿਆਦਾ ਜ਼ਰੂਰ ਹੋ ਜਾਂਦਾ। 2-3 ਦਿਨ ਦੇ ਵਿੱਚ ਤਾਂ ਕੱਖ ਵਿਗੜਦਾ ਹੀ ਨਹੀਂ, ਸਮਾਂ ਸਿਮਰਦਾ ਹੈ। ਵਰਤ ਨਹੀਂ ਸੀ ਰੱਖ ਲੈਂਦੇ, ਜਹਾਜ਼ 'ਚ ਵਰਤ ਰੱਖ ਲਿਆ ਕਰੋ, ਜੇ ਕਿਰਪਾਨ ਲਾਹਤੀ ਉਹਨਾਂ ਨੇ, ਜਿੰਨੀ ਦੇਰ ਤੱਕ ਕਿਰਪਾਨ ਮਿਲੀ ਨਹੀਂ ਹੈ। ਮੈਨੂੰ ਤਾਂ ਭਾਈ 36 ਘੰਟੇ ਇੱਕ ਵਾਰੀ ਵਰਤ ਰੱਖਣਾ ਪਿਆ, ਕਿਉਂਕਿ ਹੰਕਾਰ ਬਹੁਤ ਮਾੜੀ ਚੀਜ਼ ਹੈ। ਉਹ ਹੰਕਾਰ ਹੋ ਗਿਆ ਸੀ ਮੈਨੂੰ, ਮੈਂ ਕਿਹਾ ਕਰਾਂ ਲੋਕ ਲਾ ਕੇ ਜਾਂਦੇ ਨੇ ਵੀ ਮੈਂ ਤਾਂ ਵਿਧੀ ਚੰਦ ਵਾਲੀ ਵਿੱਦਿਆ ਸਿੱਖਿਆ ਹੋਇਆ, ਵੀ ਮੇਰੇ 'ਤੇ ਮਹਾਰਾਜ ਦੀ ਕਿਰਪਾ, ਮੇਰੀ ਕਿਰਪਾ ਲਾ, ਜਾਂ ਦਿੱਲੀ ਲਾਤੀ ਇੱਥੇ। ਮੈਂ ਕਿਹਾ ਲੈ ਵੀ ਹਰੀ ਸਿਆਂ, ਇਹ ਤੇਰੇ ਹੰਕਾਰ ਦਾ ਫਲ ਮਿਲ ਗਿਆ ਤੈਨੂੰ। ਉਦੋਂ ਬਾਅਦ ਫਿਰ ਮੈਂ ਉਹਨੂੰ ਕਿਹਾ, ਮਹਾਂ ਭਾਈ ਕਿਰਪਾਨ ਤਾਂ ਗੁਰਮੁਖਾ ਲਾ ਦਿੱਤੀ ਤੁਸੀਂ, ਫੜ ਲਈ, ਚੋਰੀ ਫੜ ਲਈ, ਕਿਉਂਕਿ ਉਹ ਚੋਰੀ ਫੜੀ ਗਈ ਇੱਕ ਵਾਰੀ ਰਿਕਾਰਡ 'ਚ ਆ ਜਾਂਦੀ ਹੈ ਵੀ ਗਾਹ ਨੂੰ ਕਿਵੇਂ ਹੈ। ਚਲੋ, ਢੰਗ ਤਰੀਕਾ ਹੋਰ ਵਰਤਣਾ ਪੈਂਦਾ ਹੁੰਦਾ। ਉਹ ਹੁਣ ਜੇ ਦੱਸਦੇ ਆ ਆਪਣਿਆਂ ਨੇ ਦੱਸਣਾ, ਉਹਨਾਂ ਨੂੰ ਜਾ ਕੇ, ਇਸ ਕਰਕੇ ਡਰ ਰਹਿੰਦਾ, ਇਸ ਕਰਕੇ ਤਰੀਕਾ ਨਹੀਂ ਹੈ ਦੱਸੀ ਦਾ ਗਾਹਾਂ। ਬਸ ਮਹਾਰਾਜ ਦੀ ਕਿਰਪਾ, ਚਲੋ ਠੀਕ ਹੈ, ਮਹਾਰਾਜ ਨਿਭਾ ਦਿੰਦੇ ਆ, ਗੁਰੂ ਨਿਭਾ ਦਿੰਦਾ। ਅਤੇ ਉਹ ਮੈਂ ਉਹਨੂੰ ਕਿਹਾ, ਜਿਹੜਾ ਮੈਨੇਜਰ ਸੀ ਬ੍ਰਿਟਿਸ਼ ਵਾਲਿਆਂ ਦਾ, ਉਹ ਬੰਦਾ ਬਹੁਤ ਗੁਰਮੁਖ ਸੀ, ਕਹਿੰਦਾ ਜੀ ਸਾਡੀ ਮਜਬੂਰੀ ਹੈ ਇਹ, ਵੀ ਮੈਂ ਉਹ ਪ੍ਰਬੰਧ ਕਰਦਾ, ਤੁਹਾਨੂੰ ਕਿਰਪਾਨ ਉੱਥੇ ਮਿਲ ਜਾਏ। ਮੈਂ ਕਿਹਾ ਵੀ ਇੱਕ ਗੱਲ ਸੁਣ ਲੈ, ਵੀ ਹੁਣ ਤੂੰ ਇਹ ਨਾ ਤੇਰੇ ਬਸ ਨਾ ਮੇਰੇ ਬਸ, ਵੀ ਮੈਂ ਉਹਨਾਂ ਚਿਰ ਖਾਣਾ ਨਹੀਂ ਕੁਛ ਵੀ, ਮੈਂ ਲੈ ਕੇ ਆਇਆ ਆਪਣੇ ਕੋਲ ਹੈ ਮੇਰੇ ਸਮਾਨ, ਤੁਹਾਡਾ ਤਾਂ ਮੈਂ ਪਹਿਲੇ ਨਹੀਂ ਖਾਂਦਾ, ਵੀ ਪਰ ਮੈਂ ਖਾਣਾ ਨਹੀਂ। ਕਹਿੰਦੇ ਜੀ ਇੰਨਾ ਚਿਰ ਕਿਵੇਂ ਸਾਰੋਂਗੇ? ਮੈਂ ਕਿਹਾ ਦੇਖੀ ਜਾਂਦੀ ਆ ਪਰਮਾਤਮਾ ਸਾਰਾ, 8 ਘੰਟੇ 9 ਘੰਟੇ ਜਹਾਜ਼ ਉੱਥੇ ਖੜ੍ਹਾ ਰਿਹਾ ਈਥਰੋ ਏਅਰਪੋਰਟ, ਸਟੇਜ ਬਹੁਤ ਵੱਡੀ ਸੀ, ਕੋਈ ਇਮਤਿਹਾਨ ਨਹੀਂ ਸੀ। 36 ਘੰਟੇ ਲੰਘੇ ਅਤੇ ਬਹੁਤ ਲੰਮਾ ਸਫ਼ਰ ਹੋ ਗਿਆ, ਪਰ ਮਹਾਰਾਜ ਦੀ ਕਿਰਪਾ ਹੋਈ ਵੀ ਮੇਰੇ ਨਾਲ ਨੂੰ ਤਾਂ ਜਹਾਜ਼ ਦੇ ਵਿੱਚ ਬੈਠਿਆਂ ਨੇ 4-4 ਝੱਟਾਂ ਲਾਤੀਆਂ ਖਾਣ ਵਾਲਿਆਂ ਨੇ, ਕੋਈ ਮਨ 'ਚ ਕਮਜ਼ੋਰੀ ਨਹੀਂ ਆਈ ਹੈਗੀ। ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ ਵੀ ਮਹਾਰਾਜ ਤੁਸੀਂ ਨਿਭਾਉਣਾ ਹੈ। ਉਤਰਦਿਆਂ ਨੂੰ ਪ੍ਰੇਮੀ ਜਦੋਂ ਆਏ, ਉਹ ਕਹਿਣ ਜੀ ਪ੍ਰਸ਼ਾਦਾ ਪਾਣੀ ਜਾਂ ਹੋਰ ਵੀ ਤੁਸੀਂ ਜਹਾਜ਼ 'ਚ ਨਹੀਂ ਸਕਦੇ। ਮੈਂ ਕਿਹਾ ਵੀ ਕਿਰਪਾਨ ਮਿਲ ਗਈ ਹੈ, ਹੁਣ ਜਿਹੜਾ ਨਿਯਮ ਹੈ ਪ੍ਰਾਸ਼ਚਿਤ ਕਰਮ ਉਹ ਕਰੇ, ਵੇ ਨਾਲ ਜਪ ਜੀ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਖਾਧਾ ਪੀਤਾ। ਤੋ ਇਸ ਤਰ੍ਹਾਂ ਇਹ ਇੰਨਾ ਤਾਂ ਹੋ ਸਕਦਾ ਨਾ, ਜਿਹੜੇ ਜੇ ਰਹਿਤ ਨਿਭਾਉਣੀ ਆ ਫਿਰ ਥੋੜ੍ਹਾ ਜਿਹਾ ਖੇਚਲ ਤਾਂ ਝੱਲਣੀ ਪਊਗੀ। ਅਤੇ ਮਹਾਰਾਜ ਸਾਹਿਬ ਨੇ ਦੂਸਰੀ ਅੰਤਰੀਵ ਅਰਥਾਂ ਵਿੱਚ ਰਹਿਤ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਰਹਿਤ ਵਿੱਚ ਇਹ ਚੀਜ਼ਾਂ ਗੁਰੂ ਅਮਰਦਾਸ ਨੇ ਦਿੱਤੀਆਂ ਸਿੱਖ ਨੂੰ। ਕੀ ਕਰਨਾ ਕੀ ਹੈ? ਲੱਭ ਨਹੀਂ ਕਰਨਾ, ਲੱਭ ਖਾਣ ਦਾ, ਲੋਭ ਜੋੜਨ ਦਾ। ਲੱਭ ਲੋ ਅਹੰਕਾਰ ਕੀ ਮਾਤੀ ਮਾਇਆ ਮਹਿਸ਼ ਮਾਣੀ, ਹੰਕਾਰ ਦਾ ਤਿਆਗ ਕਰਨਾ, ਗੁਰੂ 'ਤੇ ਭਰੋਸਾ ਰੱਖਣਾ, ਤ੍ਰਿਸ਼ਨਾ ਤਿਆਗ ਦੇਣੀ, ਇਹ ਬਹੁਤਾ ਬੋਲਣਾ ਨਹੀਂ, ਬਹੁਤਾ ਬੋਲਣ ਝੱਖਣ ਹੋਏ। ਅਤੇ 4 ਕਿਸਮ ਦੇ ਪਾਪ ਬੋਲਣ ਤੋਂ ਲੱਗਦੇ ਆ, ਉਹਨਾਂ 'ਚ ਬਹੁਤਾ ਬੋਲਣਾ ਵੀ ਪਾਪ ਦੇ ਵਿੱਚ ਹੈ, ਝੂਠ ਬੋਲਣਾ ਵੀ ਪਾਪ ਵਿੱਚ ਹੈ, ਚੁਗਲੀ ਕਰਨੀ ਵੀ ਪਾਪ ਵਿੱਚ ਹੈ, ਨਿੰਦਾ ਕਰਨੀ ਵੀ ਪਾਪ ਵਿੱਚ ਹੈ। ਅਤੇ 3 ਪ੍ਰਕਾਰ ਦੇ ਪਾਪ ਸਰੀਰ ਤੋਂ ਹੁੰਦੇ ਨੇ, 4 ਪ੍ਰਕਾਰ ਦੇ ਪਾਪ ਜਿਹੜੇ ਨੇ ਸਾਧ ਸਿੰਘ ਜੀ ਉਹ ਮਾਨਸਿਕ ਮੰਨੇ ਨੇ, ਮਨ ਦੀ ਚਿਤਵਣੀ ਨਾਲ ਲੱਗਦੇ ਨੇ। 4 ਕਿਸਮ ਦੇ ਬੋਲਣ ਨਾਲ 10 ਕਿਸਮ ਦੇ ਪਾਪ ਨੇ, ਜਿਨ੍ਹਾਂ ਕਰਕੇ ਜੀਵ ਦੀ ਸੰਗਿਆ ਪਾਪੀ ਬਣੀ ਆ, ਪਾਪ ਕਰਨ ਵਾਲੇ ਨੂੰ ਪਾਪੀ ਕਹਿੰਦੇ ਆ। ਇਸ ਕਰਕੇ ਬਹੁਤ ਨਾ ਹੀ ਬੋਲਣਾ, ਬਹੁਤਾ ਨਹੀਂ ਬੋਲਣਾ। ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜੁਗਾਂ ਜੁਗਾਂਤਰਾਂ 'ਚ ਭਗਤਾਂ ਦੀ, ਗੁਰਮੁਖਾਂ ਦੀ ਚਾਲੀ ਨਿਰਾਲੀ ਹੈ। ਇਸ ਕਰਕੇ ਮਹਾਰਾਜ ਸਾਹਿਬ ਦਾ ਜਿਹੜਾ ਇਹ ਵਚਨ ਹੈ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਮਹਾਰਾਜ ਸਾਹਿਬ ਨਿਭਾਉਂਦੇ ਆ। ਜੇ ਦ੍ਰਿੜ ਹੋ ਜਾਵੇ ਸਿੱਖ, ਕਿਵੇਂ ਨਿਭਾਉਂਦੇ ਨੇ? ਭਾਈ ਤਾਰੂ ਸਿੰਘ ਦੀ ਗੱਲ ਤਾਂ ਬਹੁਤ ਵਾਰ ਸੁਣੀ ਹੋਗੀ ਆਪ ਜੀ ਨੇ, ਕਿ ਉਹਨਾਂ ਦੇ ਕੇਸ ਨੂੰ ਕੈਂਚੀ ਪਾਈ ਹੋਈ, ਕੇਸ ਕਤਲ ਕਰਨ ਲੱਗੇ ਨੇ, ਅਤੇ ਟੈਗੋਰ ਨੇ ਗੱਲ ਚੰਗੀ ਨਹੀਂ ਕੀਤੀ ਆਪਣੀ ਜਾਨ ਵਿੱਚ, ਮੈਂ ਹੈਰਾਨ ਰਹਿ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਗੱਲ ਦਾ ਪ੍ਰਭਾਵ ਕਬੂਲਿਆ। ਸਰਦਾਰ ਗੁਰਚਰਨ ਸਿੰਘ ਟੌੜਾ ਸਟੇਜ 'ਤੇ ਸੁਣਾ ਰਹੇ ਹੈ, ਉਹ ਕਹਿੰਦੇ ਜੀ ਟੈਗੋਰ ਨੇ ਬੜੀ ਖੋਜ ਕੀਤੀ ਹੈ। ਇੱਕ ਕੀ ਕੀਤੀ ਹੈ ਰਵਿੰਦਰ ਨਾਥ ਟੈਗੋਰ ਨੇ? ਕਹਿੰਦੇ ਉਹ ਭਾਈ ਮਤੀ ਦਾਸ ਦੀ ਬਾਬਤ ਲਿਖਦਾ ਹੈ ਕਿ ਜਿਸ ਵੇਲੇ ਜ਼ਕਰੀਆ ਖਾਨ ਕਹਿਣ ਲੱਗਾ ਵੀ ਸਿੱਖਾ ਵੀ ਤੁਸੀਂ ਸੂਰਮੇ ਹੁੰਦੇ ਹੋ ਕਿ ਦਾਨੀ ਵੀ ਹੁੰਦੇ ਹੋ, ਉਹ ਕਹਿੰਦੇ ਵੀ ਅਸੀਂ ਦਾਨ ਵੀ ਕਰ ਸਕਦੇ ਹਾਂ। ਕਿੱਥੇ ਤੱਕ ਕਰ ਸਕਦੇ ਹੋ? ਕਹਿੰਦੇ ਵੀ ਸਿਰ ਤੱਕ ਦਾਨ ਕਰ ਦਿੰਦੇ ਹਾਂ। ਉਹ ਕਹਿੰਦਾ ਵੀ ਮੈਨੂੰ ਤੁਹਾਡੇ ਸਿੱਖਾਂ ਵਿਆਹ ਸੀਸ ਦਾ ਜਿਹੜੇ ਕੇਸ ਨੇ ਇਹਦਾ ਦਾਨ ਦੇ ਦੇ। ਅੱਗੇ ਉਹਨੇ ਕਿਹਾ ਵੀ ਖੋਪਰੀ ਲਾ ਕੇ ਇਹ ਲੈ ਲਾ ਤੂੰ, ਤੁਸੀਂ ਦੱਸੋ ਵੀ ਜ਼ਕਰੀਆ ਖਾਨ ਨੇ ਕੀ ਕਰਨੇ ਸੀ ਕੇਸ ਭਾਈ ਸਿੱਖ ਦੇ। ਜਿਹੜੀ ਸਿੱਧੀ ਗੱਲ ਆ ਉਹਨੇ ਜਾਣ ਕੇ ਬਲ ਦਿੱਤਾ ਗੁਰਮਤ ਦੀ ਗੱਲ ਨੂੰ, ਟੇਢਾ ਰੰਗ ਦਿੱਤਾ। ਜਿਹੜੀ ਅਸਲੀਅਤ ਸੀ ਵੀ ਉਹ ਸਿੱਖ ਦੀ ਮਹਾਨਤਾ ਪ੍ਰਗਟ ਕਰਨ ਵਾਲੀ ਬਾਤ, ਅਤੇ ਉਹ ਕੈਂਚੀ ਪਾਈ ਹੈ ਭਾਈ ਮਤੀ ਦਾਸ, ਵਾਹਿਗੁਰੂ ਮਤੀ ਦਾਸ ਦੇ ਸਿਰ 'ਤੇ ਆਰਾ ਚੱਲ ਗਿਆ, ਜਪਜੀ ਦਾ ਪਾਠ ਨਹੀਂ ਛੱਡਿਆ, ਅਤੇ ਹੁਣ ਖੋਪਰੀ ਲਾਉਣ ਦਾ ਹੁਕਮ ਹੋ ਗਿਆ। ਭਾਈ ਤਾਰੂ ਸਿੰਘ ਦੀ ਖੋਪਰੀ ਲੈ ਰਹੀ ਹੈ। ਉਹ ਕਹਿੰਦਾ ਖੋਪਰੀ ਲੈ ਜਾਵੇ, ਮੈਨੂੰ ਇਹਦੀ ਕੋਈ ਬਾਤ ਨਹੀਂ, ਵੀ ਸਿੱਖੀ ਕੇਸਾਂ ਸਵਾਸਾਂ ਸਾਂ ਨਿਭਾਉਣੀ ਹੈ, ਸੱਚੇ ਪਾਤਸ਼ਾਹ ਮੇਰੇ ਕੇਸ ਨਾ ਕੱਟ ਹੋਣ। ਖੋਪਰੀ ਲਈ ਤੋਂ 22 ਦਿਨ ਜਿਉਂਦਾ ਰਿਹਾ ਭਾਈ ਤਾਰੂ ਸਿੰਘ, 22 ਦਿਨ ਜਿਉਂਦਾ ਰਿਹਾ ਔਰ 22 ਦਿਨ ਸੁਖਣੀ ਦਾ ਪਾਠ ਕਰਦਾ ਰਿਹਾ। ਵਚਨ ਕੀਤਾ ਸੀ ਤੈਨੂੰ ਮੂਹਰੇ ਲਾ ਕੇ ਲੈ ਕੇ ਜਾਣਾ, ਜੁੱਤੀਆਂ ਮਾਰ ਕੇ ਮੂਹਰੇ ਲੈ ਕੇ ਗਏ। ਚਲੋ ਜੋ ਬਾਕੀ ਦੀ ਸਾਖੀ ਹੈ ਵੀ ਭਾਈ ਸਾਹਿਬ ਦੀਆਂ ਜੁੱਤੀਆਂ ਉਹਦੇ ਸਿਰ 'ਚ ਵੱਜਦੀਆਂ ਰਹੀਆਂ, ਬੰਨ ਪੈ ਗਿਆ ਸੀ ਪਿਸ਼ਾਬ ਦਾ, ਅਤੇ ਉਹ ਸਾਖੀ ਤਾਂ ਆਪਾਂ ਇਹ ਸਮਝਦੇ ਹਾਂ ਵੀ ਸਦੀਆਂ ਪੁਰਾਣੀ ਹੈ। ਮੈਂ ਤੁਹਾਨੂੰ ਅੱਜ ਦੇ ਯੁੱਗ ਦੀ ਗੱਲ ਕਰ, ਜਿਹੜਾ ਤੁਸੀਂ ਆਪਣੀਆਂ ਅੱਖਾਂ ਨਾਲ ਜਾ ਕੇ ਵੇਖ ਸਕਦੇ ਹੋ। ਮੈਂ ਐਡਰੈਸ ਦੇਊਂਗਾ ਪੂਰਾ ਔਰ ਉਹਨਾਂ ਗੁਰਮੁਖ ਮਹਾਂਪੁਰਸ਼ਾਂ ਦਾ ਨਾਮ ਦੇਊਂਗਾ ਜਿਹੜੇ ਜ਼ਿਲ੍ਹੇ ਵਿੱਚ, ਜਿਹੜੇ ਪਿੰਡ ਵਿੱਚ, ਜਿਸ ਥਾਂ 'ਤੇ ਰਹਿ ਰਹੇ ਨੇ। 106 ਵਰ੍ਹਿਆਂ ਦੀ ਉਮਰ ਹੈ ਇਸ ਵੇਲੇ, ਜਿਨ੍ਹਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਵੀ ਸੰਗਤ ਕੀਤੀ, ਅਖੰਡ ਕੀਰਤਨੀ ਜਥੇ ਦੇ ਭਾਈ ਰਣਧੀਰ ਸਿੰਘ ਦੀ ਬਹੁਤ ਸੰਗਤ ਕੀਤੀ, ਬਾਬਾ ਜਵਾਲਾ ਸਿੰਘ ਹਰਖੋਵਾਲੀਆਂ ਦੇ ਤਿੰਨ ਮਹਾਂਪੁਰਸ਼ਾਂ ਦੀ ਬਹੁਤ ਸੰਗਤ ਕੀਤੀ, ਅਤੇ ਉਹ ਪਾਕਿਸਤਾਨ ਵਿੱਚ ਰਹਿੰਦੇ ਸੀ। ਸੰਨ 47 ਵਿੱਚ ਹੱਦ ਮਿਥੀ ਗਈ, ਦੇਸ਼ ਦੀ ਵੰਡ ਹੋ ਗਈ, ਪਾਕਿਸਤਾਨ ਅਤੇ ਹਿੰਦੁਸਤਾਨ ਇਹਨਾਂ ਦੀ ਸੀਮਾ ਮਿਥੀ ਗਈ, ਪਾਬੰਦੀ ਹੋ ਗਈ ਹੈ, ਅਤੇ ਉਹ ਮਹਾਂਪੁਰਸ਼ ਪਾਕਿਸਤਾਨ ਤੋਂ ਇੱਧਰ ਆ ਗਏ ਹਿੰਦੁਸਤਾਨ ਵਿੱਚ ਆਪਣੇ ਭਾਈਚਾਰੇ ਦੇ ਨਾਲ, ਪਰ ਉਹਨਾਂ ਦਾ ਮਨ ਜਿਹੜਾ ਸੀ ਨਨਕਾਣਾ ਸਾਹਿਬ ਦੇ ਨਾਲ ਜੁੜਿਆ ਰਿਹਾ। ਉਸੇ ਤਰ੍ਹਾਂ ਉਹ ਹਰੇਕ ਪੂਰਨਵਾਸੀ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ 'ਤੇ ਜਾਇਆ ਕਰਦੇ ਸੀ। ਉੱਥੇ ਜਾ ਕੇ ਮਹਾਰਾਜ ਸਾਹਿਬ ਦੇ ਜਾਂਦੇ ਕਿਉਂ ਸੀ ਉਹ ਮੈਂ ਪੁੱਛਿਆ ਫਿਰ ਉਹਨਾਂ ਨੂੰ ਹੌਲੀ ਹੌਲੀ, ਉਹਨਾਂ ਦੇ ਕੋਲੋਂ ਗੱਲ ਪੁੱਛਣੀ ਬਹੁਤ ਔਖੀ ਹੈ। ਉਹਨਾਂ ਦੇ ਹਰ ਵੇਲੇ ਵਾਹਿਗੁਰੂ ਸ਼ਬਦ ਜਿਹੜਾ ਨਾ ਰੋਮਾ ਥੀਮ ਵੀ ਚੱਲ ਰਿਹਾ, ਉਹ ਅੰਦਰ 'ਤੇ ਜਿਹੜੀ ਰੌ ਜਦੋਂ ਉੱਠਦੀ ਹੈ ਨਾ, ਜਦੋਂ ਕਿਤੇ ਸ਼ਬਦ ਦਾ ਬਹਿਣ ਜ਼ਿਆਦਾ ਚੱਲ ਜਾਵੇ ਉਹ ਸਾਖੀ ਰੁਲ ਜਾਂਦੀ ਹੈ ਵਿੱਚ ਹੀ, ਪਤਾ ਨਹੀਂ ਚੱਲਦਾ ਫਿਰ ਉਹਨਾਂ ਨੂੰ, ਅਵਸਥਾ ਇੰਨੀ ਉੱਚੀ ਹੈ। ਉਹਨਾਂ ਦੇ ਸਾਖੀ ਸੁਣਨ ਵਾਲੇ ਨੂੰ ਤਾਂ ਪੱਲੇ ਪੈਂਦਾ ਨਹੀਂ, ਜਿਹਨੂੰ ਅਭਿਆਸ ਹੈ ਕੋਲ ਬਹਿਣ ਦਾ ਉਹਨਾਂ ਦੇ, ਉਹਦੇ ਪੱਲੇ ਪੈਂਦੀ ਆ ਕੋਈ ਗੱਲ। ਉਹਨੇ ਸਾਖੀ ਸ਼ੁਰੂ ਕਰ ਲੈਣੀ ਹੈ। ਮੈਂ 2-3 ਵਾਰੀ ਸੁਣੀ ਉਹਨਾਂ ਦੀ ਰਚਨਾ ਤੋਂ ਹੀ ਵੀ ਬਾਬਾ ਜੀ ਫਿਰ ਕਿਵੇਂ ਹੋਇਆ ਸੀ, ਅਤੇ ਉਹ ਪੁੱਤਰ ਫਿਰ ਮੈਂ ਜਦੋਂ ਪਾਕਿਸਤਾਨ ਬਣ ਗਿਆ ਨਾ, ਅਤੇ ਉਹ ਫਿਰ ਐਂ ਕਹਿੰਦੇ ਕਹਿੰਦੇ ਅੰਦਰ 'ਤੇ ਸ਼ਬਦ ਦੀ ਰੌ ਚੱਲੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਤਾ ਨਹੀਂ ਫਿਰ ਕਿੰਨੀ ਕੁ ਦੇਰ ਕਰੀ ਜਾਣ। ਫਿਰ ਜਦੋਂ ਮੁੜ ਕੇ ਆਉਣਾ ਇੰਨੇ ਨੂੰ, ਅੱਛਾ ਉਹ ਮੈਂ ਕੀ ਗੱਲ ਕਰਦਾ ਸੀ, ਇਹ ਜੀ ਆਹ ਗੱਲ ਕਰਦੇ ਜੀ, ਅੱਛਾ ਉਹ ਫਿਰ ਮੈਂ ਇੱਥੋਂ ਐਂ ਸਾਖੀ ਨੂੰ, ਉਹ ਇੱਕ ਸਾਖੀ ਹੈ ਆਪਣੀ, ਉਹ ਤਾਂ ਬਹੁਤ ਲੰਮੀ ਕਰ ਦਿੰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਲਾ ਕਰਦੇ, ਸਾਖੀ ਥੋੜ੍ਹੀ ਸੁਣਾਉਂਦੇ ਆ, ਅੰਦਰ 'ਤੇ ਸ਼ਬਦ ਦਾ ਬਹਿਣ ਬਹੁਤਾ ਚੱਲਿਆ ਹੋਇਆ, ਨਾ ਸੁੱਤਿਆਂ ਨਾ ਜਾਗਦਿਆਂ ਨਾ ਗੱਲ ਕਰਦਿਆਂ ਵਿਸਰਦਾ ਨਹੀਂ ਪਰਮੇਸ਼ੁਰ, ਬਹੁਤ ਕਿਰਪਾ ਹੈ ਮਹਾਂਪੁਰਸ਼ 'ਤੇ, ਬਿਰਲੇ ਨੇ। ਅਤੇ ਉਹ ਮਹਾਂਪੁਰਸ਼ ਦੀ ਮਹਾਨਤਾ ਪ੍ਰਗਟ ਹੋਈ ਹੈ 2 ਥਾਂ 'ਤੇ, ਬਹੁਤ ਗੁਪਤ ਰਹੇ, ਸਾਰੀ ਜ਼ਿੰਦਗੀ ਖੇਤੀ ਕਰਕੇ ਆਪਣੇ ਖੇਤ 'ਚ ਬੈਠੇ ਨੇ, ਅੱਜ ਵੀ ਅੱਜ ਦੀ ਤਾਰੀਖ 'ਚ ਵੀ ਆਪਣੇ ਖੇਤ 'ਚ ਬੈਠੇ ਮਿਲਣਗੇ। 106 ਵਰ੍ਹਿਆਂ ਦੀ ਉਮਰ ਹੈ, ਅਤੇ ਜਦੋਂ ਹੱਥ ਪੈਰ ਚੱਲਦੇ ਸੀ ਧਰਮ ਦੀ ਕਿਰਤ ਕਰਦੇ ਮਿਲਦੇ ਸੀ, ਦੂਜੇ ਨੂੰ ਹੱਥ ਜੋੜ ਕੇ ਮਿਲਣਾ, ਕੋਈ ਗੁਰਸਿੱਖ ਚਲਿਆ ਜਾਵੇ ਜੋੜਾ ਲਾ ਕੇ ਉਹਦਾ ਸਤਿਕਾਰ ਕਰਨਾ ਹੱਥ ਬੰਨ ਕੇ। ਅਤੇ ਉਹ ਮਹਾਂਪੁਰਸ਼ ਕਹਿੰਦੇ ਭਾਈ ਮੈਨੂੰ ਕਹਿੰਦੇ ਨਨਕਾਣਾ ਸਾਹਿਬ ਨਾਲ ਬਹੁਤ ਕਹਿੰਦੇ ਹਿੱਤ ਸੀ, ਮੇਰੀ ਸ਼ਰਧਾ ਤਾਂ ਬੱਝੀ ਸੀ। ਕਹਿੰਦੇ ਮੈਨੂੰ ਕਿਸੇ ਮਹਾਂਪੁਰਸ਼ ਨੇ ਕਿਹਾ ਜੇ 12 ਪੂਰਨਵਾਸੀਆਂ ਗੁਰੂ ਸਾਹਿਬ ਦਾ ਜਿਹੜਾ ਪਾਵਨ ਸਥਾਨ ਹੈ ਅੰਮ੍ਰਿਤ ਵੇਲੇ ਕਹਿੰਦੇ ਕੋਈ ਕੇਸਾਂ ਕਾ ਕਾ ਚਵਰ ਟੁਲਾਵਾ, ਕੇਸਾਂ ਦੇ ਨਾਲ ਉਹਨੂੰ ਸਿਮਰੇ, ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਆ। ਕਹਿੰਦੇ ਮੈਨੂੰ ਕਹਿੰਦੇ ਦੱਸਿਆ ਸੀ ਕਿਸੇ ਨੇ, ਅਤੇ ਉਹ ਫਿਰ ਐਂ ਤਾਂ ਨਹੀਂ ਸਿੱਧੇ ਤੌਰ 'ਤੇ ਕਹਿੰਦੇ ਵੀ ਮੈਨੂੰ ਵੀ ਹੋ ਗਏ ਦਰਸ਼ਨ। ਕਹਿੰਦੇ ਮੈਂ ਹਰੇਕ ਪੂਰਨਮਾਸੀ ਜਾਂਦਾ ਹੁੰਦਾ ਸਾਂ, ਕਹਿੰਦੇ ਮੈਂ ਕੇਸਾਂ ਦੇ ਨਾਲ ਹੀ ਕਹਿੰਦੇ ਉੱਥੇ ਚੌਰ ਕਰਦਾ। ਕਹਿੰਦੇ ਊਂ ਪਰ ਕਹਿੰਦੇ ਜਿਹੜੇ ਮਹਾਂਪੁਰਸ਼ਾਂ ਨੇ ਕਹੀ ਗੱਲ ਕਹਿੰਦੇ ਇਹ ਠੀਕ ਹੈ, ਕਹਿੰਦੇ ਬਸ ਇੰਨੀ ਗੱਲ 'ਚ ਆ ਗਈ ਸਾਰੀ ਗੱਲ। ਕਹਿੰਦੇ ਇਹ ਠੀਕ ਹੈ ਜਿਹੜੀ ਗੱਲ ਕਹੀ, ਕਹਿੰਦੇ ਹੁੰਦੇ ਹੈ ਦਰਸ਼ਨ। ਜੇ ਕੋਈ ਬਾਬਾ ਜੀ ਤੁਹਾਨੂੰ ਹੋ ਗਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਛਾ ਭਾਈ ਇਹ ਗੱਲ ਠੀਕ ਹੈ, ਐਂ ਨਹੀਂ ਕਹਿ ਕੇ ਦਿੱਤਾ ਵੀ ਹਾਂ ਦਰਸ਼ਨ ਹੋ ਗਏ। ਉਹ ਕਹਿੰਦੇ ਭਾਈ ਮੈਨੂੰ ਕਹਿੰਦੇ ਇਹ ਚੇਤਾ ਹੀ ਨਾ ਰਿਹਾ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਹੱਦ ਬਣ ਗਈ। ਕਹਿੰਦੇ ਮੈਂ ਦਰਿਆ ਰਾਵੀ ਪਾਰ ਕਰਕੇ ਨਾ ਵੀ ਪਾਕਿਸਤਾਨ ਦੀ ਹੱਦ ਜਾ ਵੜਿਆ, ਕਿ ਉੱਥੇ ਜਾ ਕੇ ਮੈਂ ਕਹਿੰਦੇ ਪੂਰਨਮਾਸੀ ਤਾਂ ਅਟੈਂਡ ਕਰ ਲਈ, ਆਨੰਦ ਮਾਣ ਲਿਆ। ਜੇ ਜਿਹੜਾ ਮੈਨੂੰ ਆਨੰਦ ਬਣਿਆ ਹੋਇਆ ਸੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ, ਕਹਿੰਦੇ ਉਹ ਜਗ੍ਹਾ ਵੀ ਕੇਸਾਂ ਕਾ ਕਰ ਚਵਰ ਢੁਲਾਵਾ ਉਹ ਵੀ ਹੋ ਲਈ, ਪਰ ਕਹਿੰਦੇ CID ਪਤਾ ਨਹੀਂ ਕਿੱਥੋਂ ਹੋ ਗਈ। ਕਹਿੰਦੇ CID ਨੇ ਦੱਸਤਾ ਵੀ ਜਸੂਸ ਆ ਗਿਆ, ਮੈਨੂੰ ਸਿੱਖ ਜਸੂਸ ਸਮਝ ਕੇ ਗ੍ਰਿਫਤਾਰ ਕਰ ਲਿਆ, ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਮਨਾਉਂਦੇ ਰਹੇ, ਉਹ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਕਹਿੰਦੇ ਵੀ ਐਂ ਨਹੀਂ ਮੰਨਣਾ, ਇਹ ਜਸੂਸ ਤਾਂ ਹੈਗਾ ਪਰ ਸਿੱਖੀ 'ਚ ਵੀ ਪੱਕਾ ਲੱਗਦਾ, ਸਿੱਖ ਜਸੂਸ ਹੈ। ਕਹਿੰਦੇ ਐਂ ਕਰੋ ਵੀ ਲੁੱਕ ਗਰਮ ਕਰੋ, ਐਨ ਜਦੋਂ ਲੁੱਕ ਰਿੱਝਦੀ ਗਰਮ ਕਰਕੇ ਉਹਨੂੰ ਅੱਖਾਂ ਬੰਨ੍ਹ ਕੇ ਸੰਤਾਂ ਨੂੰ ਲੁੱਕ ਦੇ ਉੱਤੇ ਤੋੜ ਦਿੱਤਾ ਸਾਧ ਸਿੰਘ ਜਾਲਮਾਂ ਨੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਲੁੱਕ 'ਤੇ ਫਿਰੀ ਗਏ ਸਾਧ ਸੰਗਤ, ਬਈ ਮਹਾਂਪੁਰਸ਼ਾਂ ਨੇ ਸੀ ਨਹੀਂ ਵੱਟੀ। ਕਹਿੰਦੇ ਵੀ ਇਸ ਤਰ੍ਹਾਂ ਵੀ ਨਹੀਂ ਸੂਤ ਆਉਂਦਾ ਕੰਮ, ਇਹਨੂੰ ਵੱਡੀ ਮਸੀਤ ਦੇ ਕੋਲ ਲਿਜਾ ਕੇ ਕਹਿੰਦੇ ਉੱਥੇ ਕਾਜੀ ਤੋਂ ਫਤਵਾ ਦਵਾ ਕੇ ਕਹਿੰਦੇ ਇਹਦੇ ਕੇਸ ਕੱਟੋ, ਸਿੱਖ ਇੱਥੋਂ ਕਮਜ਼ੋਰ ਹੁੰਦਾ ਜੇ ਕੇਸ ਕੱਟੋ। ਕਹਿੰਦੇ ਭਾਈ ਫਿਰ ਮੈਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ, ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਛਕਿਆ ਸੀ ਉਦੋਂ ਵਾਅਦਾ ਕੀਤਾ ਸੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ, ਵੀ ਸਵਾਸ ਰਹਿ ਗਏ ਮੈਂ ਕੀ ਕਰਨੇ ਨੂੰ ਸਵਾਸ ਇਹੋ ਜਿਹੇ, ਜੇ ਕੇਸ ਨਾ ਰਹੇ ਮੈਨੂੰ ਸਵਾਸ ਨਹੀਂ ਚਾਹੀਦੇ ਮਹਾਰਾਜ, ਮੈਨੂੰ ਕੇਸ ਚਾਹੀਦੇ ਨੇ, ਸਵਾਸ ਉਨ੍ਹਾਂ ਚਿਰ ਚਾਹੀਦੇ ਨੇ ਜਿੰਨਾ ਚਿਰ ਕੇਸ ਨੇ। ਹੇ ਸੱਚੇ ਪਾਤਸ਼ਾਹ ਮੇਰੀ ਇੰਨੀ ਕੁ ਮਦਦ ਕਰ ਦੇ ਵੀ ਕੇਸ ਕੱਟਣ ਤੋਂ ਪਹਿਲਾਂ ਮੇਰਾ ਜੀਵ ਆਤਮਾ ਜਿਸਮ ਤੋਂ ਬਾਹਰ ਚਲਿਆ ਜਾਵੇ, ਬਾਅਦ 'ਚ ਚਾਹੇ ਵੱਢੀ ਟੁੱਕੀ ਜਾਣ, ਇਹ ਮੇਰੀ ਨਿਵਜ ਹੈ, ਇਹ ਮੇਰੀ ਮਦਦ ਕਰ ਦੇ। ਕਹਿੰਦੇ ਭਾਈ ਕਲਗੀ ਵਾਲੇ ਨੇ ਅਰਦਾਸ ਸੁਣ ਲਈ, ਉਹਨਾਂ ਨੇ ਕੇਸ ਸਾਧ ਸਿੰਘ ਜੀ ਕੱਟਣ ਵਾਸਤੇ ਕੈਂਚੀ ਪਾਈ, ਐਨ ਉਹੀ ਸਾਖੀ ਦੁਹਰਾਈ ਗਈ ਹੈ ਭਾਈ ਤਾਰੂ ਸਿੰਘ ਵਾਲੀ, ਕੇਸ ਕੱਟਣ ਵਾਸਤੇ ਕੈਂਚੀ ਪਾਈ, ਇੱਕ ਰੋਮ ਮਹਾਂਪੁਰਖਾਂ ਦਾ ਕੱਟ ਨਹੀਂ ਹੋਇਆ, ਜਿਉਂਦੇ ਬੈਠੇ ਨੇ ਹਾਲਤ ਹੀ, ਕੱਲ੍ਹ ਦੀ ਗੱਲ ਕੱਲ੍ਹ ਨੂੰ ਹੋ ਜਾਣੀ ਹੈ, ਅੱਜ ਸਰੀਰ 'ਚ ਬੈਠੇ ਨੇ ਸੰਤ, ਔਰ ਇਹ ਰਸਾਲਿਆਂ ਵਿੱਚ ਵੀ ਛਪੀ ਬਾਤ, ਅਖਬਾਰਾਂ ਦੇ ਵਿੱਚ ਵੀ ਛਪੀ, ਪਰ ਉਹ ਸਾਂਭਿਆ ਨਹੀਂ ਮਹਾਂਪੁਰਸ਼ ਨੂੰ ਸਾਡੇ ਪੰਥ ਨੇ। ਐਡੀ ਵੱਡੀ ਘਟਨਾ ਕਿਤੇ ਛੋਟੀ ਜਿਹੀ ਬਾਤ ਹੈ, ਐਵੇਂ ਨਿੱਕੀ ਨਿੱਕੀ ਗੱਲ ਨੂੰ ਚੱਕ ਲੈਣਗੇ। ਪੰਜਾਬ ਦੇ ਅਖਬਾਰਾਂ ਦੇ 'ਚ ਤਾਂ ਉੱਥੇ ਇਹੋ ਜਿਹਾ ਨੇਰ ਕਰਦੀ ਹੈ ਨਾ ਵੀ ਐਵੇਂ ਪਾਈਆ ਕਿਤੋਂ ਭੁੱਕੀ ਮਿਲ ਜਾਏ, ਉਹ ਤਾਂ ਫਰੰਟ ਪੇਜ 'ਤੇ ਆਊਗੀ ਖਬਰ, ਕਿਸੇ ਨੇ ਅੰਮ੍ਰਿਤ ਛਕਾਇਆ ਉਹ ਕਹਿੰਦੇ ਵੀ ਇਹ ਤਾਂ ਨੋਰਮਲ ਗੱਲ ਹੈ, ਇਹ ਤਾਂ ਛਕਾਉਂਦੇ ਰਹਿੰਦੇ ਨੇ ਰੋਜ਼। ਫਿਰ ਕਹਿੰਦੇ ਵੀ ਸਮਾਜ ਦਾ ਸੁਧਾਰ ਹੋਵੇ, ਐਂ ਕਿਵੇਂ ਹੋਊਗਾ, ਬਰਬਾਦ ਤਾਂ ਆਪ ਦੇ ਰਹੇ ਹੈ। ਉਹ ਮਹਾਂਪੁਰਸ਼ਾਂ ਨੇ ਸਾਧ ਸਿੰਘ ਜੀ ਇੱਕ ਰੋਮ ਨਹੀਂ ਕੱਟ ਹੋਇਆ ਅਤੇ ਅਰਦਾਸ ਕੀਤੀ ਸੀ, ਉਦੋਂ ਬਾਅਦ ਫਿਰ ਉਹ ਜਾਂ ਰੋਮ ਨਾ ਕੱਟ ਹੋਇਆ, ਫਿਰ ਉਹ ਕਹਿੰਦੇ ਭਾਈ ਇਹ ਦਰਵੇਸ਼ ਹੈ, ਕੋਈ ਰੱਬ ਦਾ ਫਕੀਰ ਹੈ। ਕਹਿੰਦੇ ਭਾਈ ਮੈਨੂੰ ਫਿਰ ਪੂਰੇ ਸਤਿਕਾਰ ਨਾਲ ਬਾਰਡਰ ਪਾਰ ਕਰਾ ਕੇ ਗਏ, ਆਪ ਛੱਡ ਕੇ ਗਏ। ਸੋ ਇਸ ਕਰਕੇ ਜਿਨ੍ਹਾਂ ਨੂੰ ਸਿੱਖੀ ਪਿਆਰੀ ਹੈ ਨਾ, ਉਹਨਾਂ ਨੇ ਆਪਣੀ ਜਿੰਦ ਨੂੰ ਪਿਆਰਾ ਨਹੀਂ ਸਮਝਿਆ। 5 ਸਾਲ ਦੀ ਉਮਰ ਦੇ ਬੱਚੇ ਨੂੰ ਦੇਖੋ ਕਿੰਨੇ ਆਪਣੇ ਮਾਂ ਬਾਪ ਪਿਆਰੇ ਹੁੰਦੇ, ਕਿੰਨਾ ਜੀਵਨ ਪਿਆਰਾ ਹੁੰਦਾ। ਬਾਬਾ ਫਤਿਹ ਸਿੰਘ ਸਾਹਿਬ ਨੇ ਆਪਣੀ ਜਾਨ ਨਾਲ ਪਿਆਰ ਨਹੀਂ ਕੀਤਾ, ਪ੍ਰਾਣਾ ਨਾਲ ਪਿਆਰ ਨਹੀਂ ਕੀਤਾ, ਸਿੱਖੀ ਨਾਲ ਪਿਆਰ ਕੀਤਾ। ਔਰ ਮਾਤਾ ਨੂੰ ਕਹਿੰਦੇ, ਮਾਤਾ ਨੂੰ ਸਿੱਖਿਆ ਦਿੱਤੀ, ਦੇਖੋ ਦਾਦੀ ਮਾਂ ਨੂੰ ਸਿੱਖਿਆ। ਬਾਬਾ ਫਤਿਹ ਸਿੰਘ ਦੀ ਪੜ੍ਹ ਕੇ ਦੇਖੋ ਇਤਿਹਾਸ 'ਚ, ਕਹਿੰਦੇ ਮਾਤਾ, ਬਾਬਾ ਫਤਿਹ ਸਿੰਘ ਬੋਲੇ ਸੀ, ਮਾਤਾ ਕਿਉਂ ਝਗੜਾ ਕਰਦੀ ਇਹਨਾਂ ਨਾਲ, ਸਾਡਾ ਪਿਤਾ ਲੜਦਾ ਰਿਹਾ ਜ਼ੁਲਮ ਤੋਂ ਵਿਰੁੱਧ, ਸਾਡੇ ਦਾਦੇ ਨੇ ਸੀਸ ਦਿੱਤਾ ਜ਼ੁਲਮ ਤੋਂ ਵਿਰੁੱਧ, ਕਹਿੰਦੇ ਅਸੀਂ ਸੀਸ ਦੇਵਾਂਗੇ, ਇਹ ਕੁਛ ਨਹੀਂ ਵਿਗਾੜ ਸਕਦੇ ਸਾਡਾ। ਇਸ ਕਰਕੇ ਗੁਰਸਿੱਖ ਮੀਤ ਚਲੋ ਗੁਰ ਚਾਲੇ, ਅੰਤਰੀ ਭਾਵ ਦੇ ਸੱਤ ਸੰਤੋਖ ਦਇਆ ਧਰਮ ਵਿਚਾਰ, ਇਹ ਚਾਲੀ ਹੈ। ਸਿਮਰਨ ਕਰਨਾ ਮਨ ਦੀ ਚਾਲੀ, ਮਨ ਦੀ ਰਹਿਤ ਵਿਕਾਰਾਂ ਤੋਂ ਬਚਾਉਣ ਵਾਸਤੇ ਮਨ ਨੂੰ ਗੁਰੂ ਸਾਹਿਬ ਦੀ ਸਿੱਖਿਆ ਜਿਹੜੀ ਹੈ ਇਹਨੂੰ ਸੁਣਾਉਣੀ ਪਊਗੀ। ਇਹ ਮੂਰਖ ਹੈ, ਆਹ ਦੇਹ 'ਚ ਰਹਿਣ ਵਾਲਾ, ਇਹਨੂੰ ਮਨ ਕਹਿੰਦੇ ਨੇ ਜਿਹਨੂੰ, ਇਹ ਮੂਰਖ ਦਾ ਗੋਲਾ ਸਮਝ ਲਓ। ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ। ਇਸ ਕਰਕੇ ਸਿਮਰਨ ਕਰਨਾ ਮਨ ਦੀ ਰਹਿਤ ਵਿੱਚ ਆਏਗਾ, ਤਨ ਦੀ ਰਹਿਤ ਵੀ ਰੱਖਣੀ, ਮਨ ਦੀ ਰਹਿਤ ਵੀ ਰੱਖਣੀ। ਸੱਚ ਬੋਲਣਾ ਮਨ ਦੀ ਰਹਿਤ ਹੈ, ਨਾਮ ਜਪਣਾ ਮਨ ਦੀ ਰਹਿਤ ਹੈ, ਬਾਣੀ ਪੜ੍ਹਨੀ, ਵੈਰਾਗ ਧਾਰਨ ਕਰਨਾ, ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਹਿਰਦੇ 'ਚ ਵਸਾ ਕੇ ਚੇਤੇ ਕਰਨਾ, ਮਹਾਰਾਜ ਕਿਰਪਾ ਕਰੋ ਕਿਤੇ ਸੁਪਨੇ 'ਚ ਦਰਸ਼ਨ ਹੋ ਜਾਣ। ਸੁਪਨੇ 'ਚ ਵੀ ਹੋ ਗਏ ਦਰਸ਼ਨ, ਇਹਦਾ ਵੀ ਬਹੁਤ ਵੱਡਾ ਲਾਭ ਦੱਸਿਆ ਸਤਿਪੁਰਸ਼ਾਂ ਨੇ, ਕਹਿੰਦੇ ਸਮਝ ਲਓ ਵੀ ਜਨਮ ਸਫਲਾ ਹੋ ਗਿਆ ਜੇ ਸੁਪਨੇ 'ਚ ਵੀ ਮਹਾਰਾਜ ਦੇ ਦਰਸ਼ਨ ਹੋ ਜਾਣ ਹੋਣਗੇ ਤਾਂ ਜੇ ਅੰਦਰੋਂ ਪ੍ਰੀਤੀ, ਜਿਹੜੇ ਪਦਾਰਥਾਂ ਦੀ ਪ੍ਰੀਤੀ ਹੈ ਸੁਪਨੇ 'ਚ ਆਪਾਂ ਨੂੰ ਮਿਲਦੇ ਨੇ ਪਦਾਰਥ, ਉਹ ਦਿਸਦੇ ਨੇ, ਸੁਪਨਾ ਉਹਨਾਂ ਦਾ ਆਉਂਦਾ ਜ਼ਿਆਦੇ। ਅਤੇ ਜਿਸ ਵੇਲੇ ਮਨ ਗੁਰੂ ਨਾਨਕ ਦੇ ਸ਼ਰਧਾ ਦਾ ਪਾਤਰ ਬਣ ਕੇ, ਦਰਸ਼ਨਾਂ ਦਾ ਪਾਤਰ ਬਣ ਕੇ, ਦਰਸ ਤੇਰੇ ਕੀ ਪਿਆਸ ਮਨ ਲੱਗੀ, ਫਿਰ ਪਾਣੀ ਤਾਂ ਭਾਈ ਪਿਆਸੇ ਨੂੰ ਮਿਲੂਗਾ ਹੀ, ਜਾਂ ਪਿਆਸ ਲੱਗੀ ਆ, ਪਿਆਸ ਲੱਗੀ ਤੋਂ ਪਾਣੀ ਦੀ ਖੋਜ ਕਰਦਾ, ਪਿਆਸ ਲੱਗੀ ਤੋਂ ਪਾਣੀ ਲੱਭਦਾ ਫਿਰਦਾ, ਪਾਣੀ ਪਾਣੀ ਕਰਦਾ ਫਿਰਦਾ, ਭੁੱਖ ਲੱਗੀ ਤੋਂ ਰੋਟੀ ਲੱਭਦੀ ਹੈ, ਲੱਭਦਾ ਫਿਰਦਾ ਕੁਛ ਖਾਣ ਨੂੰ ਮਿਲ ਜਾਏ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਹੈ ਦੁੱਖ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਇਸ ਕਰਕੇ ਰਹਿਤ ਰਹਿਤ ਰਹਿ ਜਾਏ ਵਿਕਾਰਾ, ਗੁਰੂ ਕੀ ਰਹਿਤ ਰੱਖਦੇ ਹੋਏ ਵਿਕਾਰਾਂ ਵੱਲੋਂ ਰਹਿ ਜਾਈਦਾ। ਇਸ ਕਰਕੇ ਤਨ ਦੀ ਰਹਿਤ ਜਿਹੜੀ ਹੈ ਇਹ ਬਾੜ ਹੈ ਖੇਤ ਦੀ, ਅਤੇ ਖੇਤ ਦੇ ਵਿੱਚ ਜੇ ਬੀਜੀਏ ਕੁਛ ਨਾ, ਸਲੰਗੜਾਸਾ ਮੋਢੇ 'ਤੇ ਰਿਹਾ ਸਾਰੀ ਉਮਰ, ਬਾੜ ਹੀ ਕਰਦੇ ਰਹੇ, ਬਾਹਰ ਦੀ ਰਹਿਤ ਤਾਂ ਰੱਖਦੇ ਰਹੇ, ਵੀ ਜਿਹੜਾ ਅੰਤਸ਼ਕਰਨ ਦਾ ਖੇਤ ਹੈ, ਨਾਮ ਦਾ ਬੀਜ ਬੀਜਿਆ ਹੀ ਨਹੀਂ, ਸੰਤੋਖ ਦਾ ਸੁਹਾਗਾ ਨਹੀਂ ਫੇਰਿਆ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਇਹ ਕਦੇ ਨਹੀਂ ਕੀਤਾ। ਜੇ ਹੁਣ ਖੇਤ ਖਾਲੀ ਪਿਆ, ਇਕੱਲੀ ਬਾੜ ਨੇ ਕੀ ਕਰਨਾ ਭਾਈ, ਫਿਰ ਬੋਲ ਤਾਂ ਨਹੀਂ ਲੱਗਣ ਲੱਗਿਆ। ਜੇ ਬਾੜ ਨਹੀਂ ਕੀਤੀ ਤਾਂ ਨਿਆਈ ਦਾ ਖੇਤ ਉਜੜ ਜਾਂਦਾ, ਪਸ਼ੂ ਪਤਾ ਨਹੀਂ ਕਿਹੜੇ ਪਾਸਿਓਂ ਵੜ ਜਾਵੇ, ਆ ਕੇ ਉਜਾੜਾ ਹੋਊਗਾ, ਕਿਉਂਕਿ ਨਿਆਈ ਦਾ ਖੇਤ ਹੈ, ਇਹ ਮਨੁੱਖਾ ਸਰੀਰ ਨਿਆਈ ਦਾ ਖੇਤ ਹੈ। ਇਸ ਕਰਕੇ ਇਹਦੇ 'ਚ ਰਹਿਤ ਜਿਹੜੀ ਰੱਖਣੀ ਹੈ, ਅਤੇ ਇਹ ਪੰਜੇ ਕਕਾਰਾਂ ਦੀ ਰਹਿਤ ਜਿਹੜੀ ਹੈ ਬਾੜ ਹੈ, ਅਤੇ ਨਾਮ ਦਾ ਬੀਜ ਹੈ, ਸੰਤੋਖ ਦਾ ਸਵਾਗ ਹੈ, ਆਪਣੀ ਬੁੱਧ ਰੂਪ ਧਰਤੀ ਹੈ, ਅੰਤਸ਼ਕਰਨ ਦੀ ਧਰਤੀ ਦੇ ਵਿੱਚ ਨਾਮ ਦਾ ਬੀਜ ਸ਼ਰਧਾ ਦੀ ਗਲ ਵਿੱਚ ਬੀਜਣਾ, ਤਾਂ ਕਿ ਛੇਤੀ ਪੁੰਗਰਿਆਵੇ। ਸ਼ਰਧਾ ਨਹੀਂ ਹੈ ਤਾਂ ਫਿਰ ਬੀਜ ਸਫਲਾ ਨਹੀਂ ਹੋਣਾ। ਨਾਮ ਉੱਥੇ ਸੁੱਕ ਦੇ ਵਿੱਚ ਦਾਣਾ ਪਿਆ ਰਿਹਾ, ਜੰਮਦਾ ਥੋੜ੍ਹੀ ਹੈ, ਨਾਮ ਸੁੱਕ ਵਿੱਚ ਪਿਆ। ਸ਼ਰਧਾ ਦੀ ਗਿੱਲ ਵਿੱਚ ਜਦੋਂ ਨਾਮ ਦਾ ਬੀਜ ਚਲਿਆ ਗਿਆ, ਉਸ ਵੇਲੇ ਫਿਰ ਬੀਜ ਪ੍ਰਫੁੱਲਿਤ ਵੀ ਹੋਊਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ। ਸੋ ਆਓ, ਬਾਬਾ ਜੀ ਹੋਰਾਂ ਨੇ ਸਮੇਂ ਦੀ ਤਾਂ ਪਾਬੰਦੀ, ਗਾਹਾਂ ਹਟਣ ਦੀ ਪਾਬੰਦੀ ਨਹੀਂ ਨੇ ਲਾਈ, ਅਤੇ ਜਿਸ ਵੇਲੇ ਸ਼ੁਰੂ ਕਰਨਾ ਸੀ ਉਹੀ ਟਾਈਮ ਅਨਾਊਂਸ ਕੀਤਾ ਸੀ, ਕਿਉਂਕਿ ਮਾਣ ਕਰਦੇ ਨੇ ਇਸ ਗੱਲ ਦਾ। ਸਤਿਗੁਰੂ ਮਹਾਰਾਜ ਕਿਰਪਾ ਕਰੇ ਭਾਈ, ਮਹਾਂਪੁਰਸ਼ਾਂ ਦਾ ਜਿੱਥੇ ਪ੍ਰਬੰਧ, ਦੇਖੋ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਨਾ, ਗੁਰਦੁਆਰੇ ਦਾ ਅਰਥ ਇਹ ਨਹੀਂ ਹੁੰਦਾ ਵੀ ਕਿਸੇ ਸੰਤ ਦਾ ਨਹੀਂ ਹੁੰਦਾ ਗੁਰਦੁਆਰਾ, ਇਹ ਨਾ ਕਿਸੇ ਕਮੇਟੀ ਦਾ ਹੁੰਦਾ, ਇਹ ਸ਼ਬਦ ਨੂੰ ਪੱਕ ਗਏ ਆਪਾਂ ਨੂੰ ਵੀ ਫਲਾਨਾ ਸੰਤਾਂ ਦਾ ਗੁਰਦੁਆਰਾ ਹੈ, ਫਲਾਨਾ ਕਮੇਟੀ ਦਾ ਗੁਰਦੁਆਰਾ ਹੈ, ਅਤੇ ਇਹ ਗੁਰਦੁਆਰਾ ਤਾਂ ਰਹਿਣਾ ਗੁਰੂ ਦਾ ਹੀ, ਉਹਦਾ ਅਰਥ ਇਹ ਆ ਵੀ ਗੁਰੂ ਦਾ ਦੁਆਰਾ। ਪ੍ਰਬੰਧ ਕਿਸੇ ਦਾ ਹੋ ਸਕਦਾ, ਕਿਸੇ ਸੰਤਾਂ ਦਾ ਹੋ ਸਕਦਾ ਪ੍ਰਬੰਧ, ਅਤੇ ਕਮੇਟੀ ਦਾ ਪ੍ਰਬੰਧ ਹੋ ਸਕਦਾ। ਹੁਣ ਗੁਰਦੁਆਰੇ ਸਾਹਿਬਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਵੀ ਸ਼੍ਰੋਮਣੀ ਕਮੇਟੀ ਦਾ ਗੁਰਦੁਆਰਾ ਕਹਿ ਤਾਂ ਦਿੰਦੇ ਹਾਂ, ਤਾਂ ਸ਼੍ਰੋਮਣੀ ਕਮੇਟੀ ਦਾ ਥੋੜ੍ਹੀ, ਗੁਰਦੁਆਰਿਆਂ ਦਾ, ਗੁਰੂ ਸਾਹਿਬ ਦਾ। ਇਸ ਕਰਕੇ ਭਾਈ ਇਹ ਪ੍ਰਬੰਧ ਇੱਥੇ ਮਹਾਂਪੁਰਸ਼ਾਂ ਦਾ ਮੂਲ ਰੂਪ ਦੇ ਵਿੱਚ ਦਮਦਮੀ ਟਕਸਾਲ ਦਾ ਹੈ। ਅਤੇ ਇਹ ਮਹਾਂਪੁਰਸ਼ ਵੀ ਬਾਬਾ ਜੀ ਹੋਰੀ ਗ੍ਰੰਥੀ ਸਿੰਘ ਸਾਹਿਬਾਨ, ਸੰਤ ਬਾਬਾ ਸ਼ਮਸ਼ੇਰ ਸਿੰਘ ਜੁਗੜਿਆਂ ਵਾਲੇ ਇੱਕ ਬੜੇ ਕਰਨੀ ਕਮਾਈ ਵਾਲੇ ਮਹਾਂਪੁਰਸ਼ ਹੋਏ ਹੈ। ਮੈਂ ਵੀ ਉਹਨਾਂ ਦੇ ਦਰਸ਼ਨ ਕਰਦਾ ਰਿਹਾ। ਦਸਮ ਦੀ ਬਾਣੀ ਇੰਨੀ ਯਾਦ ਸੀ ਬਾਬਾ ਜੀ ਦੇ, ਫੜ ਲਿਆ ਨਿਹੰਗ ਸਿੰਘ ਸੀ। ਜਦੋਂ ਕਿਤੇ ਕੀਰਤਨ ਕਰਦੇ ਕਰਦੇ ਥੋੜ੍ਹੀ ਜਿਹੀ ਧੌਣ ਹਿਲਾਉਂਦੇ ਸੀ ਨਾ, ਉਹ ਫਰਲੇ ਦਾ ਆਨੰਦ ਵੀ ਵੱਖਰਾ ਹੀ ਸੀ ਇੱਕ। ਅਤੇ ਇਸ ਤਰ੍ਹਾਂ ਦਾ ਇੱਕ, ਜਾਂ ਫਿਰ ਰਾਗੀ ਸਿੰਘ ਸੀ, ਉਹ ਹੁਣ ਤਾਂ ਚੜ੍ਹਾਈ ਕਰ ਗਿਆ ਰਾਗੀ ਸਿੰਘ, ਉਹਨਾਂ ਦਾ ਭਰਾ ਹੈ ਜਿਨ੍ਹਾਂ ਨੇ 31 ਰਾਗ ਹੀ ਸਾਰੇ ਗਾਇਨ ਕੀਤੇ ਆ। ਬਲਵੀਰ ਸਿੰਘ ਨੇ, ਬਲਵੀਰ ਸਿੰਘ ਦਾ ਭਰਾ ਸੀ ਜਿਹੜਾ ਵੱਡਾ, ਉਹ ਨਿਹੰਗ ਸਿੰਘ ਫਰਲੇ ਵਾਲਾ ਸੀ। ਮੈਂ ਤਾਂ ਕੀਰਤਨ ਕਰਨ, ਮੈਂ ਕਹਿੰਦਾ ਵੀ ਅਰਥ ਸ਼ਬਦਾਂ ਦੇ ਵਿਸਰਾਮ ਦੇਣ ਦੇ ਨਾਲੇ ਅਰਥ ਹੁੰਦੇ ਜਾਣ। ਉਹ ਸਵਾਰੀਆ ਫਿਕਰਾ ਬੋਲੇ ਇੱਕ ਰਾਗੀ, ਐਨ ਘੁਮਾ ਕੇ ਲਿਆ ਕੇ ਉਹਦੇ ਮੂੰਹ ਦੇ ਕੋਲ ਆ ਕੇ ਕਹੇ, ਤੂੰ ਕੁੰਨ ਰੇ, ਐਂ ਜੀ ਨੱਠ ਕੇ ਆ ਕੇ ਜਿਵੇਂ ਪੁੱਛੀ ਦਾ ਵੀ ਤੂੰ ਕੌਣ ਹੈ। ਉਹ ਕਹੇ, ਮੈਂ ਨਾਮਾ ਹੋ ਜੀ ਆਲਾ ਅਤੇ ਨਿਵਾਰਨਾ ਜਮ ਕਾਰਨਾ। ਫਿਰ ਪੂਰੀ ਸਾਤ ਤਾਲ ਦੇ ਵਿੱਚ ਇਸ ਤਰ੍ਹਾਂ ਬੋਲਣ, ਉਹ ਆਨੰਦ ਲਿਆ ਕੇ ਰੱਖ ਦਿੱਤਾ। ਸੋ ਇਸ ਕਰਕੇ ਮਹਾਂਪੁਰਸ਼ਾਂ ਦੇ ਸੰਗੀ ਹੈ। ਅਤੇ ਆਪ ਸਾਰੀਆਂ ਸੰਗਤਾਂ ਨੇ ਅੱਜ ਆਪਣੀ ਵਿਚਾਰ ਕੀ ਸੀ, ਗੁਰਸਿੱਖ ਮੀਤ ਚਲੋ ਗੁਰਚਾਲੀ। ਗੁਰੂ ਦਾ ਸਿੱਖ ਉਹ ਹੈ ਜਿਹੜਾ ਗੁਰੂ ਦੀ ਰਾਹ ਰੀਤ, ਗੁਰੂ ਦੀ ਦੱਸੀ ਮਰਿਆਦਾ 'ਤੇ ਚੱਲਦਾ ਹੈ। ਭਾਈ ਗੁਰਦਾਸ ਸਾਹਿਬ ਨੇ ਸਾਰਾ ਖੁਲਾਸਾ ਕੀਤਾ, ਪਿਛਲ ਰਾਤੀ ਜਾਗਣਾ, ਨਾਮਦਾਨ ਇਸ਼ਨਾਨ ਦਰੜਾਏ, ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਬਣਾਏ, ਥੋੜ੍ਹਾ ਸਵਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤਿ ਪਾਏ, ਕਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਣਾਏ, ਹੋਵੇ ਵੱਡਾ ਪਰ ਗਣਾਵੇ ਨਾ ਵੀ ਮੈਂ ਵੱਡਾ, ਵੱਡਾ ਹੋਏ ਨਾ ਆਪ ਗਣਾਏ, ਸਾਧ ਸੰਗਤ ਮਿਲ ਗਾਵ ਦੇ ਰਾਤ ਦੇਹ ਨਿੱਤ ਚੱਲ ਚੱਲ ਜਾਏ, ਜਿੱਥੇ ਸੰਗਤ ਇਕੱਠੀ ਹੁੰਦੀ ਹੈ ਚੱਲ ਚੱਲ ਕੇ ਜਾਣਾ, ਸ਼ਬਦ ਸੁਰਤ ਪਰਚਾ ਕਰੇ। ਆਹ ਸਾਰਿਆਂ ਤੋਂ ਕੀਮਤੀ ਬਾਤ ਹੈ, ਸ਼ਬਦ ਸੁਰ ਦਾ ਅਭਿਆਸ ਕਰੇ, ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚਾ ਮਨ ਪਰਚਾਏ, ਆਸਾ ਵਿੱਚ ਨਿਰਾਸ ਵਿਲਾਏ। ਇਹ ਗੁਰਸਿੱਖ ਦੀ ਰੀਤ ਪੂਰੀ ਲਿਖੀ ਹੋਈ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਇਹ ਸਾਰੀ ਗੁਰਸਿੱਖ ਦੀ ਚਾਲੀ ਲਿਖੀ ਹੈ। ਪਿਛਲ ਰਾਤੀ ਜਾਗਣਾ ਇਹਦੇ ਚਾਲੀ ਰੱਖੀ ਹੈ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਇਹ ਸਾਰੇ ਸ਼ਬਦ ਦੇ ਵਿੱਚ ਇਹ ਚਾਲੀ ਹੋਈ ਹੈ। ਜਿਹੜੇ ਗੁਰਮੁਖ ਇਸ ਚਾਲੀ 'ਤੇ ਚੱਲਦੇ ਹੈ, ਅਤੇ ਉਹਨਾਂ ਗੁਰਮੁਖਾਂ ਦਾ ਭਾਈ ਸੰਸਾਰ ਦੇ ਵਿੱਚ ਬੜੇ ਆਦਰ ਨਾਲ ਨਾਂ ਲਿਆ ਜਾਂਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਨੂੰ ਵਿੱਦਿਆ ਮਾਰਤੰਡ, ਵਿੱਦਿਆ ਦੇ ਸੂਰਜ ਕਿਹਾ ਗਿਆ, ਉਹਨਾਂ ਮਹਾਂਪੁਰਸ਼ਾਂ ਨੇ ਤਖਤਾਂ ਦੇ ਲਈ ਕਥਾਵਾਚਕ ਸਿੰਘ ਸਾਹਿਬਾਨ ਤਿਆਰ ਕਰ ਕਰਕੇ ਪੰਥ ਨੂੰ ਦਿੱਤੇ। ਸਾਦਗੀ ਵਿੱਚ ਰਹੇ, 150-150 ਸਿੰਘ ਨੂੰ ਕਠਾ ਪੜ੍ਹਾਇਆ, ਅਤੇ ਸੰਤ ਬਾਬਾ ਫਤਿਹ ਸਿੰਘ ਜੀ ਨੇ ਜਦੋਂ ਮਹਾਂਪੁਰਸ਼ ਚੜ੍ਹਾਈ ਕਰ ਗਏ ਨਾ, ਉਹਨਾਂ ਦਿਨਾਂ 'ਚ ਬਾਬਾ ਫਤਿਹ ਸਿੰਘ ਨੂੰ ਕਿਤੇ ਹਾਰਟ ਦੇ ਮਰੀਜ਼ ਹੋ ਚੁੱਕੇ ਸੀ। ਇਹ ਡਾਕਟਰ ਨਾਲ ਰਹਿੰਦਾ ਸੀ ਹਰ ਵੇਲੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਇਹ। ਇਹਨਾਂ ਨੂੰ ਡਾਕਟਰ ਕਹਿੰਦਾ ਜੀ ਤੁਸੀਂ ਕਿਤੇ ਵੀ ਇਕੱਠ 'ਚ ਨਹੀਂ ਜਾ ਸਕਦੇ, ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ। ਅਤੇ ਉਹ ਕਹਿੰਦੇ ਭਾਈ ਭਿੰਡਰਾਂ ਵਾਲੇ ਸੰਤ ਕਰਕੇ ਚੜ੍ਹਾਈ, ਮੈਂ ਜਾਏ ਬਿਨਾਂ ਰਹਿ ਨਹੀਂ ਸਕਦਾ, ਪੰਥ ਦਾ ਜ਼ਿੰਮੇਦਾਰ ਹੈ, ਮੈਨੂੰ ਕਲੰਕ ਲੱਗ ਜੂਗਾ। ਜਿੱਥੇ ਉਹਨਾਂ ਦਾ ਸਰੀਰ ਚਲਿਆ ਗਿਆ, ਜਾਂਦਾ ਜਾਵੇ ਸਰੀਰ, ਮੈਂ ਜਾਊਂਗਾ ਜ਼ਰੂਰ। ਉਹ ਕਹਿੰਦੇ ਬਾਬਾ ਜੀ ਜੇ ਜਾਣਾ ਹੈ ਭਿੰਡਰੀ ਮਹਾਂਪੁਰਸ਼ਾਂ ਦੇ ਦੁਸਹਿਰੇ 'ਤੇ, ਤਾਂ ਫਿਰ ਇੱਕ ਬੇਨਤੀ ਆ ਵੀ ਤੁਸੀਂ ਸਟੇਜ 'ਤੇ ਬੋਲਣਾ ਨਹੀਂ ਹੋਊਗਾ। ਕਹਿੰਦੇ ਚੱਲ ਠੀਕ ਹੈ, ਮੈਂ ਬੋਲੂੰਗਾ ਨਹੀਂ। ਡਾਕਟਰ ਕਹਿੰਦਾ ਮੈਂ ਤੁਹਾਡੇ ਪਿੱਛੇ ਬੈਠੂੰਗਾ, ਜੇ ਕੋਈ ਪ੍ਰੋਬਲਮ ਹੋ ਗਈ ਮੈਂ ਸਾਂਭ ਲੂੰਗਾ। ਜਦੇ ਇਉਂ ਇਕੱਠ ਜਾਣਾ ਪਾਬੰਦੀ ਸੀ ਉਸ ਵੇਲੇ, ਸੰਤ ਫਤਿਹ ਸਿੰਘ ਬੈਠੇ ਹੈ, ਅਤੇ ਜਿਸ ਵੇਲੇ ਸਾਧ ਸਿੰਘ ਹੁਣ ਉੱਥੇ ਅਨਾਊਂਸ ਤਾਂ ਹੋਣਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਅਤੇ ਮਹਾਂਪੁਰਸ਼ ਬਾਬਾ ਫਤਿਹ ਸਿੰਘ ਜੀ ਬੜੇ ਰਸਦਾਇਕ ਕੀਰਤਨ ਕਰਿਆ ਕਰਦੇ ਸੀ। ਬੁੱਢੇ ਜੋੜ ਰਹਿੰਦੇ ਸੀ ਉੱਥੇ, ਪਰ ਕਮਾਈ ਬਹੁਤ ਕੀਤੀ, ਸਿਆਸਤ ਜਾਣ ਕਰਕੇ ਥੋੜ੍ਹਾ ਜਿਹਾ ਫਿਰ ਹੋ ਜਾਂਦਾ, ਅਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਨੇ। ਬੈਰਾਗ ਦੇ ਵਿੱਚ ਅੱਖਾਂ ਭਰੀ ਬੈਠੇ, ਅਤੇ ਸਟੇਜ ਸੈਕਟਰੀ ਨੂੰ ਬੁਲਾ ਕੇ ਕਹਿੰਦੇ ਭਾਈ ਮੈਨੂੰ, ਮੈਂ ਚਾਹੇ 5 ਮਿੰਟ ਬੋਲਾਂ, ਮੈਂ ਬੋਲੇ ਬਿਨਾਂ। ਡਾਕਟਰ ਕਹੇ ਵੀ ਬੋਲਣਾ, ਕਹਿੰਦਾ ਡਾਕਟਰ ਮੈਨੂੰ ਰੋਕਣਾ, ਮੈਂ ਬੋਲਣਾ। ਠੀਕ ਹੈ ਜੀ, ਸਾਧ ਸਿੰਘ ਜੀ 2-3 ਕੁ ਸ਼ਬਦ ਕਹੇ ਸਾਰੇ। ਕਹਿੰਦਾ ਸਾਧ ਸਿੰਘ ਜੀ ਐਡਾ ਵੱਡਾ ਪ੍ਰਚਾਰ ਮਹਾਂਪੁਰਸ਼ਾਂ ਨੇ ਕੀਤਾ, ਸਿੱਖੀ ਦੇ ਲਈ ਇੱਕ ਮਿਸਾਲ ਕਾਇਮ ਕਰ ਦਿੱਤੀ, ਕਹਿੰਦਾ ਮੈਂ ਤਾਂ ਇਹ ਕਹਿੰਦਾ ਵੀ ਅੱਜ ਸਿੱਖੀ ਦਾ ਥੰਮ ਢਹਿ ਗਿਆ, ਐਂ ਕਹਿ ਕੇ ਜਦੇ ਹੀ ਸਾਧ ਸਿੰਘ ਜੀ ਬੇਹੋਸ਼ ਹੋ ਕੇ ਡਿੱਗ ਪਿਆ ਸਟੇਜ ਦੇ ਉੱਤੇ। ਇੰਨਾ ਸੰਤਾਂ ਦਾ ਗਾਹ ਕੀਤਾ ਫਤਿਹ ਸਿੰਘ ਜੀ ਨੇ, ਡਾਕਟਰ ਨੇ ਚਲੋ ਜਦੇ ਸਾਂਭਿਆ। ਸੋ ਇਸ ਕਰਕੇ ਉਹ ਮਹਾਂਪੁਰਸ਼, ਅਤੇ ਅੱਜ ਕਲਯੁੱਗ ਦਾ ਸਮੇਂ ਐਸੇ ਸਿਰਫਿਰੇ ਲੋਕ ਚੱਕੀ ਵਰਦੇ ਆ ਕਲਮਾ, ਉਹ ਕਹਿਣਗੇ ਇਹ ਤਾਂ ਜੀ ਬ੍ਰਾਹਮਣਵਾਦ ਹੈ, ਆਹ ਵੀ ਬ੍ਰਾਹਮਣਵਾਦ ਹੈ, ਹੱਥ ਧੋਣੇ ਵੀ ਬ੍ਰਾਹਮਣਵਾਦ ਹੈ, ਹਰ ਚੀਜ਼ ਨੂੰ ਬ੍ਰਾਹਮਣਵਾਦ ਦੇ ਨਾਲ ਜੋੜ ਕੇ ਸਿੱਖੀ ਤੋਂ ਤੋੜ ਰਹੇ ਆ। ਗੁਰਸਿੱਖ ਮੀਤ ਚਲੋ ਗੁਰਚਾਲੀ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਰਹਿਤ ਮਰਿਆਦਾ, ਨਿਹੰਗ ਸਿੰਘਾਂ ਦੇ ਦਲ ਨ ਸੰਪਰਦਾਵਾਂ ਨ ਪੁਰਾਤਨ ਜਥੇਬੰਦੀਆਂ ਦੇ ਅੰਦਰ ਮਹਾਰਾਜ ਸਾਹਿਬ ਜੀ ਉਹ ਪੁਰਾਤਨ ਰਹੁ ਰੀਤ ਮਰਿਆਦਾ ਸੰਭਾਲ ਕੇ ਰੱਖੀ ਹੈ। ਅਤੇ 1932 ਦੇ ਵਿੱਚ ਪੰਥ ਦੇ ਕੋਲੋਂ ਵੱਡੀਆਂ ਗਲਤੀਆਂ ਇਹ ਹੋਈਆਂ, ਮੈਂ ਇਹ ਕਹੂੰਗਾ ਕਿ ਜਿਹੜਾ ਕੱਟ ਵੱਢ ਕਰਕੇ ਮਰਿਆਦਾ ਪੁਰਾਤਨ ਮਰਿਆਦਾ ਸੀ ਉਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਜਿੰਨੀ ਦੇਰ ਤੱਕ ਉਹਦੀ ਸੋਧ ਦੁਬਾਰੇ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਸਾਧ ਸਿੰਘ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ। ਨਿੱਕੀ ਨਿੱਕੀ ਗੱਲ ਪਿੱਛੇ ਝਗੜਾ ਪਾਈ ਬੈਠੇ ਹਾਂ, ਕਹਿਣਗੇ ਜੀ ਮਤ ਕਾ ਰਾਖਾ ਵਾਹਿਗੁਰੂ, ਨਾਲੇ ਤੁੱਕ ਨਹੀਂ ਜੁੜਦੀ। ਭਲੇ ਮਨਸ ਨੂੰ ਸਾਹਮਣੇ ਦਿਖਦਾ ਅਰਦਾਸ ਕਰਨ ਵਾਲੇ ਨੂੰ ਵੀ ਮਤ ਦੇ ਨਾਲ ਪਤ ਕਹੇਗਾ ਤਾਂ ਤੁੱਕ ਜੁੜਨੀ ਹੈ, ਮਤ ਪਤ ਕਾ ਰਾਖਾ ਆਪ ਵਾਹਿਗੁਰੂ, ਕਹਿਣਗੇ ਮਤ ਦਾ ਰਾਖਾ ਵਾਹਿਗੁਰੂ, ਤੁੱਕ ਜਿਹੜੀ ਨੇ ਉਹ ਵਿਗੜੇ ਹੋਏ ਜੱਟ ਵਾਲੀ ਗੱਲ ਨਹੀਂ ਤਾਂ ਹੋਰ ਕੀ ਹੈ। ਜੱਟ ਸੀ ਸਧਾਰਨ, ਪਰ ਉਹ ਜੱਟ ਦੇ ਕੋਲ ਇਹੋ ਜਿਹੀ ਵਿੱਦਿਆ ਹੈਗੀ, ਉਹ ਤੇਲੀ ਸੀ ਬੜਾ ਸ਼ੈਤਾਨ, ਕਹਿੰਦਾ ਜੱਟਾ ਓਏ ਜੱਟਾ, ਸੱਥ 'ਚ ਬੈਠੇ ਸੀ, ਕਹਿੰਦਾ ਜੱਟਾ ਓਏ ਜੱਟਾ ਤੇਰੇ ਸਿਰ ਵਿੱਚ ਘੱਟਾ, ਉਹ ਤੁੱਕ ਜੋੜਦੀ ਨਾ, ਉਹ ਜੱਟ ਨੂੰ ਕਵਿਤਾ ਨਾ ਫੁਰੇ, ਕਹਿੰਦਾ ਤੇਲੀ ਓ ਤੇਲੀ, ਕਹਿੰਦਾ ਤੇਰੇ ਸਿਰ 'ਤੇ ਕੋਲੂ, ਉਹ ਕਹਿੰਦਾ ਤੁੱਕ ਤਾਂ ਜੁੜੀ ਨਹੀਂ, ਕਹਿੰਦਾ ਤੁੱਕ ਚਾਹੇ ਨਾ ਜੁੜੇ ਮਰੇਗਾ ਤਾਂ ਅਸੀਂ ਵਜਨੇ ਠਾ ਕੇ, ਉਹਨੇ ਆਪਣਾ ਅਰਥ ਜੋੜ ਲਿਆ ਉੱਧਰ ਨੂੰ। ਹੁਣ ਸਾਡੇ ਵਾਲੇ ਤੁੱਕ ਜੁੜੇ ਨਾ ਜੁੜੇ ਤਾਂ ਅਰਥ ਜੋੜਦੇ ਆ। ਸੋ ਇਸ ਕਰਕੇ ਸਾਧ ਸਿੰਘ ਜੀ, ਜੇ ਪਤ ਦਾ ਰਾਖਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਨੂੰ ਲਿਖਿਆ ਹੋਇਆ ਤਾਂ ਸ਼ਬਦ ਖੋਜੋ ਆਪਣੇ ਸੇਵਕ ਕੀ ਆਪ ਪਤ ਰਾਖਾ, ਜੇ ਪਤ ਪਰਮੇਸ਼ਰ ਗਤ ਨਾਰਾਇਣ, ਜੇ ਸਤਿਗੁਰੂ ਸਿੱਖ ਦੀ ਪਤ ਢਕਦਾ ਹੈ ਤਾਂ ਦੇਖੋ ਕੀ ਥਕੇਵਾਂ ਹੁੰਦਾ ਇਹ ਗੱਲ ਕਹਿਣ ਦੇ ਨਾਲ ਵੀ ਸੱਚੇ ਪਾਤਸ਼ਾਹ ਮਤ ਪਾਤੇ ਤੁਸੀਂ ਉਹ ਰਾਖੇ ਆ। ਜਿੰਨੀ ਦੇਰ ਤੱਕ ਦਰੋਪਤਾ ਨੂੰ ਲੱਗਿਆ ਨਾ ਵੀ ਮੇਰੀ ਪਤ ਮੇਰੇ ਐ ਪਤੀ ਢੱਕ ਲੈਣਗੇ, ਉਨੀ ਦੇਰ ਤੱਕ ਬੇਇੱਜ਼ਤੀ ਹੋਣ ਦੇ ਐਨ ਕਿਨਾਰੇ 'ਤੇ ਚਲੀ ਗਈ, ਜਦ ਕਿਹਾ ਕਿ ਭਗਵਾਨ ਮੇਰੀ ਪਤ ਹੁਣ ਤੇਰੇ ਹੱਥ ਵਿੱਚ ਹੈ। ਉਸੇ ਵੇਲੇ ਪਰਮੇਸ਼ਰ ਨੇ ਕਿਰਪਾ ਕੀਤੀ, ਭਗਵਾਨ ਨੇ ਸਾੜੀਆਂ ਦੇ ਢੇਰ ਲਾ ਕੇ ਰੱਖ ਦਿੱਤੇ। ਪਤ ਕੋਈ ਆਪਣੀ ਆਪ ਨਹੀਂ ਢੱਕ ਸਕਦਾ, ਇਹ ਹੰਕਾਰ ਦੀ ਬਾਤ ਹੋਏਗੀ। ਫਿਰ ਕੱਲ੍ਹ ਨੂੰ ਕੋਈ ਉੱਠੂਗਾ ਕਹੂਗਾ ਵੀ ਮਤ ਵੀ ਛੱਡਦੇ ਹੋਏ ਦੀ ਵੀ ਨਹੀਂ ਲੋੜ ਹੈਗੀ। ਐਕਣ ਸਾਧ ਸਿੰਘ ਜੀ ਮਰਿਆਦਾ 'ਚ ਫਰਕ ਪਿਆ, ਅਤੇ ਮੈਂ ਬਹੁਤ ਸਾਰੀਆਂ ਪੰਕਤੀਆਂ ਜਿਹੜੀਆਂ ਪਤ ਦੇ ਪ੍ਰਥਾਏ ਨੇ ਉਹਨਾਂ ਦਾ ਜਵਾਬ ਹੁਣ ਦੱਸੋ ਕੀ ਹੈ ਵੀ ਗੁਰੂ ਸਾਹਿਬ ਤਾਂ ਕਹਿੰਦੇ ਨੇ ਪਤ ਪਰਮੇਸ਼ਰ ਰੱਖਦਾ, ਢੱਕਣ ਕੋ ਪਤ ਮੇਰੀ, ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੋ ਪਤ ਮੇਰੀ, ਵੀ ਪਤ ਆਪਣੇ ਆਪ ਦੀ ਕੋਈ ਨਹੀਂ ਢੱਕ ਸਕਦਾ, ਇਹ ਹੰਕਾਰ ਹੋਏਗਾ। ਇਸ ਕਰਕੇ ਨਿੱਕੀ ਨਿੱਕੀ ਗੱਲ ਦੇ ਵਿੱਚ ਅਸੀਂ ਵਿਗਾੜ ਪਾ ਕੇ ਪੰਥ ਦੀ ਮਰਿਆਦਾ ਜਿਹੜੀ ਉਹਦੇ 'ਚ ਸੁਧਾਰ ਹੋਣ ਵਾਸਤੇ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਹੁਣ ਵੀ ਚੱਲ ਰਹੀਆਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵਿਸ਼ਵਾਸ ਵੀ ਦਵਾਇਆ, ਉਹਨੇ ਕਿਹਾ ਜੀ ਗੱਲਾਂ ਤੁਹਾਡੀਆਂ ਠੀਕ ਨੇ, ਅਸੀਂ ਇਹ ਮਰਿਆਦਾ ਪੁਰਾਤਨ ਮਰਿਆਦਾ ਅਸੀਂ ਪੜ੍ਹ ਲਈ ਹੈ। ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਤੋਂ ਪੜ੍ਹਾ ਕੇ ਪ੍ਰਧਾਨ ਨੇ ਰਿਪੋਰਟ ਦੇ ਦਿੱਤੀ ਉਹਨੂੰ ਵੀ ਜਿਹੜੀ ਮਰਿਆਦਾ ਆਪਣੀ ਇਹ ਮਰਿਆਦਾ ਨਾਲ ਕੋਈ ਬਹੁਤਾ ਫਰਕ ਨਹੀਂ ਹੈ, ਵੀ ਪ੍ਰਧਾਨ ਜੀ ਇਹ ਇਕੱਠੀ ਹੋ ਸਕਦੀ ਆ ਬਾਤ। ਇਹ ਰਿਪੋਰਟ ਪਹੁੰਚ ਗਈ ਪ੍ਰਧਾਨ ਜੀ ਦੇ ਕੋਲ, ਸਰਦਾਰ ਅਵਤਾਰ ਸਿੰਘ ਮੱਕੜ ਦੇ ਕੋਲ, ਮੇਰੇ ਅੱਖਾਂ ਦੇ ਸਾਹਮਣੇ ਮੇਰੇ ਕੰਨਾਂ ਨੇ ਇਹ ਆਵਾਜ਼ ਸੁਣੀ ਆ ਕਿ ਪ੍ਰਧਾਨ ਜੀ ਕੋਈ ਬਹੁਤਾ ਫਰਕ ਨਹੀਂ। ਉਹ ਕਹਿੰਦੇ ਵੀ ਠੀਕ ਹੈ, ਫਿਰ ਅਸੀਂ ਵਿਦਵਾਨ ਬਿਠਾ ਕੇ ਤੁਸੀਂ ਵੀ ਬੈਠੋ, ਪਰ ਹੁਣ ਜੇ ਗੱਲ ਅਮਲ 'ਚ ਨਹੀਂ ਆਵੇ, ਪੰਚਾਂ ਦਾ ਕਹਿਣਾ ਸਿਰਫ ਉੱਥੇ ਪਨਾਲਾ ਥਾਂ ਦਾ ਥਾਂ ਹੀ ਰਹਿ ਜਾਂਦਾ। ਤਿੰਨ ਚਾਰ ਪ੍ਰਧਾਨ ਤਾਂ ਜਿਹੜੀ ਮੇਰੇ ਬੇਨਤੀਆਂ ਕਰਦੇ ਕਰਦੇ ਅਦਲਾ ਬਦਲੀ ਹੋ ਗਏ, ਪਰ ਅਜੇ ਬਾਤ ਸੂਤ ਆਈ ਨਹੀਂ। ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੁਰਾਤਨ ਜਥੇਬੰਦੀਆਂ, ਸਾਰੇ ਸਿੱਖ ਜਗ ਦੀ ਇੱਕ ਮਰਿਆਦਾ ਨਹੀਂ ਹੁੰਦੀ, ਹੋਣਗੇ ਕਈ ਥਾਂ 'ਤੇ ਡੇਰਿਆਂ ਦੀ ਵੱਖਰੀ ਮਰਿਆਦਾ, ਪਰ ਗੁਰੂ ਪਿਆਰੇ ਉਹ ਵੀ ਡੇਰਿਆਂ ਨੂੰ ਤਾਂ ਭੰਡੀ ਆ ਰਹੇ ਹੈ, ਜਿੱਥੇ ਸਿੱਖੀ ਦਾ ਇੰਨਾ ਪ੍ਰਚਾਰ ਹੋ ਰਿਹਾ, ਇੰਨਾ ਪਰਉਪਕਾਰ ਹੋ ਰਿਹਾ, ਗੁਰਦੁਆਰੇ ਬਣਦੇ ਨੇ ਤਾਂ ਸੰਤ ਬਣਾਉਂਦੇ ਨੇ, ਲੰਗਰ ਚੱਲਦੇ ਤਾਂ ਮਹਾਂਪੁਰਸ਼ਾਂ ਦੇ ਲਾਏ ਹੋਏ ਨੇ, ਸਕੂਲ ਜਾ ਕੇ ਦੇਖੋ ਥਾਂ ਥਾਂ 'ਤੇ ਸੰਤਾਂ ਦੇ ਸਕੂਲ ਖੋਲ੍ਹੇ ਹੋਏ ਨੇ, ਅੰਮ੍ਰਿਤ ਦੀ ਗਿਣਤੀ ਛਕਾਉਣ ਦੀ ਉਹਨਾਂ ਦੀਆਂ ਲਿਸਟਾਂ ਲੈ ਲਓ, ਤੁਸੀਂ ਲੈ ਲਓ ਆਪਣੀਆਂ, ਤਾਂ ਉਹ ਮੂਹਰੇ ਨੇ। ਤੇ ਫਿਰ ਤੁਹਾਡੇ ਕੋਲੋਂ ਅਪਮਾਨ ਸ਼ਬਦਾਂ ਦਾ ਕਰਾਉਣੇ ਤਾਂ ਵੀ ਸੰਤੇ ਕਰਾਉਂਦੇ, ਗਾਲਾਂ ਵੀ ਤੁਹਾਡੀਆਂ ਖਾਂਦੇ ਆ। ਜਿਹੜਾ ਕੰਮ ਕੋਈ ਚੰਗਾ ਪਰਿਵਾਰ ਦਾ ਮੈਂਬਰ ਪਰਿਵਾਰ ਦੇ ਲਈ ਕੋਈ ਮਿਹਨਤ ਮੁਸ਼ਕਤ ਕਰਦਾ ਹੈ ਤੇ ਉਹਨੂੰ ਪਰਿਵਾਰ ਸ਼ਾਬਾਸ਼ੀ ਨਾ ਦੇਵੇ, ਫਿਰ ਉਹਦਾ ਦਿਲ ਤਾਂ ਟੁੱਟਦਾ ਨਹੀਂ ਵੀ ਕਿਸੇ ਦੇ ਪਰਿਵਾਰ 'ਚ ਜੰਮ ਪਿਆ ਮੈਂ। ਸੋ ਸਤਿਗੁਰੂ ਮਹਾਰਾਜ ਸੁਮਤ ਬਖਸ਼ੇ, ਅੱਗੇ ਨਾਲੋਂ ਦੋਨਾਂ ਧਿਰਾਂ ਦੇ ਵਿੱਚ ਇਹ ਥੋੜ੍ਹੀ ਜਿਹੀ ਵਿਚਾਰਤਾ ਆਈ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਜਦ ਤੋਂ ਸਰਸੇ ਨੇ ਛੱਲਾਂ ਮਾਰੀਆਂ ਨਾ, ਪਿੱਛੇ ਦੇ ਸੱਸੇ ਨੇ ਛੱਲ ਮਾਰ ਦਿੱਤੀ ਨਾ, ਇਹਦਾ ਬਾਤ ਸਮਝਦੇ ਹੀ ਹੋਵੋਗੇ ਤੁਸੀਂ। ਇਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਹੁਣ ਮੈਂ ਇਹਦੀ ਵਿਆਖਿਆ ਕਰਾਂ। ਮੈਂ ਉਹਨੂੰ ਕਹਿੰਦੇ ਜੀ ਸਰਸੇ ਵਾਲੇ ਨੇ ਐਂ ਕਰਤਾ, ਮੈਂ ਕਿਹਾ ਵੀ ਐਂ ਦੱਸੋ ਵੀ ਸਰਸੇ ਨੇ ਢਿੱਲ ਗੱਲ ਕਰੀ ਸੀ ਤੁਹਾਡੇ ਨਾਲ, ਜਦੋਂ ਸਰਸੇ ਦੇ ਉਸ ਵੇਲੇ ਢਿੱਲ ਨਹੀਂ ਕਰੀ ਜਦੋਂ ਗੁਰੂ ਗੋਬਿੰਦ ਸਿੰਘ ਆਪ ਖੜ੍ਹੇ ਸੀ ਸਰਸੇ ਦੇ ਕਿਨਾਰੇ 'ਤੇ, ਅਤੇ ਉਦੋਂ ਵੀ ਢਿੱਲ ਨਹੀਂ ਕਰੀ, ਹੁਣ ਢਿੱਲ ਕਰੂਗਾ ਪੰਥ ਦੇ ਨਾਲ ਸਰਸਾ। ਤੁਸੀਂ ਅੱਖਾਂ ਬੰਦ ਕਰਕੇ ਰੱਖੋਗੇ ਸਰਸੇ ਨੇ ਰੋੜ ਕੇ ਲੈ ਜਾਣਾ, ਹੁਣ ਥੋੜ੍ਹੀ ਜਿਹੀ ਅਕਲ ਆਈ ਆ। ਕਹਿੰਦੇ ਜੀ ਹੁਣ ਸਿੱਖ ਸੰਤਾਂ ਨੂੰ ਨਾਲ ਲੈ ਕੇ ਚੱਲਾਂਗੇ। ਮੈਂ ਕਿਹਾ ਇਸ ਗੱਲੋਂ ਤਾਂ ਵੀ ਭਾਈ ਫਿਰ ਉਹਨਾਂ ਨੂੰ ਵੀ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਜਿਨ੍ਹਾਂ ਦੇ ਕਾਰਨ ਕਰਕੇ ਥੋੜ੍ਹਾ ਜਿਹਾ ਅਕਲ ਆ ਗਈ ਸਾਡੇ ਪੰਥ ਨੂੰ। ਫਿਰ ਅਸੀਂ ਕਾਹਨੂੰ ਨਿੰਦਿਆ ਕਰੀਏ ਉਹਨਾਂ ਦੀ ਵੀ ਜਿਨ੍ਹਾਂ ਨੇ ਸਾਡੇ ਕਹੇ ਤਾਂ ਅਕਲ ਆਈ ਨਹੀਂ, ਹੁਣ ਅਕਲ ਥੋੜ੍ਹੀ ਜਿਹੀ ਆਈ ਹੈ। ਮਹਾਰਾਜ ਕਿਰਪਾ ਕਰਨ, ਪੰਥ ਦੀ ਚੜ੍ਹਦੀ ਕਲਾ ਏਕਤਾ 'ਚ। ਮਹਾਰਾਜ ਦਾ ਇਹ ਬਚਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ। ਫੁੱਟ ਪਾਉਣ ਦੀਆਂ ਗੱਲਾਂ ਹਰ ਇੱਕ ਕੈਂਚੀ ਚੱਕੀ ਫਿਰਦੇ ਨੇ ਬੜੀ ਦੁਨੀਆ, ਪਰ ਸੂਈ ਵਾਲਾ ਲੱਭੋ ਜਿਹੜਾ ਜੋੜੇ, ਤੋੜਨ ਵਾਲੇ ਤਾਂ ਥਾਂ ਥਾਂ ਨੇ। ਜੋੜਨਹਾਰਾ ਗੁਰੂ ਗ੍ਰੰਥ ਸਾਹਿਬ ਲਿਆ, ਜੋੜਨਹਾਰੋ ਸੰਤ ਨਾਨਕ ਬਹਾਦਰ ਪਾਦਰੋ। ਪੰਥ ਨੂੰ ਜੋੜਿਆ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਉਹਨਾਂ ਕੋਲ ਡੰਡਾ ਵੀ ਮਜ਼ਬੂਤ ਸੀ, ਤਪੱਸਿਆ ਦਾ ਬਲ ਵੀ ਸੀ, ਅਤੇ ਇਸ ਕਰਕੇ ਸਾਰਾ ਪੰਥ ਦੇ ਲੀਡਰ ਥਰ ਥਰ ਕੰਬਦੇ ਹੁੰਦੇ ਸੀ ਸਾਹਮਣੇ। ਲੱਤਾਂ ਭਾਰ ਨਹੀਂ ਸੀ ਚੱਲਦੀਆਂ ਸੰਤਾਂ ਦੇ ਸਾਹਮਣੇ ਆਉਣ 'ਤੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਹੋ ਜਿਹੇ ਯੋਧੇ ਪੈਦਾ ਹੁੰਦੇ ਹੀ ਰਹਿਣਗੇ, ਐਸੀ ਕੋਈ ਬਾਤ ਨਹੀਂ, ਪਰ ਇਹ ਮਾਣ ਹੈ ਕਿ ਟਕਸਾਲ ਦੇ ਵਿੱਚ ਸਿਰਲੱਥ ਯੋਧੇ, ਪੰਥ ਦਾ ਭਲਾ ਕਰਨ ਵਾਲੇ, ਪੰਥ ਦੇ ਲਈ ਮਰ ਮਿਟਣ ਵਾਲੇ, ਪੰਥ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਲੇ, ਬਾਬਾ ਦੀਪ ਸਿੰਘ ਸਾਹਿਬ ਤੋਂ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਤੱਕ, ਅਤੇ ਕਿੰਨੇ ਹੀ ਮਹਾਂਪੁਰਸ਼ ਐਸੇ ਹੋਏ ਜਿਨ੍ਹਾਂ ਨੇ ਪੰਥ ਦੇ ਵਾਸਤੇ ਆਪਣੇ ਜਿਸਮ ਦੀਆਂ ਅਹੁਤੀਆਂ ਦੇ ਦਿੱਤੀਆਂ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਖੀਰ ਵਿੱਚ ਇਹ ਮਾਣ ਮਿਲਿਆ ਕਿ ਜੇ 20ਵੀਂ ਸਦੀ ਦੇ ਵਿੱਚ ਮਹਾਨ ਸਿੱਖ ਦਾ ਰੁਤਬਾ ਮਿਲਿਆ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਮਿਲਿਆ। 101 ਜਪ ਜੀ ਦਾ ਪਾਠ ਤਾਂ ਉਦੋਂ ਕਰਦੇ ਸੀ ਜਦੋਂ ਅਜੇ ਵਾਢੀ ਕਰਦੇ ਸੀ, ਗੋਡੀ ਕਰਦੇ ਸੀ। ਉਹਨਾਂ ਦਾ ਜੀਵਨ ਦੇਖੋ ਕੈਸਾ ਸਵੱਛ ਜੀਵਨ ਹੈ, ਕੋਈ ਦਵੈਸ਼ ਨਹੀਂ ਸੀ, ਜਿਹੜੇ ਨੇੜੇ ਹੋ ਕੇ ਦੇਖਿਆ ਉਹਨਾਂ ਨੂੰ ਪਤਾ ਹੈ, ਗੁਰੂ ਕਿਰਪਾ ਕਰੇ। ਸੋ ਆਓ ਗੁਰਸਿੱਖ ਮੀਤ ਚਲੋ ਗੁਰ ਚਾਲੀ, ਉਹ ਗੁਰੂ ਦੀ ਚਾਲੀ 'ਤੇ ਚੱਲੇ। ਅਜੇ ਕੱਲ੍ਹ ਦੀਆਂ ਗੱਲਾਂ ਨੂੰ, ਭਾਈ ਜਸਵੀਰ ਸਿੰਘ ਜੀ ਜੋ ਸੀ ਇੱਧਰ ਵੀ ਆਏ ਹੋਣਗੇ ਪ੍ਰਚਾਰ ਦੇ ਦੌਰੇ 'ਤੇ, ਉਹਨਾਂ ਦੇ ਪ੍ਰੇਮੀ ਬੈਠੇ ਆ, ਗੁਰਮੁਖ ਜੀਵਨ ਸੀ ਔਰ ਗੁਰੂ ਦੀ ਮੱਤ ਅਨੁਸਾਰ ਪ੍ਰਚਾਰ ਕੀਤਾ, ਗੁਰੂ ਦੀ ਚਾਲੀ 'ਤੇ ਚੱਲੇ, ਅਤੇ ਪੰਥ ਨੇ ਪੰਥ ਰਤਨ ਖਿਤਾਬ ਦਿੱਤਾ। ਇਸ ਵਾਸਤੇ ਦਿੱਤਾ ਨਾ, ਗੁਰੂ ਦੀ ਚਾਲੀ 'ਤੇ ਚੱਲੇ, ਪੰਥ ਲਈ ਕੀਤਾ ਕੁਛ, ਰਾਈ ਜਿੰਨਾ ਕਿਤੇ ਦਿਖਾਵਾ ਨਹੀਂ ਜੀਵਨ ਵਿੱਚ। ਐਸੇ ਗੁਰਮੁਖਾਂ ਦੇ ਉੱਤੇ ਪੰਥ ਸਦਾ ਮਾਣ ਕਰਦਾ ਰਹੇਗਾ, ਗੁਰੂ ਕਿਰਪਾ ਕਰੇ। ਆਓ ਹੁਣ ਇੱਥੇ ਸਮਾਪਤੀ ਹੈ, ਅਗਲਾ ਪ੍ਰੋਗਰਾਮ ਬਾਬਾ ਜੀ ਸਟੇਜ 'ਤੇ ਦੱਸਣਗੇ। ਨਿਹੰਗ ਸਿੰਘ ਜੀ ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਹਜ਼ੂਰੀ ਸਵਾਈ ਮਾਨ ਗੁਰੂ ਸਾਹਿਬ ਜੀ, ਵਾਹਿਗੁਰੂ ਖਾਲਸਾ।